ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਲੈਂਡ ਤੋਂ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦੁਆ ਸਲਾਮ ਤੇ ਵੇਖ ਲਈ ਬਿਕਰਮੀ ਸੰਮਤ ਦੀ ਜੇ ਗੱਲ ਕਰੀਏ ਤਾਂ 2074 ਸਾਲ। ਸੋ ਇਹ ਜਿਹੜੇ ਦਿਨ ਮਹੀਨੇ ਤਰੀਕਾਂ ਬੜੀ ਤੇਜ਼ੀ ਨਾਲ ਜਾ ਰਹੇ ਆ। ਕੱਲ ਪਰਸੋਂ 2017 ਚੜਿਆ ਸੀ ਤੇ ਅੱਜ 2017 ਬਹੁਤ ਕੰਮ ਅਸੀਂ ਧੰਦੇ ਕੀਤੇ, ਬਹੁਤ ਕੁਛ ਚੰਗਾ ਕੀਤਾ, ਬਹੁਤ ਕੁਛ ਮੰਦਾ ਕੀਤਾ, ਬਹੁਤ ਕੁਛ ਦੇਖਿਆ। ਆਸਾਂ ਬਹੁਤ ਕੁਛ ਇਸ ਸਾਲ ਦੌਰਾਨ ਹੋਇਆ। ਅਖੀਰਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨੂੰ ਸਮੀਖਿਆ ਕਰੀਏ। ਮੇਰੀ ਲੱਗਦਾ ਮੈਨੂੰ ਥੋੜੀ ਜਿਹੀ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਆ, ਮੈਂ ਕੋਸ਼ਿਸ਼ ਕਰ ਦਾਂਗੀ ਆਵਾਜ਼ ਨੂੰ ਸਹੀ ਕਰਨ ਦੀ। ਸੋ ਹੋਪਫੁਲੀ ਹੁਣ ਜਿਹੜੀ ਆਵਾਜ਼ ਠੀਕ ਹੋਣੀ ਆ। ਤੇ ਦੋਸਤੋ ਟੈਕਨੀਕਲੀ ਜਿਹੜੀਆਂ ਦਿੱਕਤਾਂ ਆਉਂਦੀਆਂ ਜਦੋਂ ਰਿਮੋਟਲੀ ਕੁਛ ਵੀ ਕਰਦੇ ਆ ਤੇ ਮਾਫ਼ੀ ਚਾਹੁੰਦੇ ਆ। ਮੇਰਾ ਧਿਆਨ ਦਵਾਇਆ ਸਰਬਜੀਤ ਹੋਰਾਂ ਨੇ ਵੀ ਆਵਾਜ਼ 'ਚ ਪ੍ਰੋਬਲਮ ਆ, ਸੋ ਹੁਣ ਠੀਕ ਹੋਣੀ ਆ। ਜੇ ਫਿਰ ਵੀ ਦਿੱਕਤ ਆਈ ਤਾਂ ਆਪਾਂ ਕੋਈ ਨਹੀਂ ਹੋਰ ਆਪਾਂ ਹੱਲ ਕਰਾਂਗੇ। ਸੋ ਦੋਸਤੋ ਜਿਹੜੀ ਇਹ ਗੱਲਬਾਤ ਕਰ ਰਹੇ ਸੀ ਆਪਾਂ, ਸਾਲ ਦਿਨ ਮਹੀਨੇ ਬੜੀ ਤੇਜ਼ੀ ਨਾਲ ਨਿਕਲ ਰਹੇ ਆ। ਸੋ ਇਸ ਤੇਜ਼ੀ ਨਾਲ ਨਿਕਲਦੇ ਵਕਤ ਨੂੰ ਜੇ ਤਾਂ ਅਸੀਂ ਬਣਾ ਲਈਏ ਤਾਂ ਚੰਗਾ, ਤੇ ਨਹੀਂ ਤਾਂ ਫਿਰ ਇਹ ਰੇਤ ਵਾਂਗੂ ਘਿਰ ਹੀ ਜਾਣਾਗਾ। ਅੱਜ ਪ੍ਰੋਗਰਾਮ ਦੀ ਰੂਪਰੇਖਾ 'ਚ ਜੇ ਮੈਂ ਦੱਸਾਂ ਤਾਂ ਅੱਜ ਦੇ ਪ੍ਰੋਗਰਾਮ 'ਚ ਅਸੀਂ ਕੋਸ਼ਿਸ਼ ਕੀਤੀ ਆ ਵੀ ਜੇ ਅਸੀਂ ਅੱਜ ਇੱਕ ਗੱਲਬਾਤ ਕਰਾ ਸਕੀਏ ਤੁਹਾਡੀ ਕੁਲਵੰਤ ਸਿੰਘ ਧਾਲੀਵਾਲ ਹੋਰਾਂ ਨਾਲ, ਜੋ ਕਿ ਪਿਛਲੇ ਦਿਨਾਂ 'ਚ ਕਾਫੀ ਚਰਚਾ 'ਚ ਨੇ ਤੇ ਉਹਨਾਂ ਨੇ ਜਿਹੜੇ ਕੈਂਸਰ ਦੇ ਮਾਮਲੇ ਦੇ ਵਿੱਚ ਕਾਫੀ ਸਾਲਾਂ ਤੋਂ ਕਾਫੀ ਕੰਮ ਕੀਤਾ ਤੇ ਉਹ ਕੰਮ ਦੀ ਤੇ ਉਹਨਾਂ ਦੀ ਪਿੱਛੇ ਜੇ ਇੱਕ ਵੀਡੀਓ ਬੜੀ ਫਲੋਟ ਹੋਈ ਉਹਨਾਂ ਦੇ ਲੈਕਚਰ ਦੀ, ਪਰ ਉਸ ਤੋਂ ਬਾਅਦ ਕੁਝ ਇੱਕ ਕਿੰਤੂ ਪਰੰਤੂ ਦੇ ਸਵਾਲ ਵੀ ਲੋਕਾਂ ਨੇ ਉਠਾਏ। ਸੋ ਅਸੀਂ ਕੋਸ਼ਿਸ਼ ਕੀਤੀ ਆ ਉਹਨਾਂ ਨਾਲ ਹੀ ਗੱਲਬਾਤ ਕਰਨ ਦੀ ਵੀ ਆਪਾਂ ਕਿਉਂ ਨਾ ਉਹਨਾਂ ਨੂੰ ਲਾਈਵ ਹੀ ਲੈ ਕੇ ਆਈਏ ਤੇ ਉਹਨਾਂ ਤੋਂ ਹੀ ਜਾਣੀਏ ਵੀ ਉਹ ਕੀ ਕਹਿਣਾ ਚਾਹੁੰਦੇ ਆ ਸਾਰੇ ਇਸ ਘਟਨਾਕ੍ਰਮ ਬਾਰੇ। ਸੋ ਹੁਣ ਤੋਂ 15-20 ਮਿੰਟਾਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਇੰਗਲੈਂਡ ਤੋਂ ਜੋੜਨ ਦੀ, ਜੇ ਜੋੜ ਪਾਇਆ ਤਾਂ, ਕਿਉਂਕਿ ਕੁਝ ਇੱਕ ਟਾਈਮ ਦੀ ਪ੍ਰੋਬਲਮ ਆ ਤੇ ਟਾਈਮ ਬੜਾ ਉਲਟ ਪੁਲਟ ਆ ਤੇ ਦੂਜਾ ਜਿਹੜਾ ਇੱਕ ਤਕਨੀਕੀ ਜਿਹੜੀਆਂ ਇੱਥੇ ਸਾਡੇ ਕੋਲੇ ਜਿਹੜੀਆਂ ਸਾਧਨਾਂ ਦੀ ਘਾਟ ਵੀ ਹੈ, ਪਰ ਕੋਸ਼ਿਸ਼ ਕਰੂੰਗਾ ਜੀ ਮੈਂ ਹੁਣ ਤੋਂ 10-15 ਮਿੰਟਾਂ ਬਾਅਦ ਉਹਨਾਂ ਨਾਲ ਸੰਪਰਕ ਕਰਾਂ ਤੇ ਸੰਪਰਕ ਕਰਕੇ ਆਪਾਂ ਜਿਹੜੀ ਜੋ ਸਵਾਲ ਆ ਮਨਾਂ ਦੇ ਵਿੱਚ ਉਹਨਾਂ ਤੋਂ ਹੀ ਜਾਣਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ 02-8899-2811 ਸਾਡਾ ਨੰਬਰ ਆ, ਤੇ ਤੁਸੀਂ ਸਾਨੂੰ ਜਿਹੜਾ ਵਟਸਐਪ ਜ਼ਰੀਏ, ਟੈਲੀਗ੍ਰਾਮ ਜ਼ਰੀਏ, ਈਮੇਲ ਜ਼ਰੀਏ, ਜਿਹੜੇ ਵੀ ਜ਼ਰੀਏ ਚਾਹੋ ਸਾਡੇ ਨਾਲ ਜੁੜ ਸਕਦੇ ਹੋ। ਬੈਸਟ ਤਰੀਕਾ ਜੀ ਤੁਸੀਂ ਸਾਡੇ ਜਿਹੜੇ ਲਾਈਵ ਬਲੌਗ ਦੇ ਜ਼ਰੀਏ ਵੀ ਜੁੜ ਸਕਦੇ ਹੋ, ਤੁਸੀਂ ਸਾਡੇ ਐਪ ਦੇ ਜ਼ਰੀਏ ਵੀ ਤੁਸੀਂ ਉੱਥੋਂ ਵੀ ਡਾਇਰੈਕਟ ਸਾਨੂੰ ਕੰਟੈਕਟ ਕਰ ਸਕਦੇ ਹੋ। ਸੋ ਤੁਹਾਡੇ ਜਿਹੜੇ ਸੁਨੇਹਾਂ ਦੀ, ਤੁਹਾਡੇ ਜਿਹੜੇ ਕੋਈ ਵੀ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਸਦਾ ਰਹਿੰਦਾ ਤੇ ਉਹ ਅੱਜ ਵੀ ਅਸੀਂ ਉਡੀਕਾਂਗੇ। ਤੇ ਜੇ ਅੱਜ ਤੇ ਹੁਣ ਕੋਈ ਵਿਚਾਰ ਦੀ ਜੇ ਗੱਲ ਕਰੀਏ ਤਾਂ ਵਿਚਾਰ ਦੇ ਉੱਤੇ ਤਾਂ ਮੈਂ ਦੇਖਿਆ ਸੀ ਅੱਜ ਪਹਿਲਾਂ ਗੱਲਾਂ ਚ ਗੱਲ ਇਹ ਨਿਕਲ ਕੇ ਆਈ ਸੀ ਵੀ ਕਈ ਵਾਰੀ ਕੀ ਹੁੰਦਾ ਜਿਹੜੀ ਇਮਾਨਦਾਰੀ ਹੁੰਦੀ ਆ ਨਾ, ਇਮਾਨਦਾਰੀ ਸਿਰ ਚੜ ਕੇ ਬੋਲਦੀ ਆ, ਇਹ ਕਈ ਵਾਰੀ ਨੀ ਸਦਾ ਹੀ ਬੋਲਦੀ ਆ, ਇਹ ਤਾਂ ਮੈਂ ਕਈ ਵਾਰੀ ਸ਼ਬਦ ਮੇਰਾ ਗਲਤ ਨਿਕਲਿਆ, ਸਦਾ ਹੀ ਇਮਾਨਦਾਰੀ ਆ ਜਿਹੜੀ ਉਹ ਸਿਰ ਚੜ ਕੇ ਬੋਲਦੀ ਆ। ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਸਿਰ ਚੜ ਕੇ ਕੋਈ ਚੀਜ਼ ਬੋਲਣ ਲੱਗ ਜੇ ਤਾਂ ਉਦੋਂ ਤੁਸੀਂ ਦੂਜਿਆਂ ਦੀਆਂ ਅੱਖਾਂ ਚ ਵੀ ਰੜਕਣ ਲੱਗ ਜਾਂਦੇ ਹੋ, ਤੁਹਾਨੂੰ ਫਿਰ ਉਹ ਤੁਹਾਡੀਆਂ ਕਿਤੋਂ ਵੀ ਨੈਗੇਟਿਵਿਟੀ ਜਾਂ ਨੈਗੇਟਿਵ ਪੁਆਇੰਟ ਲੱਭਦੇ ਆ ਤੇ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿਵੇਂ ਨਾ ਕਿਵੇਂ ਬਦਨਾਮ ਕੀਤਾ ਜਾਵੇ। ਪਰ ਕਈ ਵਾਰੀ ਇਹਦੇ ਪਿੱਛੇ ਸੱਚ ਵੀ ਬਹੁਤ ਹੁੰਦਾ ਤੇ ਕਈ ਵਾਰੀ ਝੂਠ ਵੀ ਹੁੰਦਾ। ਦੇਖੋ ਇਸ ਜਹਾਨ ਦੇ ਵਿੱਚ ਦੁੱਧ ਧੋਤਾ ਕੋਈ ਨਹੀਂ ਹੈ, ਇਸ ਜਹਾਨ ਦੇ ਵਿੱਚ ਜੋ ਵੀ ਅਸੀਂ ਕੱਲ ਚੁੱਕੀ ਜੀ ਆ ਕਿਸੇ ਨਾ ਕਿਸੇ ਪੁਆਇੰਟ ਦੇ ਵਿੱਚ ਸਾਡੇ ਚ ਕਮੀਆਂ ਹੈ ਤੇ ਅਸੀਂ ਕੋਈ ਨਾ ਕੋਈ ਇਹੋ ਜਿਹੀ ਗਲਤੀ ਕਰ ਜਾਂਦੇ ਹਾਂ ਜਾਂ ਗਲਤੀ ਕੀਤੀ ਹੁੰਦੀ ਆ ਜਿਹੜੀ ਕਿ ਸਾਨੂੰ ਲੇਟਰ ਆਉਣ ਪ੍ਰੋਬਲਮ ਦਿੰਦੀ ਆ। ਹੁਣ ਬਹੁਤ ਸਾਰੇ ਇਹੋ ਜਿਹੇ ਗੱਲਾਂ ਹੁੰਦੀਆਂ ਜਿਹੜੀਆਂ ਕਿਤੇ ਸੋਚੀਆਂ ਵੀ ਨਹੀਂ ਹੁੰਦੀਆਂ, ਵਿਚਾਰੀਆਂ ਵੀ ਨਹੀਂ ਹੁੰਦੀਆਂ ਵੀ ਜਿਹੜਾ ਮੈਂ ਹੁਣ ਐਕਟ ਕਰ ਰਿਹਾ ਤਾਂ ਇਹ ਐਕਟ ਆਉਣ ਵਾਲੇ 20 ਸਾਲਾਂ ਨੂੰ, 5 ਸਾਲਾਂ ਨੂੰ, 10 ਸਾਲਾਂ ਨੂੰ ਮੈਨੂੰ ਪ੍ਰੋਬਲਮ ਕ੍ਰੀਏਟ ਕਰ ਸਕਦਾ। ਕਈ ਵਾਰੀ ਅਸੀਂ ਇਹ ਗੱਲਾਂ ਸੋਚਦੇ ਵੀ ਨਹੀਂ ਤੇ ਉਹ ਉਦੋਂ ਪਤਾ ਲੱਗਦਾ ਜਦੋਂ ਨਤੀਜੇ ਆਉਂਦੇ ਆ। ਜੇ ਮੈਂ ਉਦਾਹਰਣ ਦੇਵਾਂ ਤਾਂ ਬਹੁਤ ਸਾਰੀਆਂ ਉਦਾਹਰਣਾਂ, ਪਿੱਛੇ ਜਿਹੇ ਇੱਕ ਕੈਨੇਡਾ ਦੇ ਵਿੱਚ ਨਾ ਇੱਕ ਬੰਦੇ ਨੂੰ MP ਦੀ ਟਿਕਟ ਮਿਲ ਗਈ ਤੇ ਉਹ ਬੰਦਾ ਆਪਦੇ ਟਾਈਮ ਦੇ ਵਿੱਚ ਇੱਕ ਚੰਗਾ ਪੰਜਾਬੀ ਬੰਦੇ ਦੀ ਗੱਲ ਕਰੂੰਗਾ ਮੈਂ, ਪੰਜਾਬੀ ਸੀਗਾ ਤੇ ਚੰਗਾ ਪਲੰਬਰ ਸੀ, ਕਹਿੰਦੇ ਆਪਦੇ ਟਾਈਮ ਤੇ ਪਲੰਬਿੰਗ ਦਾ ਕੰਮ ਕਰਦਾ ਸੀ ਤੇ ਉਹ ਜਦੋਂ ਉਮਰ ਦੇ 50-60 ਦੇ ਦੌਰ ਦੇ ਵਿੱਚ ਆਏ ਤਾਂ ਉਹਨਾਂ ਨੂੰ ਕਹਿੰਦੇ ਇੱਕ MP ਦੀ ਇੱਕ ਟਿਕਟ ਮਿਲੀ। ਤਾਂ ਜਦੋਂ MP ਦੀ ਟਿਕਟ ਮਿਲੀ, ਲੋਕਾਂ ਨੇ ਉਹਨਾਂ ਦਾ ਪਿਛਲਾ ਕੋਈ 20 ਸਾਲ ਪੁਰਾਣੀ ਇੱਕ ਗੱਲ ਕੱਢ ਕੇ ਸਾਹਮਣੇ ਲਿਆ ਕੇ ਰੱਖਤੀ ਜਿਹੜੀ ਕਿ ਉਹਨਾਂ ਨੂੰ ਕੀਤੀ ਗਈ ਇੱਕ ਬਹੁਤ ਵੱਡੀ ਗਲਤੀ ਵੀ ਸੀ, ਇਹ ਵੀ ਹੋ ਸਕਦਾ ਵੀ ਉਹਨਾਂ ਦੀ ਮਜਬੂਰੀ ਸੀ, ਇਹ ਵੀ ਹੋ ਸਕਦਾ ਵੀ ਬਿਮਾਰੀ ਦੇ ਹਾਲਾਤ ਦੇ ਵਿੱਚ ਉਹਨਾਂ ਤੋਂ ਇਹ ਹੋ ਗਿਆ ਹੋਵੇ ਤੇ ਪਰ ਉਹਨਾਂ ਨੂੰ ਉਸੇ ਟਾਈਮ ਉਸ ਟਿਕਟ ਤੋਂ ਹੱਥ ਧੋਣੇ ਪਏ। ਹੋਇਆ ਕਿ ਬਹੁਤ ਜਿਹੜੀ ਹਾਸੋਹੀਣੀ ਗੱਲ ਉਸ ਟਾਈਮ ਤੇ ਲੱਗੀ ਸੀ, ਦਿਖਾਈ ਦਿੱਤਾ ਵੀ ਕਹਿੰਦੇ ਜਦੋਂ ਉਹ ਪਲੰਬਿੰਗ ਕਰ ਰਹੇ ਸੀ ਕਿਸੇ ਦੀ ਕਿਚਨ ਚ ਤਾਂ ਇੱਕੇ ਦਮ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾਥਰੂਮ ਜਾਣ ਦਾ ਉਹਨਾਂ ਨੂੰ ਪ੍ਰੈਸ਼ਰ ਬਣਿਆ ਤਾਂ ਉਹਨਾਂ ਨੇ ਕਹਿੰਦੇ ਉੱਥੇ ਉਹਨਾਂ ਦੇ ਕਿਚਨ ਦੇ ਵਿੱਚ ਹੀ ਸਿੰਕ ਦੇ ਵਿੱਚ ਉਹਨਾਂ ਨੇ ਜਿਹੜਾ ਕਿਵੇਂ ਨਾ ਕਿਵੇਂ ਬਾਥਰੂਮ ਜਿਹੜਾ ਉੱਥੇ ਕਰ ਦਿੱਤਾ ਤੇ ਜਿਹਦਾ ਵੀਡੀਓ ਬਣ ਗਈ, ਜਿਹਦੇ ਉੱਥੇ ਕੋਈ ਲੱਗੇ ਹੋਏ ਕੈਮਰਿਆਂ ਦੇ ਵਿੱਚ ਉਹ ਕੈਦ ਹੋ ਗਏ ਤੇ ਉਹ ਜਿਹੜੀ ਵੀਡੀਓ ਨੇ ਉਹਨਾਂ ਦੀ ਕਿਰਕਰੀ ਕਰਾਤੀ। ਪਰ ਜਦੋਂ ਅਸੀਂ ਉਹਨਾਂ ਤੋਂ ਜਾਣਨਾ ਚਾਹਿਆ, ਉਹਨਾਂ ਤੋਂ ਇਸ ਬਾਰੇ ਪੁੱਛਣਾ ਚਾਹਿਆ ਵੀ ਇਹ ਕੀ ਕੀਤਾ, ਐਂ ਤਾਂ ਕੋਈ ਨੀ ਕਰਦਾ ਤੇ, ਤਾਂ ਉਹ ਪਤਾ ਲੱਗਿਆ ਵੀ ਉਹ ਇੱਕ ਡਾਇਬਟਿਕ ਤੋਂ ਜਾਂ ਕੋਈ ਇਹ ਵੀ ਬਿਮਾਰੀ ਤੋਂ ਪੀੜਤ ਸਨ ਕਿ ਉਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ ਸੀ ਤਾਂ ਜੋ ਕੰਟਰੋਲ ਨਾ ਹੋਣ ਕਰਕੇ ਉਹਨਾਂ ਨੇ ਬਿਹਤਰ ਇਹੀ ਸਮਝਿਆ ਵੀ ਮੈਂ ਕਿਵੇਂ ਨਾ ਕਿਵੇਂ ਤੋਂ ਇਸ ਚੀਜ਼ ਤੋਂ ਨਿਕਲਾਂ। ਸੋ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਪਤਾ ਨੀ ਹੁੰਦਾ ਵੀ ਉਹ ਇੱਕ ਐਕਟ ਨੋਰਮਲ ਐਕਟ ਜਿਹੜਾ ਉਦੋਂ ਉਹਦਾ ਕੋਈ ਅਸਰ ਨਹੀਂ ਆਇਆ ਤੇ ਬਾਈਕ ਉਹਦੇ ਬਾਅਦ ਚ ਕੈਰੀਅਰ ਨੂੰ ਉਹਨੇ ਤਬਾਹ ਕਰ ਦਿੱਤਾ। ਸੋ ਮੇਰਾ ਕਹਿਣ ਦਾ ਭਾਵ ਜਾਂ ਛੋਟੀ ਜਿਹੀ ਉਦਾਹਰਨ ਜਾਂ ਹੋ ਸਕਦਾ ਵੀ ਚੰਗੀ ਨਾ ਲੱਗੀ ਹੋਈ ਉਦਾਹਰਨ, ਇਹ ਦੇਣ ਦਾ ਮਕਸਦ ਇਹ ਸੀ ਵੀ ਕੋਈ ਵੀ ਐਕਟ ਕਰਨ ਤੋਂ ਪਹਿਲਾਂ ਉਹਦੇ ਨਤੀਜੇ ਲੌਂਗ ਟਰਮ ਲਈ ਸਾਨੂੰ ਸੋਚਣੇ ਚਾਹੀਦੇ ਆ। ਅੱਜ ਮੈਂ ਜੇ ਆਹ ਐਕਟ ਕਰ ਰਿਹਾ, ਆਉਣ ਵਾਲੇ 20-30 ਸਾਲਾਂ ਨੂੰ ਇਹਦੇ ਕੀ ਰਿਜ਼ਲਟ, ਕੀ ਨਤੀਜੇ ਹੋਣਗੇ, ਇਹ ਨਤੀਜੇ ਕਈ ਵਾਰੀ ਇੰਨੇ ਕੁ ਖਤਰਨਾਕ ਹੁੰਦੇ ਆ ਵੀ ਬੰਦਾ ਉਦੋਂ ਪਛਤਾਉਂਦਾ। ਮੈਂ ਇੱਕ ਚੀਜ਼ ਹੋਰ ਜਿਹੜੀ ਖਾਸ ਨੋਟ ਕੀਤੀ ਆ ਉਹ ਇਹ ਆ ਵੀ ਅਸੀਂ ਜਿਹੜੇ ਸਾਡੇ ਚੀਜ਼ ਜੇ ਲਾਈਏ ਤਾਂ ਅਸੀਂ ਕਈ ਵਾਰੀ ਛੋਟੀ ਉਮਰਾਂ ਚ ਵਿਆਹ ਹੋ ਜਾਂਦੇ ਆ, ਬੱਚੇ ਬੜੀ ਛੋਟੀ ਉਮਰਾਂ ਚ ਪੈਦਾ ਹੋ ਜਾਂਦੇ ਆ ਤੇ ਫਿਰ ਸਾਨੂੰ ਪਤਾ ਨੀ ਲੱਗਦਾ, ਸਾਨੂੰ ਪਤਾ ਨੀ ਹੁੰਦਾ ਵੀ ਬੱਚੇ ਨਾਲ ਅਸੀਂ ਕੀ ਟ੍ਰੀਟ ਕਰਨਾ ਤੇ ਬੱਚੇ ਨਾਲ ਅਸੀਂ ਕਿਹੋ ਜਿਹਾ ਵਿਵਹਾਰ ਕਰੀਏ ਤੇ ਉਹਦਾ ਵਿਵਹਾਰ ਦੇ ਲੇਟਰ ਆਉਣ ਕੀ ਅਸਰ ਆਉਣਗੇ, ਕਿਉਂਕਿ ਸਾਨੂੰ ਜਿਹੜਾ ਸਾਡੇ ਚ ਕਮਿਊਨੀਕੇਸ਼ਨ ਘਾਟ ਆ, ਸਾਡੇ ਚ ਗੱਲਬਾਤ ਦੀ ਘਾਟ ਆ, ਸਾਡੇ ਮਾਂ ਬਾਪ ਵੀ ਸਾਡੇ ਨਾਲ ਉਵੇਂ ਖੁੱਲ ਕੇ ਗੱਲ ਨੀ ਕਰਦੇ ਤੇ ਅਸੀਂ ਸਾਨੂੰ ਓਨਾ ਪਤਾ ਨੀ ਹੁੰਦਾ ਉਸ ਉਮਰ ਦੇ ਵਿੱਚ ਵੀ ਅਸੀਂ ਬੱਚੇ ਨੂੰ ਕਿਵੇਂ ਟ੍ਰੀਟ ਕਰਨਾ ਤੇ ਅਸੀਂ ਹੋ ਸਕਦਾ ਕਈ ਵਾਰੀ ਬੱਚੇ ਨੂੰ ਵਕਤ ਨੀ ਦੇ ਪਾਉਂਦੇ, ਹੋ ਸਕਦਾ ਕਈ ਵਾਰੀ ਬੱਚੇ ਨੂੰ ਵੈਲਿਊਜ਼ ਬਾਰੇ ਨੀ ਦੱਸ ਸਕਦੇ, ਐ ਸੋਚਦੇ ਵੀ ਆਪੇ ਸਿੱਖ ਜੂ ਇੱਥੇ ਟਿਕ ਗੱਲ ਆ। ਪਰ ਲੇਟਰ ਆਉਣ ਜਦੋਂ 10-20-30 ਸਾਲਾਂ ਨੂੰ ਬੱਚਾ ਬਰਾਬਰ ਦਾ ਹੁੰਦਾ ਉਦੋਂ ਤੁਸੀਂ ਉਹ ਚੀਜ਼ਾਂ ਮਹਿਸੂਸ ਕਰਦੇ ਹੋ ਵੀ ਪਾਲਣ ਪੋਸ਼ਣ ਦੇ ਵਿੱਚ ਕਿਤੇ ਨਾ ਕਿਤੇ ਮੇਰੀ ਆਹ ਕਮੀ ਰਹਿ ਗਈ। ਸੋ ਕੋਈ ਵੀ ਐਕਸ਼ਨ ਤੁਹਾਡਾ, ਕੋਈ ਵੀ ਐਕਸ਼ਨ ਆ ਜਿਹੜਾ ਉਹਦਾ ਰਿਐਕਸ਼ਨ ਹੁੰਦਾ ਹੀ ਹੁੰਦਾ, ਉਹਦੇ ਨਤੀਜੇ ਆਉਂਦੇ ਹੀ ਆਉਂਦੇ ਆ। ਕੋਈ ਵੀ ਕੰਮ ਕਰੋ, ਚਾਹੇ ਤੁਸੀਂ ਕਹਿੰਦੇ ਨੇ ਵਿਹਲੇ ਵੀ ਬੈਠੇ ਹੋ ਤਾਂ ਵੀ ਉਹਦੇ ਨਤੀਜੇ ਵੀ ਆਉਂਦੇ ਆ। ਕਿਉਂਕਿ ਜੇ ਤੁਸੀਂ ਵਿਹਲੇ ਬੈਠੇ ਹੋ, ਤੁਸੀਂ ਆਖੋਗੇ ਹੁਣ ਵਿਹਲਾ ਬੈਠਾ ਮੈਂ ਕੁਛ ਕੀਤਾ ਹੀ ਨੀ, ਇਹਦੇ ਮੇਰੇ ਕੀ ਨਤੀਜੇ ਆਉਣਗੇ? ਨਤੀਜੇ ਆਉਣਗੇ ਭਾਈ, ਤੁਸੀਂ ਵਕਤ ਦੀ ਬਰਬਾਦੀ ਕੀਤੀ, ਤੇ ਇਹੀ ਵਕਤ ਜੇ ਤੁਸੀਂ ਜੇ ਯੂਜ਼ ਕੀਤਾ ਹੁੰਦਾ ਤਾਂ ਤੁਸੀਂ ਕੁਛ ਨਾ ਕੁਛ ਖੱਟ ਲਿਆ ਹੁੰਦਾ, ਉਹਦੇ ਤਾਂ ਨਤੀਜੇ ਪਹਿਲਾਂ ਹੀ ਆ ਗਏ। ਸੋ ਕੋਸ਼ਿਸ਼ ਕਰੋ ਕੋਈ ਵੀ ਐਕਸ਼ਨ ਕਰਨ ਤੋਂ ਪਹਿਲਾਂ ਆਪਦੇ ਇਸ ਚੀਜ਼ ਨੂੰ ਜ਼ਰੂਰ ਪੜਤਾਲੋ ਵੀ ਭਾਈ ਇਹ ਐਕਸ਼ਨ ਜੇ ਮੈਂ ਕਰ ਰਿਹਾ ਇਹਦੇ ਨਤੀਜੇ ਕੱਲ ਨੂੰ ਕੀ ਆਉਣਗੇ, ਕੀ ਇਹਦੇ 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 ਅੰਦਰ ਲੋਕਾਂ ਦੇ ਕੋਲੇ ਕੱਲ ਨੂੰ ਮੈਨੂੰ ਕਿਸੇ ਵੀ ਮੈਂ ਮੁਕਾਮ ਤੇ ਜਾ ਸਕਦਾ, ਕੱਲ ਨੂੰ ਮੈਂ ਕੁਛ ਵੀ ਕਰ ਸਕਦਾ, ਤਾਂ ਲੋਕ ਅੱਜ ਕੱਲ ਉਹਦੀ ਪੰਜਾਂ ਮਿੰਟਾਂ ਚ ਉਹ ਪੋਤੜੇ ਫਰੋਲ ਦਿੰਦੇ ਆ। ਸੋ ਇਹ ਇਹ ਜਿਹੜੀ ਇਮਾਨਦਾਰੀ ਆ ਜਾਂ ਜੇ ਤੁਸੀਂ ਸਾਫ਼ ਨੀਅਤ ਨਾਲ ਜਾਂ ਸਪਸ਼ਟ ਨੀਤੀ ਨਾਲ ਕੋਈ ਵੀ ਕੰਮ ਕਰਦੇ ਹੋ ਫਿਰ ਤੁਸੀਂ ਹਿੱਕ ਠੋਕ ਕੇ ਵੀ ਰਹਿੰਦੇ ਹੋ, ਫਿਰ ਜਿਹੜਾ ਲੋਕਾਂ ਦਾ ਕੰਮ ਹੈ ਕਹਿਣਾ ਤੇ ਉਹਨੂੰ ਕਹਿੰਦੇ ਰਹਿਣ ਦੇਣਾ ਚਾਹੀਦਾ, ਫਿਰ ਕੋਈ ਫਰਕ ਨੀ ਪੈਂਦਾ। ਸੋ ਅੱਜ ਆਪਾਂ ਇਹੀ ਜਿਹੜੇ ਆਪਣੇ ਮਨਾਂ ਦੇ ਵਿੱਚ ਇੱਕ ਗੱਲਾਂ ਬਾਤਾਂ ਆਈਆਂ ਉਹ ਆਪਾਂ ਮੈਨੂੰ ਵੀ ਨੀ ਪਤਾ ਵੀ ਇਹ ਕੀ ਸਾਰਾ ਘਟਨਾ ਕ੍ਰਮ ਸੀ, ਪਰ ਆਪਾਂ ਉਹਨਾਂ ਨੂੰ ਧਾਲੀਵਾਲ ਸਾਹਿਬ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਤੋਂ ਹੀ ਜਾਣਾਂਗੇ ਵੀ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਮੈਂ ਤਾਂ ਹਮੇਸ਼ਾ ਪੋਜ਼ਿਟਿਵ ਪੱਖ ਲੈ ਕੇ ਚੱਲਦਾ। ਮੈਂ ਤਾਂ ਜੇ ਕੋਈ ਬੰਦਾ ਕੰਮ ਕਰ ਰਿਹਾ ਤੇ ਮੈਂ ਤਾਂ ਉਹਨੂੰ ਹੱਲਾਸ਼ੇਰੀ ਦੇਣ 'ਚ ਵਿਸ਼ਵਾਸ ਰੱਖਦਾ ਵੀ ਭਾਈ ਉਹਨੂੰ ਕੰਮ ਕਰਨ ਦਾ ਹੁਣ ਹੋਰ ਵੱਧ ਹੌਸਲਾ ਤੇ ਹੱਲਾਸ਼ੇਰੀ ਦੇਣੀ ਚਾਹੀਦੀ ਆ। ਪਰ ਜੇ ਕਿਤੇ ਵੱਡੀ ਊਨਤਾਈ ਹੋ ਰਹੀ ਆ ਜਾਂ ਊਨਤਾਈ ਦੇ ਦੋਸ਼ ਲੱਗ ਰਹੇ ਆ ਤੇ ਉਹ ਆਪਾਂ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਹੁਣ ਤੋਂ ਪੰਜ ਦਸ ਮਿੰਟਾਂ ਬਾਅਦ। ਤੇ ਦੂਜੇ ਪਾਸੇ ਸਾਡੇ ਨਾਲ ਜਿਹੜੇ ਸੱਜਣ ਮਿੱਤਰਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ, ਜੁੜਨੇ ਸ਼ੁਰੂ ਹੋ ਗਏ, ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਜੀ। ਤੇ ਮੈਂ ਇੱਕ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜੇ ਗੀਤ ਲਾ ਲਾਂ ਤਾਂ ਜ਼ਿਆਦਾ ਬਿਹਤਰ ਰਹੂਗਾ, ਤੇ ਗੀਤ ਤੋਂ ਬਾਅਦ ਹਾਜ਼ਰ ਹੁੰਦਾ ਜੀ ਆਪ ਸਭ ਜੀ ਦੇ ਸਾਹਮਣੇ।
ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰੂ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰੂ ਮੇਰੀ ਰਾਤ ਇਸ ਗੁਰੂ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਣ ਸਤਿਗੁਰੂ ਮੇਰੀ ਰਾਤ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਜੀਵਾ
ਭਜਨ ਕਰੋ ਜਨਮ ਜਨਮ ਕੀ ਹਮ ਮੈਲ ਹਾਰੋ ਇਸ ਗੁਰ ਕੋ ਚੁਲਾਵੋ ਪਾਖਾ ਮਾਹ ਅਗਨ ਤੇ ਹੱਥ ਦੇ ਰਾਖਾ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
कत जानी तिस गुरु के तिसे ओ नीत जिस पर साध बरी सब मीत गुर का दर्शन देख देख जीवा गुरु के चरण तोए तोए पीवा
गुरु का दर्शन देख देख जीवा गुरु के चरण तोए तोए पीवा
मुल लियो आपे लायो अपना प्यार सदा सदा तिस गुरु को करी नमस्कार गुरु का दर्शन देख देख जीवा गुरु के चरण तोए तोए पीवा
गुरु का दर्शन देख देख जीवा गुरु के चरण तोए तोए पीवा
सिद्ध गुरु को सिमरो सास सास गुरु मेरे प्राण सत गुरु मेरी रास सिद्ध गुरु को सिमरो सास सास गुरु मेरे प्राण सत गुरु मेरी रास गुरु का दर्शन देख देख जीवा गुरु के चरण तोए तोए पीवा
गुरु का दर्शन देख देख जीवा गुरु के चरण तोए तोए पीवा तोए तोए पीवा तोए तोए पीवा
तो दोस्तों बड़ा प्यारा गीत सुबह सुबह सुन रहे सी गुरु के दर्शन देख देख जीवा तो उम्मीद है तुहानू पसंद आएगा तो अज दे प्रोग्राम दे विच अगे जिवें तुहाडे नाल वादा कीता सी मैं तुहाडे नाल जिहड़ी इक मुलाकात करवानी है ते मुलाकात कराउण दा जिहड़ा कारण जिहड़ा सी ओह ही है कि पिछले दिनां दे विच काफी चर्चा ते इक वीडियो रही है इक स्पीच रही है जिहनूं वर्ल्ड वाइड मैनूं लगदा वी बहुत ज्यादा वड्डे पद्धर ते शेयर कीता गया काफी सलाहा गया पर जो कोई भी चीज इन पद्धर से सलाही जाती है तो फिर दूजे पक्ष भी दिखाए जाते हैं दूजे पक्षा दी गल्लां हुंदियां फिर दूजे पक्ष भी बहुत सारे सामने आए साडे बहुत सारे स्ट्रेटा ने सानू पुछया सानू मंग कीती भी पहला भी आपां सरदार कुलवंत सिंह धारीवाल बहुत सारे साडे जिहड़े लोकां ने इत्थे उहनां दे मिशन चो जुड़े सन ਉਹਨਾਂ ਨੇ ਕਿਹਾ ਵੀ ਅਸੀਂ ਚਾਹਾਂਗੇ ਵੀ ਖੁਦ ਧਾਲੀਵਾਲ ਸਾਹਿਬ ਨਾਲ ਅਸੀਂ ਗੱਲਬਾਤ ਰੇਡੀ ਦੇ ਜ਼ਰੀਏ ਕਰਾਓ ਤਾਂ ਜ਼ਿਆਦਾ ਬਿਹਤਰ ਰਹੂਗਾ ਤੇ ਉਸ ਲਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਜੀ ਤੇ ਉਹ ਸਾਡੇ ਨਾਲ ਹੁਣ ਜੁੜ ਚੁੱਕੇ ਆ ਇੰਗਲੈਂਡ ਤੋਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੋ ਜੀਆਂ ਕਹਿਣਾ ਜੀ ਪ੍ਰੋਗਰਾਮ ਲਹਿਰਾਂ ਚ ਤੁਸੀਂ ਇਸ ਟਾਈਮ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ ਮਿੰਟੂ ਬਰਾੜ ਨਾਲ ਗੱਲਬਾਤ ਕਰ ਰਹੇ
ਬੀਬੀ ਪਹਿਲਾਂ ਤਾਂ ਮੈਂ ਤੁਹਾਡਾ ਰੇਡੀਓ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਦੂਰ ਤੋਂ ਸਾਨੂੰ ਨਾਲ ਲਿਆ ਐਂਡ ਮੈਂ ਸਾਰੇ ਸਰੋਤਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨਾ ਸਤਿਕਾਰ ਦਿੱਤਾ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਵੇ ਕਰੋੜਾਂ ਬੰਦੇ ਨੇ ਸਾਡੀਆਂ ਸਾਨੂੰ ਲਾਈਕ ਕੀਤਾ ਸਭ ਤੋਂ ਗਲਤੀਆਂ ਵੀ ਹੁੰਦੀਆਂ ਹੋਣਗੀਆਂ ਸਾਨੂੰ ਕਿਸੇ ਨੇ ਬੁਰੀ ਕਿਹਾ ਉਹ ਵੀ ਸਾਡੇ ਸਿਰ ਮੱਥੇ ਤੇ ਪ੍ਰਵਾਹ ਨੇ ਕਹਿੰਦੇ ਇਨਸਾਨ ਦੀ ਜ਼ਿੰਦਗੀ ਪਰਫੈਕਟ ਤਾਂ ਹੁੰਦੀ ਹੈ ਜੇ ਲੋਕ ਗਲਤੀਆਂ ਵੀ ਕੱਢਣ।
ਜੀ ਜੀ ਜੀ,
ਜੇ ਮੈਨੂੰ ਚੰਗਾ ਚੰਗਾ ਕਹੀ ਜਾਓਗੇ ਤਾਂ ਮੈਂ ਜ਼ਿਆਦਾ ਉੱਪਰ ਚੜ ਜਾਊਂਗਾ। ਮੇਰੀਆਂ ਗਲਤੀਆਂ ਕੱਢ ਕੇ ਵੀ ਮੇਰੀ ਝੋਲੀ ਚ ਪਾਓ ਤੇ ਮੈਂ ਉਹਨੂੰ ਕਰੈਕਟ ਕਰੂੰਗਾ, ਠੀਕ ਕਰੂੰ। ਮੇਰੀਆਂ ਟੀਮਾਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੋਣਗੀਆਂ। ਵਰਲਡ ਕੈਂਸਰ ਕੇਅਰ ਪੂਰੀ ਕਮੇਟੀ ਦਾ ਜੀ ਪੰਜਾਬ ਦੇ ਵਿੱਚ ਸਭ ਦੇਖ ਰਹੀ ਹੈ ਦੁਨੀਆਂ। ਮੈਂ ਦੋਸਤਾਂ ਮਿੱਤਰਾਂ ਨੂੰ ਇੱਕ ਬੇਨਤੀ ਕਰਦਾ, ਸਾਡੇ ਕੈਂਪ ਬੁੱਕ ਕਰੋ ਅੱਖੀਂ ਜਾ ਕੇ, ਵੀ ਵਾਕਈ ਮਨੁੱਖਤਾ ਦੀ ਸੇਵਾ ਹੋ ਰਹੀ ਹੈ। ਫੇਰ ਭਾਵੇਂ ਇੱਕ ਅੱਧਾ ਡਾਲਰ ਦਾਨ ਦਿਆ ਕਰੋ, ਨਹੀਂ ਨਾ ਦਿਓ। ਨੰਬਰ ਦੋ, ਨੰਬਰ ਦੇਖਿਆ ਕਰੋ, ਪੰਜਾਬ ਜਾਣਾ ਸਭ ਨੇ, ਅਖਬਾਰਾਂ ਚ ਟੀਵੀ ਰੇਡੀਓ ਤੇ ਚੱਲਦੀ ਰਹਿੰਦੀ, ਕੈਂਪ ਤੇ ਜਾਇਆ ਕਰੋ ਇੱਕ ਸਧਾਰਨ ਇਨਸਾਨ ਬਣ ਕੇ। ਵਾਕਈ ਜੇ ਕੁਲਵੰਤ ਸਿੰਘ ਕਹਿ ਰਿਹਾ ਕਿ ਇਹ ਹੋ ਰਿਹਾ
ਜੀ,
ਜੇ ਨਹੀਂ ਹੋ ਰਿਹਾ ਤਾਂ ਮੇਰੀ ਝੋਲੀ ਚ ਪਾ ਦੇ, ਜੋ ਮਰਜ਼ੀ ਪਾ ਦੇ, ਮੈਂ ਮਨਜ਼ੂਰ ਕਰੂੰਗਾ। ਗਾਲਾਂ ਵੀ ਮਨਜ਼ੂਰ ਕਰੂੰਗਾ ਤੁਹਾਡੇ, ਜੋ ਵੀ ਕਹੋਗੇ। ਪਰ ਮੇਰੇ ਦੋਸਤੋ, ਤੁਸੀਂ ਜਿਹੜਾ ਮੈਨੂੰ ਪਿਆਰ ਦਿੱਤਾ, ਸ਼ਾਇਦ ਹੀ ਕਿਸੇ ਦੇ ਲਿਖ ਕੇ ਆਇਆ ਹੋਵੇ, ਮੇਰੇ ਕੋਲ ਕੋਈ ਦਰਦ ਨਹੀਂ। ਮੈਂ ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰਦਾ। ਇੱਕ
ਜੀ ਜੀ,
ਆਪਾਂ ਡੇਢ ਸਾਲ ਦੇ ਵਿੱਚ ਪੰਜਾਬ ਦਾ ਕੋਈ ਪਿੰਡ ਨਹੀਂ ਛੱਡਾਂਗੇ ਅਕਾਲ ਪੁਰਖ ਦੀ ਕਿਰਪਾ ਨਾਲ। ਮੈਂ ਨੀ ਕੁਝ ਕਰ ਰਿਹਾ, ਸੰਗਤ ਦਾ ਦਾਨ ਹੈ। ਲੋਕ ਮੈਨੂੰ ਐਵੇਂ ਪੰਪ ਦੇਈ ਜਾਂਦੇ ਆ
ਜੀ ਜੀ,
ਦਾਨ ਤਾਂ ਸੰਗਤ ਦਾ, ਮੈਂ ਕੀ ਕੁਝ ਨੀ, ਮੈਂ ਤਾਂ ਮਰ ਜਾਣਾ, ਹੋਰ ਪੰਜ ਦਸ ਸਾਲ ਨੂੰ ਚਲਾ ਜਾਊਂ ਦੁਨੀਆਂ ਛੱਡ ਕੇ। ਪਰ ਇੱਕ ਇਤਿਹਾਸ ਜ਼ਰੂਰ ਲਿਖ ਜਾਂਦੇ
ਜੀ ਜੀ,
ਇੱਕ ਇਨਸਾਨ ਦੀ ਆਵਾਜ਼ ਨਾਲ, ਗੁਰੂ ਦੀ ਕਿਰਪਾ ਨਾਲ ਪੰਜਾਬ ਦਾ ਕੱਲਾ ਕੱਲਾ ਪਿੰਡ ਚੈੱਕਅਪ ਹੋ ਗਿਆ ਯਾਰ, ਦਵਾਈ ਦੇ ਲੰਗਰ ਲੱਗ ਰਹੇ ਆ। ਇਹ ਤਾਂ ਗੁਰੂ ਸਾਹਿਬ ਆਪ ਹੈ, ਮੈਂ ਕੌਣ, ਮੈਂ ਕੁਝ ਨੀ ਆ, ਮੈਂ ਤਾਂ ਮਿੱਟੀ ਐਂਡ। ਤੁਹਾਡਾ ਬਹੁਤ ਧੰਨਵਾਦ ਸਰੋਤਿਓ, ਕਿਸੇ ਵੀ ਭੈਣ ਭਰਾ ਨੇ ਆਪਣੇ ਪਿੰਡ ਸਾਡੀਆਂ ਟੀਮਾਂ ਲਿਜਾਣੀਆਂ ਹੋਣ, ਮੇਰੀ ਇੱਕ ਚੈਲੰਜ ਛੱਡਦਾ ਮੈਂ ਸਭ ਨੂੰ, ਪਹਿਲਾਂ ਸਾਨੂੰ ਚੈੱਕ ਕਰੋ ਯਾਰ ਕਿਸੇ ਕੈਂਪ ਤੇ ਜਾ ਕੇ।
ਜੀ ਜੀ,
ਕਿੰਨੇ ਕੈਂਸਰ ਦੇ, ਦੁਨੀਆਂ ਦੇ ਵਿੱਚ ਇੱਕੋ ਸੰਸਥਾ ਵਰਲਡ ਕੈਂਸਰ ਕੇਅਰ, ਨੰਬਰ ਵਨ ਛਾਤੀ ਦਾ ਕੈਂਸਰ ਟੈਸਟ ਹੋ ਰਿਹਾ, ਨੰਬਰ ਦੋ ਬੱਚੇਦਾਨੀ ਦਾ, ਨੰਬਰ ਤਿੰਨ ਮੂੰਹ ਦਾ ਕੈਂਸਰ, ਨੰਬਰ ਚਾਰ ਗਲੇ ਦਾ, ਨੰਬਰ ਪੰਜ ਪ੍ਰੋਸਟੇਟ ਕੈਂਸਰ ਜਿਹਨੂੰ ਅਸੀਂ ਗਦੂਦਾਂ ਦਾ ਕੈਂਸਰ ਕਹਿ ਦਿੰਦੇ ਹਾਂ। ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ, ਸਾਨੂੰ ਕਿਸੇ ਪੁਲਿਸ ਅਫਸਰ ਨੇ ਵੀ ਇੱਕ ਬੱਸ ਦਾਨ ਕਰ ਦਿੱਤੀ ਬੋਨ ਕੈਂਸਰ ਦੀ, ਜੋ 22 ਨਵੰਬਰ ਤੋਂ ਸਟਾਰਟ ਹੋਊਗੀ ਉਮਰਾ ਮੰਡਲ ਤੋਂ
ਜੀ। ਸੋ ਧਾਲੀਵਾਲ ਸਾਹਿਬ, ਜਿਹੜੀ ਮੇਨ ਜਿਹੜੇ ਸਾਡੇ ਕਨਫਿਊਜ਼ਨ ਆ ਜਾਂ ਨਿੱਕੇ ਮੁੱਟੀਆਂ ਗੱਲਾਂ, ਉਹ ਮੈਂ ਤੁਹਾਡੇ ਤੋਂ ਕਲੀਅਰ ਕਰਨੀਆਂ
ਚਾਹੁੰਦਾ।
ਹਾਂਜੀ, ਨੰਬਰ ਇੱਕ ਤਾਂ ਜਿਹੜੇ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਦੱਸੋ ਵੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਆ, ਹੁਣ ਇਹਦਾ ਨਾਂ ਵਰਲਡ ਕੈਂਸਰ ਆਰਗੇਨਾਈਜੇਸ਼ਨ।
ਵਰਲਡ ਵਰਲਡ ਕੈਂਸਰ ਕੇਅਰ, ਮੈਂ 2014 ਦਸੰਬਰ ਤੋਂ ਇਸ ਸੰਸਥਾ ਦਾ ਸੇਵਾਦਾਰ ਹੈ, ਠੀਕ ਹੈ
ਜੀ।
ਇਹ 1000 ਬੰਦਾ ਕੰਮ ਕਰਦਾ, ਠੀਕ ਹੈ। ਮੈਂ ਕਦੇ ਕੋਈ ਤਨਖਾਹ ਨਹੀਂ ਲਈ ਸੀ
ਜੀ,
ਠੀਕ ਹੈ। ਐਂਡ ਮੈਂ ਜਿੰਨੇ ਜੋਗਾ ਆਪਦੀ ਮਾਂ ਦੀ ਯਾਦ, ਸਾਡੇ ਘਰ ਚ ਵੀ ਕੈਂਸਰ ਨੇ ਬੜਾ ਕਹਿਰ ਪਾਇਆ। ਮੇਰੇ ਫਾਦਰ ਇਨ ਲਾ, ਅਸੀਂ ਕੱਪੜੇ ਦਾ ਵਪਾਰ ਕਰਦੇ ਸੀ ਇੰਗਲੈਂਡ, ਮੇਰੀ ਮਾਂ ਕੈਨੇਡਾ ਸੀਗੀ। ਤੇ ਮੈਂ ਹੁਣ ਇਸ ਸੰਸਥਾ ਦੇ ਨਾਲ 2014 ਤੋਂ ਵਰਲਡ ਕੈਂਸਰ ਕੇਅਰ, ਨੋਟ ਕਰ ਲਓ, ਐਂਡ ਸਾਡੀ ਵੈਬਸਾਈਟ ਆ worldcancercare.co.in, ਸਾਰਾ ਕੁਝ
ਜੀ ਜੀ। ਸਾਡੇ ਜਿਹੜੇ ਸਰੋਤੇ ਸੀ ਤੁਹਾਡੇ, ਜਦੋਂ ਅਸੀਂ ਅੱਜ ਤੋਂ ਮੈਨੂੰ ਲੱਗਦਾ 4 ਸਾਲ ਪਹਿਲਾਂ, 3-4 ਸਾਲ ਪਹਿਲਾਂ ਹਰਮਨ ਰੇਡੀਓ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਉਸ ਟਾਈਮ ਬਹੁਤ ਸਾਰੇ ਸਰੋਤਿਆਂ ਨੇ ਸਾਡਿਆਂ ਨੇ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਬੁੱਕ ਕਰਾਇਆ ਸੀ, ਤੇ ਉਹ ਉੱਥੇ ਪ੍ਰੋਬਲਮ ਹੀ ਇਹਨਾਂ ਨੂੰ ਕਨਫਿਊਜ਼ਨ ਹੀ ਇੱਥੇ ਹੋਇਆ ਵੀ ਉਦੋਂ ਸੰਸਥਾ ਦਾ ਨਾਂ ਹੋਰ ਸੀ ਜਾਂ ਹੋਰ ਸੰਸਥਾ ਨਾਲ ਤੁਸੀਂ ਜੁੜੇ ਹੋਏ ਸੀ, ਤੇ ਫਿਰ ਤੁਸੀਂ ਇੱਕ ਵੱਖਰੀ ਸੰਸਥਾ ਨਾਲ ਸਾਹਮਣੇ ਆਏ ਹੋ, ਤਾਂ ਇਹ ਵੀ ਥੋੜੀ ਜਿਹੀ ਕਲੀਅਰ ਕਰਿਓ ਪਲੀਜ਼।
ਬੀਬੀ ਜੀ, ਮੈਂ ਪਹਿਲਾਂ ਜੀ ਇੱਕ ਸੰਸਥਾ ਯੂਰੋਪੋ ਕੈਂਸਰ ਸੀ, ਮੈਂ ਉਹਦੇ ਨਾਲ ਸੇਵਾ ਕੀਤੀ, ਠੀਕ ਹੈ। ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਕਿਸੇ ਕੋਈ ਅੱਛੇ ਕੰਮ ਕਰਦੇ ਹੋ, ਕੋਈ ਤੁਹਾਡੀ ਹੋਰ ਸੰਸਥਾ ਤੁਹਾਨੂੰ ਉੱਪਰ ਲੈ ਜਾਂਦੀ ਹੈ, ਠੀਕ ਹੈ ਠੀਕ ਹੈ। ਮੈਂ ਹੁਣ ਵਰਲਡ ਕੈਂਸਰ ਕੇਅਰ ਨਵੰਬਰ 2014 ਤੋਂ ਇਸ ਸੰਸਥਾ ਦੇ ਨਾਲ, ਵਰਲਡ ਕੈਂਸਰ ਕੇਅਰ ਦੇ ਨਾਲ, ਠੀਕ ਹੈ। ਹਰ ਰੋਜ਼ ਅਖਬਾਰਾਂ ਚ ਆਉਂਦਾ, ਟੀਵੀ ਤੇ ਆਉਂਦਾ, ਰੇਡੀਓ ਤੇ ਆਉਂਦਾ, ਠੀਕ ਹੈ। ਐਂਡ ਹੁਣ ਸਾਡੀਆਂ 12 ਬੱਸਾਂ ਪੰਜਾਬ ਚ ਚੱਲੀਆਂ ਵਰਲਡ ਕੈਂਸਰ ਕੇਅਰ ਦੀਆਂ। ਦੁਨੀਆਂ ਦੀ ਇੱਕੋ ਸੰਸਥਾ ਜਿਹੜੀ ਰੋਡ ਤੇ ਖੜ ਕੇ 7-8 ਕਿਸਮ ਦਾ ਕੈਂਸਰ ਚੈੱਕਅਪ ਕਰ ਰਹੀ ਹੈ, ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦੇ ਰਹੀ ਹੈ ਨਾ ਇੱਥੇ, ਤੇ ਅਸੀਂ ਪੰਜਾਬ ਦੇ ਮਾਵਾਂ ਭੈਣਾਂ ਮੇਰੀਆਂ ਤਾਈਆਂ ਚਾਚੀਆਂ ਨੂੰ ਦੇ ਰਹੇ ਹਾਂ, NRI ਭਰਾਵਾਂ ਦੇ ਸਹਿਯੋਗ ਨਾਲ। ਇੱਕ ਦੋਸਤੋ, ਲੀਡਰ ਤਾਂ ਹਰ ਰੋਜ਼ ਪਾਰਟੀ ਬਦਲ ਲੈਂਦੇ, ਕੋਈ ਅਕਾਲੀ ਛੱਡ ਕੇ ਕਾਂਗਰਸ ਚਲਾ ਜਾਂਦਾ, ਕੋਈ ਕਾਂਗਰਸ ਤੋਂ ਆਪ ਚਲਾ ਜਾਂਦਾ, ਕਦੇ ਉਹਨਾਂ ਨੂੰ ਇਸ ਤਰ੍ਹਾਂ ਦੇ ਸਵਾਲ ਕੀਤੇ ਆ
ਜੀ ਜੀ ਜੀ,
ਕਿ ਮੈਂ ਕੀ ਸੰਸਥਾ ਦੇ ਵਿੱਚ ਮੇਰੀ ਕੋਈ ਤਰੱਕੀ ਹੁੰਦੀ ਹੈ ਤਾਂ ਉਹਨੂੰ ਜਾਂਦਾ, ਮੇਰੀ ਜਾਂ ਮੇਰੀ ਸਮਾਜ ਸੇਵਾ ਨੂੰ ਦੇਖ ਕੇ ਉਹ ਸੰਸਥਾ ਨੇ ਮੈਨੂੰ ਵਰਲਡ ਲੈਵਲ ਤੇ ਲੈ ਗਏ, ਤੇ ਕੀ ਹਰ ਗਿਆ।
ਨਹੀਂ ਦੇਖੋ,
ਮੈਂ ਪਹਿਲੀ ਸੰਸਥਾ ਤੋਂ ਵੀ ਕਦੇ ਕੋਈ ਤਨਖਾਹ ਨਹੀਂ ਲਈ, ਐਪ ਤੋਂ ਵੀ ਨਹੀਂ ਲਊਂਗਾ, ਤੇ ਨਾ ਹੀ ਕੈਂਸਰ ਤੋਂ ਤਨਖਾਹ ਲੈਣ ਦਾ ਮਤਲਬ ਕੀ ਹੈ ਵੀ ਕੈਂਸਰ ਤੋਂ ਮੇਰੇ ਪੁੱਤ ਨੂੰ ਵੀ ਹੋ ਸਕਦਾ ਮੈਨੂੰ ਵੀ ਹੋ ਸਕਦਾ
ਜੀ 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 ਜੀ
ਪਰ ਜਿਹੜੀ ਮੁਹਿੰਮ ਹੈ ਉਹਦੇ ਤੇ ਕੁਐਸਚਨ ਕਰੋ ਵੀ ਕੁਲਵੰਤ ਸਿੰਘ ਤੂੰ ਇੰਨੇ ਪਿੰਡ ਚੈੱਕਅਪ ਕਰ ਦਿੱਤੇ 12,783 ਦਾ ਪਿੰਡ ਉਹ ਗੱਲ ਕਰੋ ਉਹ ਗੱਲ ਨੂੰ ਛੱਡੋ ਕਿ ਤੁਸੀਂ ਕ੍ਰਿਤਵੇਂ ਫੰਡ ਜਾਣਦੇ ਹੋ ਇੱਕ ਇਨਸਾਨ ਨੇ ਇਤਿਹਾਸ ਲਿਖ ਦਿੱਤਾ 70 ਸਾਲ ਹੋ ਗਏ ਅੰਗਰੇਜ਼ਾਂ ਆਇਆਂ ਨੂੰ ਪਿੰਡ ਚੈੱਕਅਪ ਕਰ ਦਿੱਤਾ ਸਵਾਲ ਉਹ ਕਰਦੇ ਆ ਸਵਾਲ ਉਹ ਕਰੋ ਵੀ ਕੁਲਵੰਤ ਸਿੰਘ ਕਿਵੇਂ ਕਰ ਰਹੇ ਆ ਕਿੱਥੋਂ ਪੈਸੇ ਕਰ ਰਿਹਾ ਮੇਰੇ ਨਾਲ ਜੁੜੋ ਮੇਰੇ ਨਾਲ ਜੁੜ ਕੇ ਮੇਰੀਆਂ ਗਲਤੀਆਂ ਕੱਢੋ ਤੇ ਨਾ ਕਿਸੇ ਨਾ ਪੁੱਛੋ ਵੀ ਕਿੱਥੇ ਕਦੇ ਲੀਡਰਾਂ ਨੂੰ ਪੁੱਛਿਆ ਹਰ ਰੋਜ਼ ਪਾਰਟੀਆਂ ਬਦਲਦੇ ਆ ਪੰਜਾਬ ਚ ਕੋਈ ਅਕਾਲੀ ਕਾਂਗਰਸੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਦੇ ਉਹਨਾਂ ਨੂੰ ਸਵਾਲ ਕੀਤਾ
ਦੇਖੋ ਇਹ ਮੇਰਾ ਮੇਰਾ ਇਹ ਮੰਨਣਾ ਤਾਂ ਵਿਵਾਦ ਸਾਹਿਬ ਵੀ ਸੰਸਥਾ ਬਦਲਣਾ ਜਾਂ ਇੱਕ ਸੰਸਥਾ ਨਾਲ ਹੋ ਸਕਦਾ ਦੇਖੋ ਦੋ ਸਕੇ ਭਰਾਵਾਂ ਚ ਨਹੀਂ ਆਪਸ ਵਿੱਚ ਬਣਦੀ ਉਹ ਕੋਈ ਪ੍ਰੋਬਲਮ ਨਹੀਂ ਹੁੰਦੀਆਂ ਇਹ ਇਹ ਚੀਜ਼ਾਂ ਦੇ ਵਿੱਚ ਇਹਨਾਂ ਚੀਜ਼ਾਂ ਚ ਸਾਨੂੰ ਉਲਝਣਾ ਨਹੀਂ ਚਾਹੀਦਾ ਮੇਰੇ ਕੋਲੇ ਜਿਸ ਦਿਨ ਪਹਿਲੇ ਦਿਨ ਜਿਸ ਦਿਨ ਗੱਲ ਆਈ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਮੈਂ ਤਾਂ ਇਹ ਮੰਨਦਾ ਵੀ ਜੇ ਕੋਈ ਬੰਦਾ 80% 90% ਚੰਗਾ ਕਰ ਰਿਹਾ ਜੇ 5-10% ਕੋਈ ਗਲਤ ਆ ਕੋਈ ਉਹ ਮੈਂ ਉਹਨੂੰ 80 ਨੂੰ ਪ੍ਰਮੋਟ ਕਰਨਾ ਸਾਡੀ ਡਿਊਟੀ ਬਣਦੀ ਆ
ਬਦਕਿਸਮਤੀ ਇਹ ਆ ਕਿ 90% ਤੇ ਤੁਹਾਡਾ ਫੇਰ ਦਿੰਦੇ ਆ 5% ਮਾੜਾ ਹੀ ਚੱਕਦੇ ਆ ਮੇਰੀ ਕਿਸਮਤ ਆ ਰੱਬ ਨੇ ਮੇਰੇ ਮੱਥੇ ਤੇ ਜੋ ਲਕੀਰਾਂ ਲਿਖਤੀਆਂ ਮੇਰੀ ਸੇਵਾ ਨੂੰ
ਦੇਖੋ ਇੱਕ ਚੀਜ਼ ਸਾਡੀ ਜਿਹੜੇ ਸਾਡੇ ਸਰੋਤੇ ਜਾਂ ਜਿਹੜੇ ਸਾਨੂੰ ਸਵਾਲ ਮੇਨ ਆਉਂਦੇ ਸੀ ਨਾ ਉਹ ਇਹ ਆਉਂਦੇ ਸੀ ਵੀ ਦੇਖੋ ਤੁਹਾਨੂੰ ਵੀ ਪਤਾ ਤੁਸੀਂ ਵਿਦੇਸ਼ ਦੀ ਜ਼ਿੰਦਗੀ ਵਿੱਚੋਂ ਲੰਘ ਕੇ ਗਏ ਹੋ ਤੇ ਤੁਸੀਂ ਦੇਖਿਆ ਵੀ ਕਿਵੇਂ ਡਾਲਰ ਕਿੰਨੀ ਮਿਹਨਤ ਨਾਲ ਇੱਥੇ ਇਕੱਠਾ ਕੀਤਾ ਜਾਂਦਾ ਜਦੋਂ 4 ਪੈਸੇ ਹੋ ਜਾਂਦੇ ਆ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕਿਵੇਂ ਨਾ ਕਿਵੇਂ ਅਸੀਂ ਆਪਦੀ ਸਮਾਜ ਸੇਵਾ ਜਾਂ ਪਿੰਡ ਚ ਜਾਂ ਜਿੱਥੇ ਹਿੱਸਾ ਪਾਈਏ ਤੇ ਅਸਲੀ ਮੁੜਕੇ ਦੀ ਕਮਾਈ ਜਿਹਨੂੰ ਕਹਿ ਸਕਦੇ ਹਾਂ ਵਿਦੇਸ਼ ਦੀ ਹੁੰਦੀ ਆ ਤਾਂ ਉਹ ਉਹਨਾਂ ਨੂੰ ਇਹ ਲੱਗਦਾ ਵੀ ਪਤਾ ਨੀ ਕਿਤੇ ਜਿਵੇਂ ਹੁਣ ਜਦੋਂ ਗਲਤ ਅਫਵਾਹਾਂ ਫੈਲਦੀਆਂ ਉਦੋਂ ਕਿਹਾ ਜਾਂਦਾ ਵੀ ਫਲਾਨਾ ਬੰਦਾ ਤਾਂ ਇਸ ਆਰਗੇਨਾਈਜੇਸ਼ਨ ਚੋਂ 1,000,000,000 ਬਣਾ ਗਿਆ 1,00,000,000 ਬਣਾ ਗਿਆ ਤੁਸੀਂ ਸਾਡੇ ਸੰਸਥਾ ਨੂੰ ਨਾ ਖੁਦ ਦੱਸੋ ਵੀ ਇਹ ਪੈਸੇ ਦਾ ਸਰਕਲ ਜੇ ਹੁਣ ਮੰਨ ਲਓ ਮੈਂ ਆਪਣੇ ਪਿੰਡ ਲਈ ਬੁੱਕ ਕਰਾਉਣਾ ਤੇ ਮੈਂ ਪੈਸਾ ਕੋਈ ਸਿੱਧਾ ਕੁਲਵੰਤ ਸਿੰਘ ਦੀ ਮੁੱਠੀ ਚ ਤਾਂ ਫੜਾਉਂਦਾ ਨੀ ਮੈਂ ਕਿਹੜੇ ਥਰੂ ਪੈਸਾ ਦੇਊਂਗਾ ਉਹਦਾ ਕੀ ਹਿਸਾਬ ਕਿਤਾਬ ਰੱਖਿਆ ਜਾਂਦਾ ਇਹਦੇ ਚ ਤੁਸੀਂ ਸਪਸ਼ਟ ਕਰਿਓ ਪਲੀਜ਼ ਸਾਰੀ ਗੱਲ
ਮੇਰੇ ਅਕਾਊਂਟ ਥੋੜਾ ਪੈਸਾ ਜਮਾ ਕਰਾਉਣਾ ਸੰਸਥਾ ਦੇ ਅਕਾਊਂਟ ਕਰਾਉਣਾ
ਬਿਲਕੁਲ ਇਹੀ ਵੱਡੀ ਗੱਲ ਆ
75,000 ਰੁਪਏ ਤੁਹਾਡੇ 5 ਪਿੰਡ ਚੈੱਕਅਪ ਹੋ ਜਾਣ ਤੇ ਤੁਸੀਂ ਹਿਸਾਬ ਕੁਲਵੰਤ ਸਿੰਘ ਤੋਂ ਪੁੱਛਦੇ ਆ ਵਾਹ ਤੇ ਬਾਬਿਆਂ ਨੂੰ ਪੁੱਛਿਆ ਸਰਸੇ ਵਾਲੇ ਨੂੰ ਦਾਨ ਲੁੱਟ ਕੇ ਲੈ ਗਏ ਸਾਧ ਸਮਾਜ ਸੇਵਕੀ ਨੂੰ ਪੁੱਛਦੇ ਆ ਜਿਹਨੂੰ 75,000 ਦਾ ਕੈਂਪ ਲਾ ਕੇ ਪੁੱਛਦੇ ਆ 5 ਪਿੰਡ ਚੈੱਕਅਪ ਕਰਾ ਕੇ ਵੀ ਪਤਾ ਨੀ ਕੁਲਵੰਤ ਸਿੰਘ ਨੂੰ ਇਹ ਕੀ ਬਚਿਆ ਹੋਣਾ ਵਾਹ
ਦੇਖੋ
ਰੁਕ ਜੋ ਇੱਕ ਮਾਂ ਦਾ ਪੁੱਤਰ ਹੈ ਨਾ ਜਿਹਨੇ ਗੋਲ ਲਿਆ ਸੀ ਸਾਰੀ ਜ਼ਮੀਨ ਹਰਿਮੰਦਰ ਸਾਹਿਬ ਨੂੰ ਦਾਨ ਕਰ ਦਿੱਤੀ ਪੁੱਛ ਲਿਓ ਹਰਿਮੰਦਰ ਸਾਹਿਬ ਤੋਂ ਜਾ ਕੇ ਬਿਗੇਸਟ ਡੋਨੇਸ਼ਨ ਕਿੱਥੋਂ ਆਈ ਹੈ ਪੁੱਛਦਾ ਜਿਹੜੇ ਕ੍ਰਿਟੀਸਾਈਜ਼ ਕਰਦੇ ਆ ਸੁਣ ਲਓ ਮੈਂ ਕੀ ਕਹਿ ਰਿਹਾ ਮੇਰਾ ਕੋਈ ਅਕਾਊਂਟ ਨੀ ਕਿਉਂ ਗੱਲਾਂ ਕਹਿਤੀਆਂ ਮੈਂ ਤੁਹਾਨੂੰ ਕਹਿੰਦਾ ਸ਼੍ਰੋਮਣੀ ਕਮੇਟੀ ਨੂੰ ਪੁੱਛੋ ਜਾ ਕੇ ਵੀ ਕੁਲਵੰਤ ਸਿੰਘ ਨੇ ਕਿੰਨੀ ਜ਼ਮੀਨ ਗੁਰੂ ਨੂੰ ਭੇਜ ਦਿੱਤੀ ਦਾਨ ਨਹੀਂ ਮੈਂ ਕਹਿ ਸਕਦਾ ਮੈਂ ਗੁਰੂ ਨੂੰ ਕੀ ਦਾਨ ਦੇ ਸਕਦਾ ਗੁਰੂ ਰਾਮਦਾਸ ਜੀ ਨੂੰ ਜ਼ਮੀਨ ਮੈਂ ਉਹ ਬੰਦਿਆਂ ਚੋਂ ਨੀ 3 ਮੁੱਖ ਮੰਤਰੀਆਂ ਦੇ ਘਰ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਮੇਰੀ ਤਾਂ ਵਾਈਫ ਇੰਗਲੈਂਡ ਚ ਰਹਿੰਦੀ ਹੈ ਦੋ ਬੱਚੇ ਆ ਮੈਂ ਪੰਜਾਬ ਦੀਆਂ ਉਹਨਾਂ ਮਾਵਾਂ ਭੈਣਾਂ ਨੂੰ ਸਾਂਭਣ ਗਿਆ ਕਿ ਹਰ ਬੰਦਾ ਨੀ ਬਾਦਲ ਨੂੰ ਆਪਦੇ ਘਰ ਵਾਲੀ ਨੂੰ ਅਮਰੀਕਾ ਲੈ ਜੀ ਕਰਕੇ ਮੇਰੇ ਕੈਂਪ ਤੇ ਆਇਓ ਤੇ ਲੱਗਦਾ ਦਵਾਈ ਦਾ ਲੰਗਰ ਜਲੇਬੀਆਂ ਦੇ ਲੰਗਰਾਂ ਚੁੜ ਕੇ ਵਿਆਹ ਲੋਕੋ ਜਿਹੜੇ ਭੁੱਖ ਦੇ ਸਵਾਲ ਕਰਦੇ ਆ ਦਵਾਈ ਦੇ ਲੰਗਰਾਂ ਦੀ ਲੋੜ ਆ ਗੁਰੂ ਅਰਜਨ ਦੇਵ ਜੀ ਵਾਲਾ 3 ਦਿਨ ਮੈਂ ਹੁਣ ਚਮਕੌਰ ਸਾਹਿਬ ਆ ਸਾਹਿਬਜ਼ਾਦਾ ਦੀ ਯਾਦ ਚ ਮੇਰਾ ਕੈਂਪ 5 ਦਿਨ ਫਤਿਹਗੜ੍ਹ ਹੈ ਪਕੌੜਿਆਂ ਦੇ ਲੰਗਰ ਲਾਉਣ ਵਾਲੇ ਹੋ ਮੈਂ ਦਵਾਈ ਦੇ ਲੰਗਰ ਲਾਉਂਗਾ 8 ਦਿਨ ਉੱਥੇ ਆ ਜਿਓ
ਜਿਹੜੇ
ਮੈਨੂੰ ਕੁਐਸਚਨ ਕਰਦੇ ਹੋ 3 ਦਿਨ ਚਮਕੌਰ ਸਾਹਿਬ
ਜੀ
ਸਾਹਿਬਜ਼ਾਦਾ ਦਾ ਵਿਆਹ ਸੀ ਮੈਂ ਪੁੱਛਦਾ ਤੁਹਾਨੂੰ ਕਿੱਦਾਂ ਗੁਰੂ ਮੇਰੇ ਗੁਰੂ ਤੇ ਦੁੱਖ ਵਰਤਿਆ, 19 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸਾਰਾ ਪਰਿਵਾਰ ਸ਼ਹੀਦ ਹੋ ਗਿਆ
ਜੀ ਜੀ,
ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ
ਮੇਰਾ
ਤੇ ਟੋਡਰਮਲ ਤੇ 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋ ਗਏ, ਉਹਨਾਂ ਦੀ ਕਿੱਦਾਂ ਦਖਾਂਤ ਵਾਪਰਿਆ, ਤੁਸੀਂ ਜਲੇਬੀਆਂ ਦੇ ਲੰਗਰ ਲਾਉਂਦੇ ਤੇ ਮੈਂ ਦਵਾਈ ਦਾ ਲਾਉਂਦਾ ਤੇ ਸਵਾਲ ਮੈਨੂੰ ਕਰਦੇ ਹਾਂ
ਜੀ ਜੀ ਜੀ। ਦੇਖੋ ਬਿਲਕੁਲ ਧਾਲੀਵਾਲ ਸਾਹਿਬ, ਅੱਜ ਤੁਹਾਨੂੰ ਇੱਥੇ ਰੇਡੀਓ ਤੇ ਲਿਆਉਣ ਦਾ ਮੇਰਾ ਮਕਸਦ ਤੇ ਕਾਰਨ ਹੀ ਇਹ ਸੀ ਵੀ ਅਸੀਂ ਆਪਦੇ ਪੱਧਰ ਤੇ ਚਾਹੇ ਮਰਜ਼ੀ ਜਿੰਨਾ ਕਹੀਏ, ਇੱਕ ਮੀਡੀਆ ਜਿਹੜਾ ਹੁੰਦਾ ਉਹਦਾ ਫਰਜ਼ ਹੁੰਦਾ ਸਿਰਫ ਤੇ ਸਿਰਫ ਗੱਲ ਪਾਸ ਆਉਣ ਕਰਨਾ, ਉਹ ਡਿਸੀਜਨ ਮੇਕਰ ਨਹੀਂ ਹੁੰਦਾ।
ਮੈਂ ਸਵਾਲ ਪੁੱਛ ਲਈ ਇੰਗਲੈਂਡ ਚ ਵੇਖਿਆ ਜੋ ਟੈਲੀਵਿਜ਼ਨ ਤੇ ਲਲਕਾਰੇ ਮਾਰਦਾ ਵਾਕਿਆ ਹੀ ਹੋ ਰਿਹਾ, ਉੱਥੇ ਦਵਾਈ ਦਾ ਕੰਮ ਜਾਇਓ ਚੱਲ ਜਾ, ਫਿਰ ਮੈਂ ਤੁਹਾਡੇ ਰੇਡੀਓ ਤੇ ਫੇਰ ਆ ਜੀ।
ਨਹੀਂ ਨਹੀਂ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਮੈਨੂੰ ਇਹੀ ਉਮੀਦ ਸੀ। ਦੇਖੋ ਮੈਂ ਸਰੋਤਿਆਂ ਨੂੰ ਦੱਸ ਰਿਹਾ ਵੀ ਸਰੋਤਿਓ, ਭਾਵੇਂ ਤੁਸੀਂ ਮੈਨੂੰ ਪਿਛਲੇ ਹਫ਼ਤੇ ਤੋਂ ਸਵਾਲ ਜਵਾਬ ਕਰ ਰਹੇ ਸੀ, ਪਰ ਮੈਂ ਸਰਦਾਰ ਕੁਲਵੰਤ ਸਿੰਘ ਨੂੰ ਸਿਰਫ ਤੇ ਸਿਰਫ 15 ਮਿੰਟ ਪਹਿਲਾਂ ਕਿਹਾ ਵੀ ਕੀ ਤੁਸੀਂ ਰੇਡੀਓ ਤੇ ਆਉਣਾ ਚਾਹੋਗੇ, ਤਾਂ ਉਹਨਾਂ ਨੇ ਕਿਹਾ ਜੀ ਬਿਲਕੁਲ ਜਦੋਂ ਮਰਜ਼ੀ ਲੈ ਲਓ। ਸੋ ਪਹਿਲੀ ਗੱਲ ਤਾਂ ਇਹੀ ਇੱਕ ਆਪਣੇ ਆਪ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੂੰ ਜਵਾਬ ਆ ਵੀ ਜਦੋਂ ਕੋਈ ਬੰਦੇ ਚ ਕੋਈ ਕਮੀ ਹੁੰਦੀ ਹੈ ਤੇ ਉਹੀ ਭੱਜਦਾ, ਉਹੀ ਗੱਲ ਕਰਨ ਤੋਂ ਝਿਜਕਦਾ ਤੇ ਉਹੀ ਪਾਸੇ ਹੁੰਦਾ ਚੱਲਦਾ, ਪਰ ਮੈਨੂੰ ਨਾ ਕੋਈ ਮੈਂ ਐਡਵਾਂਸ ਨੋਟਿਸ ਦਿੱਤਾ ਨਾ ਮੈਂ ਇਹਨਾਂ ਨੂੰ ਕੁਛ ਪੁੱਛਿਆ, ਸਿਰਫ 15 ਮਿੰਟ ਪਹਿਲਾਂ ਰਿਕੁਐਸਟ ਕੀਤੀ ਆ ਵੀ ਕੀ ਬਾਈ ਜੀ ਸਾਡੇ ਸਰੋਤਿਆਂ ਦੀ ਜਿਹੜੇ ਸ਼ੰਕਾ ਦੂਰ ਕਰਨ ਆ ਸਕਦੇ ਹੋ ਤਾਂ ਇਹ ਆਏ ਆ। ਸੋ ਦੂਜੀ ਗੱਲ ਇਹ ਆ ਜੀ, ਦੇਖੋ ਜਿੰਨਾ ਲੋਕਾਂ ਦਾ ਕੰਮ ਹੈ ਕਹਿਣਾ ਕਹਿੰਦੇ ਰਹੋ, ਤੇ ਹਮੇਸ਼ਾ ਮੈਂ ਤਾਂ ਪਹਿਲੇ ਦਿਨ ਵੀ ਉਹ ਇੱਕ ਇਹਨਾਂ ਨੂੰ ਗੁਰਬਾਣੀ ਦੀ ਤੁਕ ਦੇ ਦੱਸੀ ਸੀ, ਮੈਂ ਕਿਹਾ ਵੀ ਆਪ ਨਾ ਦੇ ਚਿਰੂ ਭਰ ਪਾਣੀ ਤਾਂ ਨਿੰਦੇ ਜਿਸ ਗੰਗਾ ਆਇਆ ਨੀ। ਸੋ ਕਈ ਵਾਰੀ ਕੀ ਹੁੰਦਾ ਮੇਰੇ ਵਰਗੇ ਨੇ ਆਪਣੇ ਚੂੜੀ ਪਾਣੀ ਵੀ ਨੀ ਪਿਆਈ ਹੁੰਦੀ ਤੇ ਨਿੰਦਣ ਨੂੰ ਤਾਂ ਕੋਈ ਜ਼ੋਰ ਨੀ ਲੱਗਦਾ ਕਿਸੇ ਨੂੰ ਵੀ ਕਿਤੇ ਵੀ ਨਾ ਲੋ, ਪਰ ਚਲੋ ਇਹਨੂੰ
ਰਾਤ ਸਾਡੇ ਨਾ ਇੰਗਲੈਂਡ ਸਿੰਗਲ ਵਾੜੇ ਦਾ ਫੰਕਸ਼ਨ ਸੀਗਾ, ਮੈਂ ਆਪੇ ਬੋਲਿਆ
ਜੀ ਜੀ,
ਮੈਂ ਸਾਧ ਸੰਗਤ ਜੀ ਤੁਹਾਡਾ ਧੰਨਵਾਦ ਕਰਦਾ ਐਨ ਆਰ ਆਈ ਭਰਾਵੋ, ਮੈਂ ਵੀ ਕੁਝ ਕੀਤਾ, ਮੇਰੇ ਇੱਕ ਨਾਰੇ ਮਾਰਨ ਦੇ ਨਾਲ ਮੈਂ 8200 ਪਿੰਡ ਚ ਸਫਤ ਹੋ ਗਿਆ ਯਾਰ, ਕਿੰਨੀ ਵੱਡੀ ਤੁਸੀਂ ਕੀਤਾ, ਤੁਸੀਂ ਮੈਨੂੰ ਨਾ ਚੰਗਾ ਕਿਹਾ ਕਰੋ, ਗਲਤੀਆਂ ਕੱਢ ਕੇ ਮੇਰੀ ਮੈਂ ਤਾਂ ਜਾਣਾ ਆਪਣੀਆਂ ਗਲਤੀਆਂ ਮੰਗ ਰਿਹਾ, ਮੇਰੀ ਝੋਲੀ ਚ ਪਾਇਆ ਕਰੋ ਮੇਰੀਆਂ ਗਲਤੀਆਂ ਕੱਢ ਕੇ, ਹੁਣ ਤੁਸੀਂ ਜਾਣਾ ਮੈਂ ਤਾਂ ਇੰਗਲੈਂਡ ਚ ਬੈਠਾ, ਮੇਰੇ ਕੈਂਪਰ ਨੇ ਗਲਤੀਆਂ ਕੱਢ ਕੇ ਰੇਡੀਓ ਸਟੇਸ਼ਨ ਤੇ ਮੈਨੂੰ ਪੁੱਛਿਓ, ਮੈਂ ਦੱਸੂਗਾ ਜਵਾਬ ਦੇ
ਜੀ ਜੀ,
ਠੀਕ ਹੈ ਓਕੇ। ਦੇਖੋ ਜਿਹੜਾ ਇਨਸਾਨ ਕਹਿੰਦਾ ਮੈਨੂੰ ਚੰਗਾ, ਮੈਂ ਕਹਿੰਦਾ ਯਾਰ ਕੀਤਾ ਹੀ ਤੁਸੀਂ ਪੰਜਾਬ ਚ, ਮੈਂ ਨੀ ਕੀਤਾ, ਪਰ ਮੈਂ ਇੱਕ ਤੁਹਾਡੇ ਮੂਹਰੇ ਲਾ ਗਿਆ, ਗੁਰੂ ਨੇ ਮੈਨੂੰ ਮੂਹਰੇ ਲਾਤਾ, ਮੈਂ ਨੀ ਲੱਗਿਆ ਗੁਰੂ ਨੇ ਲਾਇਆ, ਗੁਰੂ ਸਾਹਿਬ
ਜੀ ਜੀ
ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹ ਲੱਗੇ ਆ ਮੂਹਰੇ, ਮੈਂ ਕੀ ਆ ਜਿੱਥੇ ਕਹਿੰਦੇ ਪੰਗੇ ਸਾਡੇ ਲਏ ਆ ਪੰਜਾਬ ਦੇ ਵਿੱਚ ਪੋਲੂਸ਼ਨ ਦੇ, ਹੋਰ ਪੁੱਠੇ ਸੀਗੇ ਕੰਮ, ਪਰ ਮੈਂ ਨੀ ਆਇਆ, ਮੈਂ ਤਾਂ ਸੇਵਾਦਾਰ ਹਾਂ ਛੋਟਾ ਜਿਹਾ, ਮੈਂ ਚਲੇ ਜਾਣਾ ਦੁਨੀਆਂ ਛੱਡ ਕੇ, ਮੈਂ 205 ਬੇਨਤੀਆਂ ਕਰਦਾ, ਮੈਂ ਆਪਦੀ ਇੰਟਰਵਿਊ ਵੀ ਕੀਤੀ ਸੀਗੀ, ਆਪਣਾ ਜਿਹੜਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ ਮਨੁੱਖਤਾ ਦੀ ਸੇਵਾ ਤੇ ਆਧਾਰ ਹੈ, ਸਾਰਾ ਮਨੁੱਖਤਾ ਦੀ ਸੇਵਾ ਤੇ ਆ, ਠੀਕ ਹੈ
ਜੀ ਜੀ,
ਕਿੱਥੇ ਖੜੇ ਆ ਮੈਨੂੰ ਸਵਾਲ ਕਰਨ ਵਾਲੇ, ਮਨੁੱਖਤਾ ਦੀ ਸੇਵਾ ਕਿੰਨੀ ਕੁ ਕੀਤੀ ਆ, ਕਿੰਨਿਆਂ ਨੇ ਵਿਆਹ 1 ਰੁਪਈਏ ਨਾਲ ਕਰਾਇਆ, 1
ਜੀ 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 ਜੀ,
ਆਪਣੀਆਂ ਅੰਬਲਾਂ ਦੇਖੋ ਚਾਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪਵਾਈਆਂ, ਮੈਨੂੰ ਸਵਾਲ ਕਰਨ ਵਾਲੇ ਹੋ 2, ਤੁਸੀਂ ਸਾਡੇ ਛੱਡੇ ਮੈਨੂੰ ਸਵਾਲ ਕਰਦੇ ਹੋ, ਤੇ ਮੇਰਾ 5 ਮੀਟਰ ਲੱਠਾ ਲੈ ਕੇ ਰੱਖਿਆ ਪਿਆ ਵਾਈਫ ਲਈ, ਮੇਰੇ ਕੋਟ ਪਿੰਟ ਨਾ ਪਾਈ, ਜਿੱਦਣ ਮੈਂ ਮਰ ਗਿਆ 5 ਮੀਟਰ ਲੱਠਾ ਪਾਈ, ₹10 ਨਾਲ ਵਿਆਹਿਆ ਸੀ ਮੈਨੂੰ ਮੇਰੇ ਬਾਪ ਨੇ, ਮੇਰੇ ਬੱਚੇ ਦਾ ਆਨੰਦ ਕਾਰਜ ਹੋਣਾ ਅਗਲੇ ਸਾਲ ਚ, ਸਗਨ ਪਾਉਣਾ ਨਾ ਲੋਕਾਂ ਨੇ ਆਣ ਕੇ, ਉਹ ਵੀ ਕੈਂਸਰ ਨੂੰ ਦੇਣਾ, ਮੈਨੂੰ ਸਵਾਲ ਕਰਦੇ ਹੋ ਜਵਾਬ ਦਿਓ ਮੇਰੀਆਂ ਗੱਲਾਂ ਦਾ
ਜੀ,
ਪੁੱਛਦਾ ਮੈਂ ਤੁਹਾਨੂੰ
ਜੀ ਜੀ ਜੀ,
ਆਪਣੀ ਔਲਾਦ ਰੁਪਈਏ ਨਾਲ ਵਿਆਹੀ ਹੈ, ਕਿੰਨਿਆਂ ਨੇ ਉਹ ਸਗਨ ਕੈਂਸਰ ਨੂੰ ਦਾਨ ਕੀਤਾ,
ਬਿਲਕੁਲ ਜੀ ਬਿਲਕੁਲ,
ਕੋਈ ਨਹੀਂ ਕਾ ਕੋਈ ਹੈਗਾ ਦੱਸ ਦਿਓ ਆਸਟ੍ਰੇਲੀਆ ਚ,
ਨਹੀਂ ਬੋਲ ਕੇ ਤਾਂ ਕਹਿਣ ਨੂੰ ਤਾਂ ਕੋਈ ਵੀ ਕਹਿ ਸਕਦਾ ਜੀ, ਉਹ ਕਹਿਣ ਚ ਕੋਈ ਅਰਥ ਨਹੀਂ,
ਆਸਟ੍ਰੇਲੀਆ ਵਾਲੇ ਸਿਡਨੀ ਮੈਲਬੋਰਨ 4 ਫੰਕਸ਼ਨ ਆ ਰਿਹਾ, ਜਿਹੜੇ ਮਰਜ਼ੀ ਸਵਾਲ ਕਰ ਦਿਓ,
ਬੋਲ ਕੇ ਜਾਊਂਗਾ,
ਬੋਲ ਕੇ ਜਾਊਂ, ਲੰਗਰ ਨੀ ਸਾਡੇ ਗੁਰੂ ਦੇ ਗੱਲਾਂ ਕੀ ਕਰਦੇ ਹੋਏ, ਲੰਗਰ ਨੀ ਖਾਧਾ ਛੱਡਿਆ ਮੇਰੇ ਗੁਰੂ ਦਾ, ਗੁਰੂ ਸਾਹਿਬ ਨੇ ਲੰਗਰ ਬਣਾਇਆ ਸੀ ਰਾਹੀ ਪਾਂਧੀ ਲਈ, ਭੁੱਖੇ ਲਈ ਮੇਰੇ ਨਾਲ ਮੈਨੂੰ ਇੱਕ ਉਮੀਦ ਹੈ ਸਿੱਖ ਕੌਮ ਤੋਂ ਕਿ ਮੈਂ ਇਕੱਲਾ ਕੁਲਵੰਤ ਨਾ ਰਹਿ ਜਾਂ, ਹਜ਼ਾਰ ਕੁਲਵੰਤ ਮੇਰੇ ਨਾਲ ਜੁੜ ਜੋ ਆ ਗਏ ਯਾਰ ਡਾਕਟਰਾਂ ਦੀਆਂ ਤਨਖਾਹਾਂ ਦਵਾਈ ਦਾ ਬਿੱਲ ਕਿੱਥੋਂ ਆ ਰਿਹਾ, ਇਹ ਮੇਰੇ ਗੁਰੂ ਸਾਹਿਬ ਦੇ ਰਹੇ ਆ, ਆਓ ਮੇਰੇ ਨਾਲ ਜੁੜੋ। ਲੋਕ ਜੋੜਨਾ ਨੀ ਚਾਹੁੰਦੇ, ਮੈਂ ਜੋੜਨਾ ਚਾਹੁੰਦਾ ਤੁਹਾਨੂੰ। ਕਿਉਂ ਜੋੜਨਾ ਚਾਹੁੰਦਾ? ਤੁਸੀਂ ਸਿਸਟਮ ਨੂੰ ਦੇਖੋਗੇ ਚੰਗੀ ਤਰ੍ਹਾਂ।
ਜੀ 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 ਦੇਖੋ ਕਿਹੜੇ ਲੋਕ, ਦੇਖੋ ਜੀ ਧਾਲੀਵਾਲ ਸਾਹਿਬ, ਜੇ ਅਸੀਂ ਤਾਂ ਆਪ ਇਹੀ ਬੇਨਤੀ ਕਰਦੇ ਹਾਂ ਹਰ ਇੱਕ ਬੰਦੇ ਨੂੰ ਵੀ ਜੇ ਕਿਸੇ ਨੂੰ ਸ਼ੰਕਾ ਜਾਂ ਕਿਸੇ ਨੂੰ ਗਲਤੀ ਲੱਗਦੀ ਹੈ, ਤੁਸੀਂ ਸਿੱਧਾ ਸੰਪਰਕ ਕਰਕੇ ਡਾਇਰੈਕਟ ਪੁੱਛ ਸਕਦੇ ਹੋ ਵੀ ਤੁਹਾਨੂੰ ਲੱਗਦਾ ਵੀ ਫਲਾਨੇ ਥਾਂ ਤੇ ਫਲਾਨੀ ਚੀਜ਼ ਦੀ ਗਲਤ ਹੋਈ ਆ, ਜਾਂ ਤੁਸੀਂ ਬਿਨਾਂ ਪ੍ਰਸੀਦ ਤੋਂ ਕਿਸੇ ਨੇ ਤੁਹਾਡੇ ਤੋਂ ਪੈਸੇ ਲੈ ਲਏ, ਜਾਂ ਉਹਦਾ ਉਹਦੇ ਅਗੇਂਸਟ ਆ ਕੇ ਕੈਂਪ ਨੀ ਲਾਇਆ, ਜਾਂ ਉੱਥੇ ਆ ਕੇ ਸਰਵਿਸ ਨੀ ਦਿੱਤੀ, ਤਾਂ ਤੁਸੀਂ ਸਿੱਧੇ ਕੁਲਵੰਤ ਸਿੰਘ ਧਾਲੀਵਾਲ ਹੋਰਾਂ ਨੂੰ ਉਹਨਾਂ ਦਾ ਨੰਬਰ ਲਾਇਆ ਜਾਂ ਤੁਸੀਂ ਪੁੱਛ ਸਕਦੇ ਹੋ।
ਤੁਸੀਂ ਹਰਮਨ ਰੇਡੀਓ ਹੈ
ਜੀ ਜੀ,
ਇੱਕ ਡਾਲਰ ਵੀ ਸਾਨੂੰ ਦਿੱਤਾ ਹੋਵੇ ਇੰਡੀਆ ਦੇ ਬੰਦੇ ਨੇ
ਜੀ ਜੀ ਜੀ,
ਇੱਕ ਲੱਖ ਡਾਲਰ ਲੈ ਲਏ
ਜੀ ਜੀ ਜੀ, ਬਸ ਸਿੱਧੇ
ਡਾਲਰ ਵੀ ਕਿਸੇ ਨੇ ਦਿੱਤਾ ਹੋਵੇ ਸਾਨੂੰ, ਗੱਲਾਂ ਕੀ ਕਰਦੇ ਹੋ
ਜੀ 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 ਜੀ।
ਹੋਰ ਪੁੱਛੋ ਸਵਾਲ, ਅਸੀਂ
ਬਿਲਕੁਲ
ਡੋਨੇਸ਼ਨ ਰੱਖੀ ਗਏ, ਡੋਨੇਸ਼ਨ ਰੱਖੀ ਹੈ, ਪਰ ਪੰਜ ਜਾਇਓ ਮੈਂ ਤਾਂ ਇੰਗਲੈਂਡ ਚ ਬੈਠਾ, ਦੇਖਿਓ ਵੀ ਇਹ ਕੀ ਹੋ ਰਿਹਾ ਕੁਛ, ਫਿਰ ਤੁਹਾਨੂੰ ਪਤਾ ਲੱਗੂ, ਫਿਰ ਤੁਹਾਡਾ ਸ਼ਰਮ ਨਾ ਕਰ ਚੁੱਕੂਗਾ।
ਸੋ ਦੇਖੋ ਜਿਹਨਾਂ ਨੇ ਕਹਿਣਾ ਕਹੀ ਜਾਂਦੇ ਉਹ ਕਰਦੇ ਰਹਿਣ, ਪਰ ਆਪਾਂ ਮੈਂ ਥੋੜੀ ਜੀ ਜਾਂਦੇ ਜਾਂਦੇ ਗੱਲਬਾਤ ਕਰਨੀ ਚਾਹੁੰਦਾ ਵੀ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਅੱਜ ਵੀ ਗੱਲਾਂ ਜਿਹੜੀ ਇਸ ਗੱਲ ਚ ਯਕੀਨ ਕਰਦੇ ਆ ਵੀ ਉਹ ਆਪਦੇ ਪਿੰਡ ਦੀ ਸੇਵਾ ਕਰਨ, ਆਪਦੇ ਆਲੇ ਦੁਆਲੇ ਦੀ ਸੇਵਾ ਕਰਨ। ਸੋ ਜੇ ਹੁਣ ਬਹੁਤ ਸਾਰੇ ਲੋਕਾਂ ਨੇ ਆਸਟ੍ਰੇਲੀਆ ਤੋਂ ਮੈਨੂੰ ਪਤਾ ਬੁੱਕ ਵੀ ਕਰਵਾਏ ਹੋਏ ਆ ਆਲਰੇਡੀ, ਤਾਂ ਤੇ ਉਹ ਹੁਣ ਜੇ ਕਰਾਉਣਾ ਚਾਹੁਣ ਬੁੱਕ ਕਿੰਨੀ ਕੁ ਵੇਟਿੰਗ ਆ, ਕਿਵੇਂ ਕਿਵੇਂ ਤੇ ਕੀ ਪ੍ਰੋਸੈਸ?
ਫਿਰ ਧੰਨਵਾਦ ਕਰਦਾ ਸਿੱਖਾਂ ਦਾ ਜਿਹੜੀ ਬਾਰਾਂ ਪ੍ਰਦੇਸ਼ਾਂ ਚ ਸਾਡੇ ਕੋਲੇ ਅੱਜ ਦਸੰਬਰ 3 ਮਾਰਚ ਤੱਕ, ਐਂਡ ਆਫ ਮਾਰਚ 4 ਮਹੀਨੇ ਦੀ ਵੇਟਿੰਗ ਲਿਸਟ ਆ। ਸ਼ੀਸ਼ੇ ਨੂੰ ਸਾਫ ਕੰਮ ਹੈ, 15 ਅਪ੍ਰੈਲ ਤੋਂ ਪਹਿਲਾਂ ਸਾਡੇ ਕੋਲੇ ਕੋਈ ਡੇਟ ਨੀ, 15 ਅਪ੍ਰੈਲ ਤੋਂ ਪਹਿਲਾਂ ਕੋਈ ਡੇਟ ਨੀ। ਪਰ ਸਾਡੇ ਕੋਲੇ ਇਹ ਜ਼ਰੂਰੀ ਨੀ, ਜਿਹੜੇ ਮੇਰੇ ਭੈਣ ਭਰਾ ਆਸਟ੍ਰੇਲੀਆ ਤੋਂ ਇੰਡੀਆ ਜਾਣਗੇ, ਇਹ ਜ਼ਰੂਰੀ ਨੀ ਵੀ ਤੁਹਾਡੇ ਕੋਲੇ ਡੇਟ ਨੀ, ਪਰ ਸਾਡੇ ਕੈਂਪਾਂ ਚ ਜ਼ਰੂਰ ਜਾਇਓ, ਬੜੇ ਸ਼ੰਕਾ ਦੂਰ ਹੋ ਜਾਣਗੇ ਤੁਹਾਡੇ। ਤੁਹਾਡੇ ਨਾ ਤੁਹਾਡੇ ਕੈਂਪ ਤੁਹਾਨੂੰ ਡੇਟ ਨੀ, 15 ਅਪ੍ਰੈਲ ਤੋਂ ਪਹਿਲਾਂ ਸਾਡੇ ਕੋਲੇ ਡੇਟ ਕੋਈ ਨੀ ਜੀ, ਠੀਕ ਹੈ? ਸਾਡੇ 10 ਕੈਂਪ ਡੇਲੀ ਲੱਗਦੇ ਆ ਪੰਜਾਬ, 25 ਤੋਂ 28 ਕੈਂਪ ਡੇਲੀ ਚੈੱਕਅਪ ਹੋ ਜਾਂਦੇ ਆ ਹਰ ਰੋਜ਼, ਤੇ ਗੁਰੂ ਸਾਹਿਬ ਐਵੇਂ ਕੁਲਵੰਤ ਸਿੰਘ ਕਰੀ ਜਾਂਦੇ ਆ ਲੋਕ। ਮੈਂ ਤਾਂ ਇੰਗਲੈਂਡ ਚ ਬੈਠਾ, 25 ਪਿੰਡ ਡੇਲੀ ਚੈੱਕਅਪ ਹੋ ਜਾਂਦਾ, ਮੈਂ ਥੋੜਾ ਮੈਂ ਕੀ ਕਰ ਸਕਦਾ, ਗੁਰੂ ਸਾਹਿਬ ਕਰ ਰਹੇ ਆ
ਜੀ। ਸੋ ਟੋਟਲ ਹੁਣ ਜਿਹੜੀ ਇੱਕ ਪਿੰਡ ਦੀ ਜਿਹੜੀ ਕਿੰਨੀ ਫੀਸ ਆ, ਤੇ ਉਹਦੇ ਚ ਤੁਸੀਂ ਜਿਵੇਂ 5 ਪਿੰਡਾਂ ਦਾ ਜ਼ਿਕਰ ਕੀਤਾ, ਤਾਂ 5 ਪਿੰਡਾਂ ਵਿੱਚ ਕੀ ਉਹ ਪ੍ਰੋਸੈਸ ਆ, ਕੀ ਇਕੱਠੇ ਹੋ ਕੇ ਕਰਵਾ ਸਕਦੇ ਆ, ਜਾਂ ਕੀ ਇਹ ਸਿਸਟਮ ਆ ਟੋਟਲ?
ਓਕੇ, ਮੈਂ ਸਮਝਾ ਦਿੰਦਾ ਵੀਰ ਜੀ। ਅਸੀਂ ਨਾ ਚਲੋ ਪਾਉਂਡਾਂ ਡਾਲਰਾਂ ਚ ਨਾ ਰਹੋ, ਇੰਡੀਆ ਰੁਪਏ, ਅਸੀਂ 75,000 ਰੁਪਇਆ ਫੀਸ ਰੱਖੀ ਹੈ 5 ਪਿੰਡਾਂ ਪਰ
ਜੀ।
1 ਲੱਖ ਰੁਪਇਆ ਰੱਖਿਆ ਵੀ ਤੁਸੀਂ 11 ਪਿੰਡਾਂ ਨੂੰ ਵੀ ਸੱਦ ਸਕਦੇ ਹੋ, ਠੀਕ ਹੈ? ਓਕੇ, ਸੁਣੋ ਕੀ ਕਹਿ ਰਿਹਾ ਹੁਣ ਉਹ ਭਰਾਵੋ, ਜਿਹਦੇ ਕੋਲ 75,000 ਵੀ ਨੀ, 1 ਲੱਖ ਰੁਪਇਆ ਵੀ ਨੀ, ਡਾਕਟਰਾਂ ਨੂੰ ਰੋਟੀ ਤਾਂ ਖਵਾ ਦਿਓਗੇ, ਕੈਂਪ ਲਵਾ ਲਿਓ, ਪੈਸੇ ਵੀ ਨਾ ਦਿਓ, ਲੰਗਰ ਲਾਉਣ ਤਾਂ ਬਹੁਤ ਕੀਤੀਆਂ ਸੜਕਾਂ ਤੇ ਤੁਸੀਂ, ਤੇ ਡਾਕਟਰਾਂ ਨੂੰ ਪ੍ਰਸ਼ਾਦਾ ਵੀ ਨੀ ਚੁਕਾ ਸਕਦੇ, ਕੈਂਪ ਲਵਾ ਲਿਓ, ਪੈਸੇ ਦੀ ਚਿੰਤਾ ਨਾ ਕਰਿਓ।
ਬਿਲਕੁਲ ਜੀ, ਸੋ ਮੈਨੂੰ ਲੱਗਦਾ ਸਾਡੇ ਸਰੋਤੇ ਜ਼ਰੂਰ ਇਸ ਗੱਲਾਂ ਤੋਂ ਉਹਨਾਂ ਤੋਂ ਸ਼ੰਕਾ ਦੂਰ ਹੋਈ ਹੋਊਗੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਇੱਕ ਮੈਂ ਦੇਖ ਰਿਹਾ ਸੀ, ਕੁਝ ਇੱਕ ਮੀਡੀਆ ਕਰਮੀ ਬੜਾ ਵੱਧ ਚੜ ਕੇ ਲਿਖ ਰਹੇ ਸੀ, ਵੱਧ ਚੜ ਕੇ ਟੇਡੀਆਂ ਬਿੰਗੀਆਂ ਗੱਲਾਂ ਪੋਸਟਾਂ ਸਿੱਧੀਆਂ ਕਰ ਰਹੇ ਸੀ, ਔਰ ਮੈਨੂੰ ਇਹ ਲੱਗਦਾ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਉਹ ਪੋਸਟਾਂ ਪਾਉਣ ਤੋਂ ਬਿਹਤਰ ਤੁਹਾਨੂੰ ਹੀ ਸਿੱਧਾ ਲੈ ਕੇ ਆਉਂਦੇ, ਤੁਹਾਨੂੰ ਹੀ ਸਵਾਲ ਕਰਦੇ ਵੀ ਦੱਸੋ ਜੀ ਕੁਲਵੰਤ ਸਿੰਘ ਜੀ ਤੁਸੀਂ ਕਿੱਥੇ ਦਿੱਤੀ, ਕਿੱਥੇ ਗਲਤੀ ਕਿੱਥੇ ਆ ਜਾਂ ਗੜਬੜ ਕਿੱਥੇ ਆ। ਸੋ ਇਹ ਮੈਨੂੰ ਲੱਗਦਾ ਕਈ ਵਾਰੀ
ਮੈਂ ਸਰੋਤਿਆਂ ਨੂੰ ਬੇਨਤੀ ਕਰਦਾ, ਤੁਹਾਡੀ ਕਚਹਿਰੀ ਜਦੋਂ ਮਰਜ਼ੀ ਹਾਜ਼ਰ ਕਰ ਲਿਓ, ਹਾਜ਼ਰ ਹਾਂ ਜੀ, ਜਦੋਂ ਮਰਜ਼ੀ ਕਰ ਲਓ
ਜੀ ਜੀ ਜੀ
ਕੋਈ ਚੰਗਾ ਹੋਵੇ ਜਦੋਂ ਮਰਜ਼ੀ ਕਰ ਲਓ
ਸੋ
ਜਾਣਾ ਕਿ ਕੈਂਪਾਂ ਚ ਗੇੜਾ ਦੇ ਆਇਓ
ਸੋ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਜੀ ਤੁਹਾਨੂੰ ਦੇਖੋ ਧਾਲੀਵਾਲ ਸਾਹਿਬ ਨੇ ਖੁੱਲਾ ਚੈਲੰਜ ਦਿੱਤਾ ਵੀ ਜੇ ਤੁਹਾਨੂੰ ਕਿਤੇ ਵੀ ਕਿਸੇ ਵੀ ਕੈਂਪ ਚ ਹੁੰਦੀ ਕੋਈ ਵੀ ਊਨਤਾਈ ਦਿਖਦੀ ਆ ਤਾਂ ਉਹਨੂੰ ਦਲੀਲ ਸਾਹਿਤ ਤੇ ਸਬੂਤ ਸਾਹਿਤ ਸਾਡੇ ਕੋਲ ਲੈ ਕੇ ਆਓ ਤੇ ਉਹਦੇ ਅਸੀਂ ਜਵਾਬ ਦੇ ਆ ਉਹ ਉਹਨਾਂ ਨੇ ਅੱਜ ਵੀ ਦੇਖੋ ਪਹਿਲੇ ਬੋਰਡ ਜਿਹੜਾ ਫੋਨ ਚੱਕਿਆ ਤੇ ਕੱਲ ਨੂੰ ਵੀ ਮੈਨੂੰ ਉਮੀਦ ਆ ਜੇ ਕੋਈ ਵੀ ਬੰਦਾ ਕੋਈ ਇਹ ਜੀ ਗੱਲ ਲੈ ਕੇ ਆਉਂਦਾ ਤਾਂ ਜ਼ਰੂਰ ਹਾਜ਼ਰ ਹੋਣਗੇ ਪਰ ਅਸੀਂ ਕੋਸ਼ਿਸ਼ ਕਰੀਏ ਜੀ ਮੇਰਾ ਮੇਰਾ ਤਾਂ 60% ਹੀ ਪਮਾਨਾ ਹੈ ਆਮ ਜ਼ਿੰਦਗੀ ਦਾ ਵੀ ਜੇ ਕੋਈ 60 ਪੈਸੇ ਚੰਗਾ ਕਰਦਾ ਤੇ ਮੈਂ ਉਹ 60 ਪੈਸੇ ਲਈ ਹੀ ਉਹਨੂੰ ਪ੍ਰਮੋਟ ਕਰਦਾ ਹੁੰਦਾ ਚਾਹੇ ਉਹ 40 ਮਾੜਾ ਕਰ ਰਿਹਾ ਪਰ ਜੇ ਕੋਈ ਉਦੋਂ ਵੱਧ ਚੰਗਾ ਕਰ ਰਿਹਾ ਤਾਂ ਸਾਡਾ ਫਰਜ਼ ਹੀ ਬਣਦਾ ਵੀ ਅਸੀਂ ਜੇ ਕੋਈ ਚੰਗਾ ਕਰਨ ਵਾਲੇ ਨੂੰ ਚੰਗਾ ਕਹਿ ਕੇ ਤਾਂ ਦੇਖੀਏ ਹਾਂ ਜੇ ਅਸੀਂ ਇਸੇ ਮਾੜੇ ਲਈ ਮਾੜਾ ਕਹਿ ਦਈਏ ਵੀ ਭਾਈ ਧਾਲੀਵਾਲ ਸਾਹਿਬ ਜਾਂ ਹੋਗੀ ਚਾਰਜ ਕਰੇ ਤੇ ਫਿਰ ਆਪਾਂ ਹੁਣ ਇਹ ਕਿਉਂ ਹੋਗੀ ਤੇ ਆਪਾਂ ਇਹਦੇ ਬਰਾਬਰ ਵੰਝ ਕੱਢ ਗਏ ਤਾਂ ਉਹ ਇੱਕ ਵੰਝ ਕੱਢਣ ਵਾਲੀਆਂ ਉਹ ਅੱਡ ਗੱਲਾਂ ਪਰ ਦੋਸਤੋ ਮੈਨੂੰ ਨੀ ਲੱਗਦਾ ਤੁਹਾਨੂੰ ਕੋਈ ਸ਼ੰਕਾ ਰਿਹਾ ਹੋਊਗਾ ਪਰ ਫੇਰ ਵੀ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੇ ਸਵਾਲ ਜਵਾਬ ਆਏ ਅਸੀਂ ਲਾਈਵ ਕਾਲ ਨਹੀਂ ਲੈ ਸਕਦੇ ਅੱਜ ਦੇ ਕਿਸੇ ਮਜਬੂਰੀਆਂ ਕਾਰਨ ਪਰ ਅਸੀਂ ਬਹੁਤ ਸਵਾਲ ਜਵਾਬ ਜੋ ਵੀ ਆਉਣੇ ਆ ਸਾਨੂੰ ਭੇਜੋ ਅਸੀਂ ਫੇਰ ਕਿਸੇ ਦਿਨ ਧਾਲੀਵਾਲ ਸਾਹਿਬ ਨੂੰ ਲੈ ਕੇ ਤੁਸੀਂ ਕੱਲੇ ਕੱਲੇ ਸਵਾਲ ਦਾ ਜਵਾਬ
ਹਰ ਵੀਕ ਲੈ ਲਓ ਮੈਂ ਹਰ ਵੀਕ ਤੁਹਾਡੀ ਹਾਜ਼ਰ ਹਾਂ ਬਹੁਤ ਧੰਨਵਾਦ ਮੇਰੀ ਗੱਲ ਕਿਸੇ ਨੂੰ ਚੁੱਪੀ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ ਚ
ਬਹੁਤ ਮਿਹਰਬਾਨੀ ਗੱਲਬਾਤ ਕੀਤੀ ਆ ਤੇ ਉਹਨਾਂ ਨੂੰ ਲਿਆ ਤਾਂ ਉਹਨਾਂ ਨੇ ਜਿਹੜੀਆਂ ਆਪਦੇ ਬੰਨਿਓਂ ਸਪਸ਼ਟ ਗੱਲਾਂ ਕੀਤੀਆਂ ਵੀ ਇਹ ਕੁਛ ਹੈ ਕਈ ਵਾਰੀ ਕੀ ਹੁੰਦਾ ਨਾ ਵੀ ਅਸੀਂ ਗੱਲਬਾਤ ਪਬਲਿਕਲੀ ਗੱਲਬਾਤ ਹੋਰ ਢੰਗ ਨਾਲ ਕਰਦੇ ਹਾਂ ਪ੍ਰਾਈਵੇਟਲੀ ਢੰਗ ਨਾਲ ਕਰਦੇ ਹਾਂ ਤੇ ਕਈ ਵਾਰ ਗੱਲਬਾਤ ਦਾ ਸਿਰਫ ਤੇ ਸਿਰਫ ਮਕਸਦ ਇਹ ਹੁੰਦਾ ਵੀ ਅਸੀਂ ਇਹਦਾ ਦੂਜਾ ਪੱਖ ਭਾਲੀਏ ਦੂਜਾ ਪੱਖ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਅੱਜ ਦੇ ਪ੍ਰੋਗਰਾਮ ਨਾਲ ਜਾਂ ਅੱਜ ਦੇ ਸ਼ੋਅ ਨਾਲ ਵੀ ਧਾਲੀਵਾਲ ਸਾਹਿਬ ਨੂੰ ਮੈਂ ਕਲੀਨ ਚਿੱਟ ਦੇਤੀ ਆ ਜਾਂ ਮੈਂ ਉਹਨਾਂ ਨੂੰ ਲਿਆਂਦਾ ਕਲੀਨ ਚਿੱਟ ਦੇਣ ਲਈ ਸੀ ਇੱਥੇ ਤਾਂ ਇਹ ਜਾਂ ਕੋਈ ਮੇਰਾ ਮਕਸਦ ਨਹੀਂ ਸੀ ਮੇਰਾ ਤਾਂ ਮਕਸਦ ਸਿਰਫ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ 10 ਮਿੰਟ ਗੱਲ ਕਰ ਸਕਦਾ ਤੇ ਉਹ 10 ਤੋਂ ਵੀ ਮੈਂ ਤਕਰੀਬਨ ਵੱਧ ਜਿੰਨਾ ਸਕਿਆ ਤੇ ਮੈਂ ਵੱਧ ਤੋਂ ਵੱਧ ਉਹਨਾਂ ਨੂੰ ਬੋਲਣ ਦਾ ਟਾਈਮ ਦਿੱਤਾ ਤਾਂ ਕਿ ਕਈ ਵਾਰੀ ਗੱਲਾਂ ਇਹ ਹੁੰਦੀਆਂ ਵੀ ਅਸੀਂ ਕੁਛ ਹੋਰ ਪੁੱਛਦੇ ਹਾਂ ਤੇ ਉਹ ਕੁਛ ਹੋਰ ਕਹਿਣਾ ਚਾਹੁੰਦੇ ਆ ਤਾਂ ਕਿ ਇੱਕ ਰਿਕਾਰਡ ਬਣ ਸਕੇ ਇਹ ਇਹ ਅੱਜ ਦੀ ਜਿਹੜੀ ਗੱਲਬਾਤ ਆ ਜੇ ਕੱਲ ਨੂੰ ਵੀ ਤੁਸੀਂ ਕੋਈ ਕਿੰਤੂ ਪ੍ਰੰਤੂ ਕੱਢ ਕੇ ਲਿਆਉਣੇ ਹੋ ਜਾਂ ਇਹ ਜੀ ਗੱਲ ਸਾਹਮਣੇ ਲੈ ਕੇ ਆਉਣੇ ਹੋ ਤਾਂ ਅੱਜ ਦੀ ਜਿਹੜੀ ਇਹ ਗੱਲਬਾਤ ਆ ਉਹ ਸਾਡੇ ਕੋਲ ਇੱਕ ਰਿਕਾਰਡ ਆ ਵੀ ਤੁਸੀਂ ਤਾਂ ਭਾਈ ਰੇਡੀਓ ਤੇ ਫਲਾਣੇ ਟਾਈਮ ਤੇ ਫਲਾਨੀ ਗੱਲ ਕਹੀ ਸੀ ਤਾਂ ਹੁਣ ਇਸ ਗੱਲ ਕਿੱਥੇ ਆ ਗਈ ਤਾਂ ਵੀ ਉਹ ਜਵਾਬ ਦੇ ਆ ਸੋ ਇਹ ਪਮਾਨਾ ਇਹ ਨੀ ਹੈ ਵੀ ਕਿਸੇ ਨੂੰ ਕਲੀਨ ਚਿੱਟ ਦੇਤੀ ਜਾਂ ਉਹਨਾਂ ਨੂੰ ਸਰਟੀਫਿਕੇਟ ਦੇਤਾ ਉਹ 8 ਚੀਜ਼ਾਂ ਪਰ ਮੇਰਾ ਮੰਨਣਾ ਇਹ ਆ ਵੀ ਅਸੀਂ ਜੇ ਸਾਨੂੰ ਕੋਈ ਵੀ ਊਨਤਾਈ ਜਾਂ ਕੋਈ ਵੀ ਇਹੋ ਜਿਹਾ ਗੱਲ ਲੱਗਦੀ ਆ ਜਾਂ ਕਿਤੇ ਸਾਨੂੰ ਕਿਸੇ ਪਿੰਡਾਂ ਦੇ ਵਿੱਚ ਇਹ ਲੱਗਦੀਆਂ ਵੀ ਫਲਾਨੇ ਥਾਂ ਤੇ ਇਹ ਨੀ ਹੋਇਆ ਰਸੀਦ ਨੀ ਦਿੱਤੀ ਪੈਸੇ ਸਿੱਧੇ ਇਹ ਪਾਤੇ ਜਾਂ ਹੋਰ ਦਿੱਤੇ ਤਾਂ ਉਹ ਗੱਲਾਂ ਨੂੰ ਤੁਸੀਂ ਲਿਆਓ ਉਹਨਾਂ ਦਾ ਡਾਇਰੈਕਟ ਨੰਬਰ ਆਪਣੇ ਕੋਲੇ ਉਹਨਾਂ ਦੀ ਈਮੇਲ ਆਈਡੀ ਆਪਾਂ ਉਹਨਾਂ ਨੂੰ ਪੁੱਛਾਂਗੇ ਤੇ ਉਹ ਆਪੇ ਜਵਾਬ ਦੇ ਹੋਣਗੇ ਇਸ ਗੱਲ ਦੇ ਪਰ ਹੁਣ ਜੇ ਇੱਕ ਬੰਦਾ ਆਪਣਾ ਵਕਤ ਦੇ ਰਿਹਾ ਆਪਦੇ ਰਿਸੋਰਸਿਸ ਲਾ ਰਿਹਾ ਉਹਨਾਂ ਦੇ ਕਹਿਣ ਮੁਤਾਬਕ ਜਿਹੜੀਆਂ ਉਹ ਗੱਲਾਂ ਦੱਸ ਰਹੇ ਆ ਤੇ ਫੇਰ ਆਪਾਂ ਅਸੀਂ ਗੱਲ ਕਹੀਏ ਵੀ ਨਹੀਂ ਉਹ ਤਾਂ ਇੱਕ ਏਦਾਂ ਪੈਸੇ ਕਮਾ ਰਹੇ ਆ ਜਾਂ ਟੱਕੀਆਂ ਮਾਰ ਰਹੇ ਆ ਏਦਾਂ ਕਰ ਰਹੇ ਆ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਚ ਵੀ ਕਮੀ ਹੋ ਸਕਦੀ ਆ ਸੋ ਦੋਨੇ ਪਹਿਲੂ ਆਪਾਂ ਛੱਡ ਰਹੇ ਆ ਇਸ ਦੇ ਵਿੱਚ ਡਿਸੀਜਨ ਕੋਈ ਨੀ ਬਣਾਉਂਦੇ ਪਰ ਮੇਰੀ ਜਿਹੜੀ ਪਰਸਨਲ ਸੋਚ ਇਹ ਆ ਵੀ ਜੇ ਕੋਈ ਵੀ ਕੁਛ ਵੀ ਸਮਾਜ ਲਈ ਚੰਗਾ ਕਾਰਜ ਕਰਦਾ ਨਾ ਤੇ ਸਾਨੂੰ ਉਹਦੇ ਲਈ ਅੜਿੱਕਾ ਨੀ ਬਣਨਾ ਚਾਹੀਦਾ ਉਹਦੇ ਲਈ ਸਾਨੂੰ ਕਿਸੇ ਕਿਸਮ ਦੀ ਉਹਨੂੰ ਉਹ ਨੀ ਕਰਨਾ ਚਾਹੀਦਾ ਹਾਂ ਜਾਗਰੂਕ ਹੋ ਕੇ ਅਸੀਂ ਉਹਨਾਂ ਨੂੰ ਸਵਾਲ ਪੁੱਛੀਏ ਸਾਰੀਆਂ ਗੱਲਾਂ ਕਰੀਏ ਜੇ ਸਾਨੂੰ ਲੱਗੇ ਵੀ ਉਹ ਗਲਤ ਆ ਤੇ ਸਾਨੂੰ ਉਹ ਉਸ ਚੀਜ਼ ਨੂੰ ਜ਼ਰੂਰ ਹੋਵੇ ਉਹਦੇ ਅਗੇਂਸਟ ਖੜਾ ਹੋਣਾ ਚਾਹੀਦਾ ਅਗੇਂਸਟ ਬੋਲਣਾ ਚਾਹੀਦਾ ਪਰ ਦਿਖਾਈ ਦਿੱਤੀਆਂ ਜਾਂ ਸੁਣੀਆਂ ਫਿਲਹਾਲ ਜਿਹੜੀ ਆਪਾਂ ਜਿਹੜੀ ਸੁਣ ਲਈਏ ਜਾਂ ਇੱਕ ਬ੍ਰੇਕ ਲੈ ਲਈਏ ਤਾਂ ਜ਼ਿਆਦਾ ਬਿਹਤਰ ਹੋਊਗਾ
ਪਿਆ ਜ਼ਮਾਨਾ ਹੁਣ ਬੰਦ ਕਰੋ ਅਣਜੰਮੀਆਂ ਦੀਆਂ ਮਾਰਨ ਦੀਆਂ ਦੁਕਾਨਾਂ ਹੁਣ ਰੱਬ ਦਾ ਮਾਨ ਬਤਾ ਤੇ ਉਹਨਾਂ ਅਤਿਆਚਾਰ ਕਰੋ ਤੀਆਂ ਤੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਤੀਆਂ ਹੋ ਤੀਆਂ
ਡਾਕਟਰ ਸਾਹਿਬ ਪੈਸੇ ਤੁਸੀਂ ਰੱਖ ਲਓ ਤੇ ਦੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਦੋਸਤੋ ਗੀਤ ਤੋਂ ਬਾਅਦ ਫੇਰ ਇੱਕ ਵਾਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਜੁੜਿਆ ਹੋਇਆ ਜੀ ਤੁਹਾਡੇ ਨਾਲ ਨਾਸੇਵਰਲੈਂਡ ਤੋਂ। ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਆਪਾਂ ਸੁਨੇਹੇ ਆ ਰਹੇ ਬਹੁਤ ਸਾਰੇ ਤੇ ਮੈਂ ਸੁਨੇਹੇ ਤੁਹਾਡੇ ਲੈਂਦਾ ਜਾਵਾਂ ਤੇ ਫੇਰ ਜ਼ਰੂਰ ਅੱਗੇ ਵੱਧਦੇ ਹਾਂ ਜੀ। ਆਪਣੇ ਕੋਲ ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲਿਆਂ ਨੇ ਮੈਲਬਨ ਤੋਂ ਸੁਨੇਹਾ ਭੇਜਿਆ ਸੀ ਤੇ ਉਹ ਕਹਿੰਦੇ ਜੀ ਸ਼ੁਭ ਸਵੇਰ ਕਿਹਾ ਸੀ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਬੁਲਾਈ ਸੀ। ਗੁਰਵਿੰਦਰ ਸਿੰਘ ਜੁੜੇ ਸਨ ਸਾਡੇ ਨਾਲ ਤੇ ਉਹਨਾਂ ਨੇ ਵੇਕਰੀ ਤੋਂ ਉਹਨਾਂ ਨੇ ਕਿਹਾ ਜੀ ਲੁਕਾ ਕੇ ਰੱਖਿਆ ਗਿਆ ਜਾਂ ਦੇਰ ਨਾਲ ਬੋਲਿਆ ਗਿਆ ਸੱਚ ਵੀ ਝੂਠ ਦਾ ਹਿੱਸਾ ਹੁੰਦਾ ਹੈ। ਸੋ ਸੱਚ ਬਿਲਕੁਲ ਖੂਬਸੂਰਤ ਗੱਲ ਕਹੀ ਹੈ ਜੀ ਕਿ ਸੱਚ ਹਮੇਸ਼ਾ ਪਹਿਲੀ ਗੱਲ ਸੱਚ ਨੂੰ ਲੁਕਾਉਣ ਦੀ ਲੋੜ ਨਹੀਂ ਹੁੰਦੀ। ਕਈ ਥਾਂ ਇਹੋ ਜਿਹੇ ਹੁੰਦੇ ਆ ਕਿ ਜਿੱਥੇ ਸੱਚ ਲੁਕੋ ਕੇ ਰੱਖਿਆ ਜਾਂਦਾ ਤੇ ਉਹ ਝੂਠ ਦਾ ਹਿੱਸਾ ਤਾਂ ਦੇਖੋ ਰਹੂ ਰਹੂ ਆ ਜਦੋਂ ਲੁਕੋ ਕੇ ਰੱਖਿਆ ਉਹ ਝੂਠ ਹੀ ਬਣ ਜਾਂਦਾ ਸੱਚ। ਪਰ ਕਈ ਵਾਰੀ ਗੱਲਾਂ ਹੀ ਇਹੋ ਜਿਹੀਆਂ ਹੁੰਦੀਆਂ ਵੀ ਇਹੋ ਜਿਹੀ ਮਜਬੂਰੀ ਹੋ ਜਾਂਦੀ ਆ ਵੀ ਉਹ ਸੱਚ ਲੁਕੋ ਕੇ ਰੱਖਣਾ ਹੀ ਪੈਂਦਾ। ਇਹਦੇ ਬਾਰੇ ਜੇ ਗੱਲ ਦੇਖਿਆ ਮੈਂ ਨਾ ਦੋ ਚਾਰ ਦਿਨ ਪਹਿਲਾਂ ਇੱਕ ਇਹੋ ਜਿਹੀ ਗੱਲ ਸਾਹਮਣੇ ਆਈ ਵੀ ਇੱਕ ਬੱਚੀ ਬਾਰੇ ਮੈਨੂੰ ਪਤਾ ਲੱਗਿਆ। ਉਹ ਬੱਚੀ ਦੇ ਮਾਂ ਬਾਪ ਚਲੋ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ ਤਾਂ ਬੱਚੀ ਦੇ ਮਾਂ ਬਾਪ ਨਾਲ ਜਦੋਂ ਮੇਰੀ ਗੱਲਬਾਤ ਚੱਲੀ ਇਹਨਾਂ ਨੇ ਦੱਸਿਆ ਮੈਨੂੰ ਤਾਂ ਮੈਨੂੰ ਬਾਅਦ ਚ ਜਦੋਂ ਸਾਰਾ ਕੁਛ ਪਤਾ ਲੱਗਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਉਹ ਕਹਿੰਦੇ ਜੀ ਸਾਡੀ ਇੱਕੋ ਹੀ ਗੱਲ ਆ ਜਿਹੜੀ ਅਸੀਂ ਕਲੀਅਰ ਕਰਨੀ ਚਾਹੁੰਦੇ ਹਾਂ ਤੇ ਉਹ ਇਹ ਹੈ ਵੀ ਜਿਹੜੀ ਬੱਚੀ ਇਹਦੇ ਮਾਂ ਬਾਪ ਹੈ ਨੀ। ਮੈਂ ਹੈਰਾਨ ਰਹਿ ਗਿਆ ਵੀ ਹੈ ਨੀ। ਕਹਿੰਦੇ ਹਾਂ ਜੀ ਪਰ ਪਤਾ ਕਿਸ ਨੂੰ ਨੀ ਦੁਨੀਆਂ ਦੇ ਵਿੱਚ ਕਿਸੇ ਨੂੰ ਨੀ ਪਤਾ। ਸਿਰਫ ਦੱਸਣਾ ਐ ਚਾਹੁੰਦੇ ਹਾਂ ਵੀ ਅਸੀਂ ਇਸ ਗੱਲ ਨੂੰ ਪਰਦਾ ਨੀ ਰੱਖਣਾ ਚਾਹੁੰਦੇ ਕਿਸੇ ਚੀਜ਼ ਦਾ ਕੱਲ ਨੂੰ ਦਿੱਕਤ ਨਾ ਆਵੇ। ਇਸ ਬੱਚੀ ਦੇ ਮਾਂ ਬਾਪ ਬਹੁਤ ਛੋਟੀ ਜਿਹੀ ਛੱਡ ਕੇ ਚੱਲ ਗਏ ਸੀ ਤੇ ਪਰ ਅਸੀਂ ਇਹਨੂੰ ਪਾਲਿਆ ਪੋਸ਼ਿਆ ਇੱਥੋਂ ਤੱਕ ਲੈ ਕੇ ਆਇਆ ਤੇ ਕਿਸੇ ਨੂੰ ਪਤਾ ਨੀ ਹੈ ਵੀ ਸਾਡੀ ਬੱਚੀ ਨੀ ਹੈ ਕਿਸੇ ਨੂੰ ਨੀ ਪਤਾ। ਸੋ ਏਡੀ ਵੱਡੀ ਗੱਲ ਉਹ ਵੀ ਇੱਕ ਕਿਸਮ ਦਾ ਸੀ ਤਾਂ ਬਹੁਤ ਵੱਡਾ ਸੱਚ ਤੇ ਪਰ ਉਹ ਲੁਕੋ ਕੇ ਰੱਖਿਆ ਸੀ ਪਰ ਉਹਨੂੰ ਅਸੀਂ ਕਹੀਏ ਜੇ ਝੂਠ ਹੋ ਗਿਆ ਜਾਂ ਮਾੜਾ ਹੋ ਗਿਆ ਤਾਂ ਮਾੜਾ ਨੀ ਹੋ ਗਿਆ ਮੈਨੂੰ ਲੱਗਦਾ ਵੀ ਉਹਦੇ ਨੇ ਬਹੁਤ ਵੱਡੇ ਮਕਸਦ ਵੀ ਉਹਦੇ ਚ ਹੱਲ ਹੋ ਗਏ ਬਹੁਤ ਸਾਰੀਆਂ ਗੱਲਾਂ ਵੀ ਉਹ ਚ ਹੱਲ ਹੋ ਗਈਆਂ ਉਹ ਬੱਚੇ ਨੇ ਬੱਚੇ ਨੂੰ ਅਹਿਸਾਸ ਹੀ ਹੈ ਨੀ ਵੀ ਮੇਰੇ ਮਾਂ ਬਾਪ ਨੀ ਹੈ ਤਾਂ ਇਹ ਏਡਾ ਵੱਡਾ ਵੀ ਕਈ ਵਾਰੀ ਕੁਰਬਾਨੀ ਵੀ ਹੁੰਦੀ ਹੈ ਜੇ ਇਹਦੇ ਸੱਚ ਨੂੰ ਲੁਕਾਉਣਾ ਹੁੰਦਾ ਪਰ ਇਹ ਕਿਸੇ ਆਮ ਬੰਦੇ ਦੀ ਬਸ ਦੀ ਗੱਲ ਨੀ ਹੁੰਦੀ ਇਹ ਜੇ ਬੰਦਿਆਂ ਨੂੰ ਸਲੂਟ ਕਰਨਾ ਪੈਂਦਾ ਸੁਖਵਿੰਦਰ ਸੌਂਗ ਜੁੜੇ ਆ ਜੀ ਸਾਡੇ ਨਾਲ ਸਿਡਨੀ ਤੋਂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਮਨਜੀਤ ਸਿੱਧੂ ਜੁੜੇ ਆ ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ ਜੀ ਮੰਡੀ ਕਲਾਂ ਵਾਲੇ ਮਨਜੀਤ ਸਿੱਧੂ ਵਾਲੇ ਤੇ ਪਿੰਦਰ ਬਰਾੜ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਤੇ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਨਾਲ ਉਹਨਾਂ ਨੇ ਇੱਕ ਮੈਸੇਜ ਭੇਜਿਆ ਕਹਿੰਦੇ ਜੇ ਮੋਬਾਇਲ ਯੂ ਨੀ ਹੱਟਾ ਕਟੇ ਨੀ ਹੁਆ ਬਹੁਤ ਕੁਝ ਖਾਇਆ ਕੀ ਹੈ ਮਸਲਨ ਜੇ ਹਾਥ ਕੀ ਗੜੀਆਂ ਖਾ ਗਿਆ ਜੇ ਚਿੱਠੀ ਪੱਤਰੋਂ ਕੋ ਖਾ ਗਿਆ ਜੇ ਰੇਡੀਓ ਕੋ ਖਾ ਗਿਆ ਜੇ ਟੇਪ ਰਿਕਾਰਡ ਕੋ ਖਾ ਗਿਆ ਜੇ ਟਾਰਚ ਲਾਈਟ ਖਾ ਗਿਆ ਜੇ ਕਿਤਾਬੇ ਖਾ ਗਿਆ ਜੇ ਪੜੋਸ ਕੀ ਦੋਸਤੀ ਖਾ ਗਿਆ ਜੇ ਹਮਾਰਾ ਵਕਤ ਖਾ ਗਿਆ ਜੇ ਪੈਸੇ ਖਾ ਗਿਆ ਜੇ ਰਿਸ਼ਤੇ ਖਾ ਗਿਆ ਜੇ ਤੰਦਰੁਸਤੀ ਖਾ ਗਿਆ ਜੇ ਮੇਲ ਮਿਲਾਪ ਖਾ ਗਿਆ ਕੰਬਖਤ ਜੇ ਮੋਬਾਈਲ ਜੂ ਹੀ ਹੱਟਾ ਕੱਟਾ ਨਹੀਂ ਹੋਇਆ ਬਹੁਤ ਕੁਛ ਖਾਇਆ ਪਿਆ ਇਸਨੇ ਇਤਨਾ ਕੁਛ ਖਾ ਕਰ ਵੀ ਸਮਾਰਟ ਬਣਾ ਹੈ ਖਾ ਕਰ ਹੀ ਸਮਾਰਟ ਬਣਾ ਹੈ ਇਸੇ ਕਹਿੰਦੇ ਆ ਫਨੀ ਬਟ ਇਟਸ ਟਰੂ ਬਿਲਕੁਲ ਜੀ ਸੱਚ ਆ ਮੋਬਾਈਲ ਪਰ ਜੇ ਦਾ ਹੁਣ ਪੋਜ਼ਿਟਿਵ ਪੱਖ ਦੇਖੋ ਇਹ ਹੈ ਜੀ ਵੀ ਅਸੀਂ 500 ਚੀਜ਼ਾਂ ਚੱਕ ਕੇ ਸਾਰਾ ਦਿਨ ਸਫ਼ਰ ਨਹੀਂ ਕਰ ਸਕਦੇ ਤੁਰ ਫਿਰ ਨਹੀਂ ਸਕਦੇ ਸੀ ਜਿਹੜੀਆਂ ਚੀਜ਼ਾਂ ਸਾਡੀ ਜੇਬ ਦੇ ਵਿੱਚ ਇਸ ਮੋਬਾਈਲ ਨੇ ਪਾਤੀਆਂ ਉਹ ਪੱਖ ਵੀ ਦੇਖੋ ਮੈਨੂੰ ਢਿੱਲੋਂ ਜੁੜਿਆ ਜੀ ਸ਼ਬਦ ਤੋਂ ਉਹਨੇ ਕਹਿੰਦੇ ਬਾਈ ਜੀ ਕੈਨੇਡਾ ਦੇ ਇੱਕ ਰੇਡੀਓ ਤੇ ਇੱਕ ਹੋਸਟ ਹਰਜੀਤ ਸਿੰਘ ਗਿੱਲ ਨੇ ਸ਼ਰੇਆਮ ਦੋਸ਼ ਲਾਏ ਸਨ ਕਿ ਇਹ 30 ਪਿੰਡਾਂ ਚ ਕੈਂਪ ਲਾਏ ਨੇ ਤੇ ਕੋਈ ਰਸੀਦ ਜਾਂ ਕੋਈ ਰਿਜ਼ਲਟ ਨਹੀਂ ਦਿੱਤਾ ਉਹਦੇ ਬਾਰੇ ਕੀ ਕਹਿਣਗੇ ਦੇਖੋ ਜੀ ਆਪਾਂ ਇਹ ਸਾਰੇ ਜਿਹੜੇ ਮੈਸੇਜ ਅੱਜ ਆਏ ਆ ਮੈਂ ਸਾਰੇ ਮੇਲ ਕਰ ਰਿਹਾ ਉਹਨਾਂ ਨੂੰ ਤੇ ਉਹਨਾਂ ਦਾ ਫਿਰ ਉਹਨਾਂ ਤੋਂ ਹੀ ਜਵਾਬ ਜਾਣਾਂਗੇ ਤੇ ਪਰ ਦੇਖੋ ਕੱਲੇ ਹਰਜੀਤ ਸਿੰਘ ਗਿੱਲ ਦੇ ਰੇਡੀਓ ਤੇ ਨਹੀਂ ਹੋਰ ਬਹੁਤ ਸਾਰੇ ਰੇਡੀਓ ਅਖਬਾਰਾਂ ਪੱਤਰਕਾਰਾਂ ਨੇ ਬਹੁਤ ਸਾਰੀਆਂ ਕਿੰਤੂ ਪ੍ਰੰਤੂ ਹੋਰ ਵੀ ਕੀਤੇ ਆ ਤੇ ਉਹ ਵੀ ਸਾਰੇ ਆਪਾਂ ਉਹਨਾਂ ਨੂੰ ਇੱਕ ਫਾਈਲ ਬਣਾ ਕੇ ਜ਼ਰੂਰ ਉਹਨਾਂ ਤੋਂ ਮੰਗਾਂਗੇ ਪਰ ਅੱਜ ਜਿਹੜੇ ਢੰਗ ਨਾਲ ਮੈਂ ਸ਼ਾਰਟ ਨੋਟਿਸ ਉਹਨਾਂ ਨੂੰ ਲੈ ਕੇ ਆਇਆ ਸੀ ਜਾਂ ਜਿੰਨਾ ਕੁ ਮੇਰੇ ਕੋਲ ਟਾਈਮ ਸੀ ਉਨੀ ਕੁ ਮੈਂ ਉਹਨਾਂ ਦੀਆਂ ਹੀ ਸੁਣਨੀਆਂ ਚਾਹੁੰਦਾ ਸੀ ਤਾਂ ਕਿ ਆਪਣੇ ਕੋਲੇ ਉਹਨਾਂ ਵੱਲੋਂ ਦਿੱਤੇ ਹੋਏ ਜਵਾਬ ਹੋਣ ਤੇ ਉਦੋਂ ਬਾਅਦ ਫਿਰ ਆਪਾਂ ਉਹਦੇ ਚੋਂ ਗੱਲ ਕੱਢੀਏ ਸੋ ਅੱਗੇ ਸਾਡੇ ਨਾਲ ਜੁੜਿਆ ਜੀ ਜਗਤਾਰ ਸਿੰਘ ਗਿੱਲ ਹਾਂਗਕਾਂਗ ਵਾਲੇ ਤੇ ਉਹਨਾਂ ਨੇ ਬੜਾ ਖੂਬਸੂਰਤ ਮੈਸੇਜ ਭੇਜ ਦਿੱਤਾ ਜੀ ਕਹਿੰਦੇ ਦੁਆ ਕਰਨ ਵਾਲੇ ਲੋਕ ਗਲੀ ਵਿੱਚ ਲੱਗੀ ਲਾਈਟ ਵਰਗੇ ਹੁੰਦੇ ਹਨ ਯਾਨੀ ਕਿ ਸਟਰੀਟ ਲਾਈਟ ਵਰਗੇ ਜੋ ਮੰਜ਼ਿਲ ਦਾ ਫਾਸਲਾ ਤਾਂ ਘੱਟ ਨਹੀਂ ਕਰ ਸਕਦੇ ਪਰ ਰਸਤਾ ਤੈਅ ਕਰਨਾ ਸੌਖਾ ਜ਼ਰੂਰ ਬਣਾ ਦਿੰਦੇ ਨੇ ਸ਼ੁਭ ਸਵੇਰ ਦੋਸਤੋ ਢੁੱਡੀ ਕੇ ਸੋ ਜਗਤਾਰ ਸਿੰਘ ਢੁੱਡੀ ਕੇ ਨੇ ਬੜਾ ਖੂਬਸੂਰਤ ਮੈਸੇਜ ਭੇਜਿਆ ਬਿਲਕੁਲ ਜੀ ਜਦੋਂ ਅਸੀਂ ਕਿਸੇ ਦੀ ਦੁਆ ਮੰਗਦੇ ਹਾਂ ਤੇ ਉਹਦੇ ਰਾਹ ਦੇ ਵਿੱਚ ਅਸੀਂ ਚਾਨਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹੀ ਇੱਕ ਸਟਰੀਟ ਲਾਈਟ ਦੇ ਨਾਲ ਉਹਨਾਂ ਨੇ ਬੜਾ ਯੂਨੀਕ ਜਿਹਾ ਉਦਾਹਰਨ ਦਿੱਤਾ ਤੇ ਉਹਨਾਂ ਨੇ ਨਾਲ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਇਹ ਜਾਣਕਾਰੀ ਦਿਓ ਜੀ ਇੱਕ ਪਿੰਡ ਚ ਕੈਂਪ ਲਾਉਣ ਦਾ ਕਿੰਨਾ ਖਰਚਾ ਆਉਂਦਾ ਬਹੁਤ ਵਧੀਆ ਕਾਰਜ ਆ ਧੰਨਵਾਦ ਅਕਾਊਂਟ ਨੰਬਰ ਜ਼ਰੂਰ ਦੱਸਿਓ ਫੋਨ ਨੰਬਰ ਜ਼ਰੂਰ ਦਿਓ ਸੋ ਸਾਹਿਬ ਦੇਖੋ ਉਹ ਤਕਰੀਬਨ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਦੱਸ ਹੀ ਗਏ ਆ ਤੁਹਾਡੇ ਸਵਾਲ ਦੇ ਜਵਾਬ ਦਿਆਂ ਬਾਕੀ ਤੁਸੀਂ ਆਨਲਾਈਨ ਵੀ ਇਹਨਾਂ ਦੇ ਨੰਬਰ ਲੈ ਸਕਦੇ ਹੋ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਜੁੜੇ ਆ ਕਹਿੰਦੇ ਮਿੰਟੂ ਬਾਈ ਦਸਰਾਵਾ ਕਲਾਂਸੀ ਸਤਿ ਸ੍ਰੀ ਅਕਾਲ ਜੀ ਮੈਂ ਬਲਤੇਜ ਪੰਨੂ ਦੀ ਪੋਸਟ ਪੜ੍ਹੀ ਸੀ ਉਹ ਕਹਿੰਦੇ ਸਨ ਕਿ ਮੇਰੇ ਕੋਲ ਸਬੂਤ ਆਣ ਉਹਨਾਂ ਨੇ ਆਪਣਾ ਨਾਮ ਕੈਂਸਰ ਸੰਸਥਾ ਤੋਂ ਵਾਪਸ ਲੈ ਲਿਆ ਸੀ ਸੋ ਸਬੂਤ ਜੇ ਹੈਗੇ ਆ ਤਾਂ ਸਬੂਤ ਉਹਨਾਂ ਨੂੰ ਸਿੱਧੇ ਧਾਲੀਵਾਲ ਸਾਹਿਬ ਨੂੰ ਭੇਜਣੇ ਚਾਹੀਦੇ ਆ ਤੇ ਉਹਨਾਂ ਨੂੰ ਪਬਲਿਕ ਲਈ ਕਰਨਾ ਚਾਹੀਦਾ ਇਹ ਕਹਿਣਾ ਵੀ ਮੇਰੇ ਕੋਲ ਸਬੂਤ ਹੈਗੇ ਆ ਜਾਂ ਹੋਰ ਰਹਿ ਗਏ ਇਹ ਕਈ ਵਾਰੀ ਮੀਡੀਆ ਦੀਆਂ ਗੱਲਾਂ ਵੀ ਹੁੰਦਾ ਅਕਸਰ ਅਸੀਂ ਮੀਡੀਆ ਕਹਿਣਾ ਅਸੀਂ ਭਰੋਸੇਯੋਗ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਤੇ ਬਾਅਦ ਚ ਜਦੋਂ ਲੋੜ ਪੈਂਦੀ ਆ ਮੌਕੇ ਤੇ ਆ ਕੇ ਖੜਦੇ ਆ ਉਦੋਂ ਭਰੋਸੇਯੋਗ ਸੂਤਰ ਕਿਤੇ ਭਾਲੇ ਨਹੀਂ ਕਿਉਂਦੇ ਸੋ ਮੈਨੂੰ ਲੱਗਦਾ ਉਮੀਦ ਆ ਕਿਸੇ ਦਿਨ ਬਲਤੇਜ ਪੰਨੂ ਜੇ ਲਿਖਿਆ ਉਹਨਾਂ ਨੇ ਤਾਂ ਜ਼ਰੂਰ ਇਹਨਾਂ ਨੂੰ ਆਪਣੀ ਕਚਹਿਰੀ ਚ ਲਿਆ ਕੇ ਤੇ ਜ਼ਰੂਰ ਆਪਦੇ ਸਵਾਲ ਜਵਾਬ ਕਰਨਗੇ ਇਹਨਾਂ ਨੂੰ ਸਾਡੇ ਰਣਜੋਤ ਸਿੰਘ ਜੁੜੇ ਆ ਜੀ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਕੋਈ ਵੀ ਸੰਸਥਾ ਹੋਵੇ ਉਸਦਾ ਹਰ ਸਾਲ ਫਾਈਨੈਂਸ਼ੀਅਲ ਰਿਪੋਰਟ ਪਬਲਿਸ਼ ਕਰਨੀ ਹੁੰਦੀ ਹੈ ਇਹਨਾਂ ਸੰਸਥਾ ਨੇ ਹੁਣ ਤੱਕ ਕੀਤੀਆਂ ਕਿ ਕਿੱਥੇ ਤੇ ਕੀਤੀਆਂ ਤੇ ਕਿੱਥੇ ਦੇਖੀਆਂ ਜਾ ਸਕਦੀਆਂ ਬਿਲਕੁਲ ਜੀ ਆਪਾਂ ਇਹ ਸਵਾਲ ਵੀ ਉਹਨਾਂ ਨੂੰ ਜਿਹੜਾ ਫਾਰਵਰਡ ਕਰ ਦਿੰਦੇ ਹਾਂ ਜੀ ਤੇ ਜ਼ਰੂਰ ਉਮੀਦ ਆ ਉਹ ਜਵਾਬ ਦੇਣਗੇ ਤੇ ਸਾਡੇ ਨਾਲ ਗੁਰਵੀਰ ਸਿੱਧੂ ਜੁੜੇ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਜੀ ਗੁੱਡ ਮਾਰਨਿੰਗ ਜੀ ਤੇ ਧਾਲੀਵਾਲ ਸਾਹਿਬ ਨਾਲ ਮੁਲਾਕਾਤ ਲਈ ਥੈਂਕਸ ਹਾਜ਼ਰੀ ਪ੍ਰਵਾਨ ਕਰਿਓ ਜੀ ਸੋ ਹਾਜ਼ਰੀ ਪ੍ਰਵਾਨ ਆ ਜੀ ਤੁਹਾਡੀ ਤੇ ਇੱਧਰ ਜੋਗਿੰਦਰ ਸਿੰਘ ਸੋਹੀ ਜਗਾਉਂ ਵਾਲੇ ਉਹ ਜੁੜਿਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਹਰਮਨ ਫੈਮਿਲੀ ਨੂੰ ਤੇ ਨਾਲ ਉਹਨਾਂ ਨੇ ਇੱਕ ਭੇਜਿਆ ਜੀ ਹਾਲ ਚਾਲ ਪੁੱਛਣੇ ਕਾ ਵਕਤ ਗਿਆ ਇਨਸਾਨ ਆਨਲਾਈਨ ਦੇਖ ਜਾਏ ਤਾਂ ਸਮਝੀਏ ਸਭ ਠੀਕ ਹੈ ਪ੍ਰਭੂ ਸਭ ਕੋ ਆਨਲਾਈਨ ਰੱਖੇ ਤੇ ਕਿਆ ਬਾਤ ਹੈ ਇਹ ਵੀ ਇੱਕ ਦੁਆ ਜੀ ਦੁਆ ਕੀਤੀ ਹੈ ਕਹਿੰਦੇ ਦੇਖੋ ਹਾਲ ਚਾਲ ਕਹਿੰਦੇ ਪੁੱਛਣ ਦਾ ਵਕਤ ਚਲਾ ਗਿਆ ਕੋਈ ਬੰਦਾ ਆਨਲਾਈਨ ਦੇਖ ਜੇ ਤਾਂ ਬਸ ਕਹਿੰਦੇ ਸਾਰਾ ਠੀਕ ਆ ਆਪ ਹੀ ਸਮਝ ਜਾਂਦੇ ਆ ਤੇ ਕਹਿੰਦੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਪ੍ਰਭੂ ਸਭ ਨੂੰ ਆਨਲਾਈਨ ਦਿਖਾਈ ਦੇਵੇ ਕਹਿੰਦੇ ਆਨਲਾਈਨ ਇੱਕ ਪਮਾਨਾ ਹੋ ਗਿਆ ਅੱਜ ਦੀ ਯੁੱਗ ਦੇ ਵਿੱਚ ਵੀ ਕਿਸੇ ਦੀ ਸਹੀ ਸਲਾਮਤੀ ਜਾਣਨ ਦਾ ਅਮਨ ਢਿੱਲੋਂ ਡਾਂਸਬੋਲ ਤੋਂ ਜੁੜੇ ਆ ਤੇ ਕਹਿੰਦੇ ਗੁੱਡ ਮਾਰਨਿੰਗ ਭਾਜੀ ਕੀ ਹਾਲ ਆ ਤੁਹਾਡਾ ਭਾਜੀ ਕੱਲ ਇੱਕ ਗੁੱਡ ਵਿਚਾਰ ਸੁਣਿਆ ਸੀ ਐਡ ਲਾਈਫ ਟੂ ਡੇ ਨੋਟ ਡੇਜ਼ ਟੂ ਲਾਈਫ ਐਡ ਲਾਈਫ ਟੂ ਡੇਜ਼ ਨੋਟ ਡੇਜ਼ ਟੂ ਲਾਈਫ ਬਿਲਕੁਲ ਜੀ ਚੰਗੀ ਗੱਲ ਆ ਬੜੀ ਮੈਨੂੰ ਥੋੜਾ ਜਾ ਲੇਟ ਸਮਝ ਆਉਂਦਾ ਮੋਟੇ ਦਿਮਾਗ ਦੀ ਪ੍ਰੋਬਲਮ ਆ ਪਰ ਹੁਣ ਸਮਝ ਆ ਗਿਆ ਵਧੀਆ ਵਧੀਆ ਗੱਲ ਆ ਵੀ ਜੇ ਤੁਸੀਂ ਜ਼ਿੰਦਗੀ ਜਿਹੜੇ ਜ਼ਿੰਦਗੀ ਦੇ ਦਿਨਾਂ ਨੂੰ ਐਡ ਕਰੋ ਮੈਂ ਕਿ ਦਿਨਾਂ ਦੇ ਵਿੱਚ ਜ਼ਿੰਦਗੀ ਨੂੰ ਠੀਕ ਹੈ ਨਾ ਡੇਜ਼ ਆਫ ਲਾਈਫ ਨਾ ਹੋਲਡ ਟੂ ਡੇ ਲਓ ਜੀ ਪਹਿਲਾਂ ਕਾਲ ਆ ਗਈ ਫੇਰ ਮੈਂ ਇਹਦੇ ਇੰਨੇ ਦਿਨ ਚ ਮੈਨੂੰ ਹੋਰ ਟਾਈਮ ਮਿਲ ਜੂ ਇਸ ਗੱਲ ਨੂੰ ਸਮਝਣ ਦਾ ਸੋ ਅਜੇਪਾਲ ਸਿੰਘ ਬ੍ਰਿਸਬਨ ਤੋਂ ਜੁੜੇ ਆ ਅਜੇਪਾਲ ਸਿੰਘ ਸਿੰਘ ਸਤਿ ਸ੍ਰੀ ਅਕਾਲ
ਭਾਈ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਕੀ ਕਹਿਣਾ ਚਾਹੋਗੇ
ਜੀ ਵਧੀਆ ਗੱਲਬਾਤ ਜਿੰਨਾ ਵੀ ਟਾਈਮ ਸੀ ਉਹਨਾਂ ਦਾ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਆ ਔਰ ਜਿੱਦਾਂ ਤੁਸੀਂ ਚਲੋ ਪਿਛਲੇ ਪ੍ਰੋਗਰਾਮਾਂ 'ਚ ਵੀ ਕੁਛ ਨਾ ਕੁਛ ਹਿੰਟ ਦਿੱਤੇ ਸੀ ਬਾਕੀ ਮੈਂ ਤਾਂ ਮੇਰੀ ਤਾਂ ਤੁਹਾਡੇ ਵਾਲੀ ਗੱਲ ਆ ਵੀ ਜੇ ਕੋਈ ਚੰਗਾ ਕਾਰਜ ਕਰਦਾ ਜਿਵੇਂ ਤੁਸੀਂ ਕਿਹਾ ਜੋ 60% ਵੀ ਚੰਗਾ ਕਰਦਾ ਤਾਂ ਯਾਰ ਉਹਦੇ 60% ਨੂੰ ਹੀ ਚੰਗਾ ਕਹੋ ਆਪਾਂ ਜੇ ਦੇਖੀਏ ਜਿੰਨੀਆਂ ਕੁ ਹੁਣ ਮੈਂ ਜਦੋਂ ਦੀ ਇਹ ਵੀਡੀਓ ਵਾਇਰਲ ਹੋਈ ਆ ਜਦੋਂ ਤੁਸੀਂ ਪਹਿਲਾਂ ਵੀ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਜਿੱਦਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਜਿਹੜੀਆਂ ਨੈਗੇਟਿਵ ਗੱਲਾਂ ਆਈਆਂ ਨੇ ਉਹ ਨੈਗੇਟਿਵ ਗੱਲਾਂ ਵੀ ਬਾਹਲੀ ਜ਼ਿਆਦਾ ਮੈਨੂੰ ਉਹ 'ਚ ਨੈਗੇਟਿਵ ਨਹੀਂ ਲੱਗੀ ਗੱਲ ਮਤਲਬ ਉਹ ਮੇਰੇ ਖਿਆਲ 'ਚ ਤਾਂ ਕਈ ਲੋਕਾਂ ਨੂੰ ਤਾਂ ਐਂ ਲੱਗਦਾ ਜਿਹਨੇ ਸਾਡੀ ਈਗੋ ਹਰਟ ਹੁੰਦੀ ਆ ਮਤਲਬ ਪਹਿਲੀ ਗੱਲ ਤਾਂ ਮੈਂ ਇਹ ਕਰਨ ਜਾਊ ਜੇ ਮੰਨ ਲਓ 50,000 ਰੁਪਏ ਜਿੱਦਾਂ ਪਹਿਲਾਂ ਪੁਰਾਣੀਆਂ ਉਹਨਾਂ ਦੀਆਂ ਜਿਹੜੀਆਂ ਪੁਰਾਣੀ ਸੰਸਥਾ ਪਹਿਲੀ ਸੰਸਥਾ ਨਾਲ ਜੁੜੇ ਸੀ ਉਹ 50,000 ਰੁਪਏ 'ਚ ਇੱਕ ਪਿੰਡ ਚੈੱਕਅਪ ਕਰਦੇ ਸੀਗੇ ਤੇ ਉਹਦੇ 'ਚ ਹੁੰਦਾ ਸੀ ਵੀ ਇੱਕ NRI ਪਿੰਡ ਅਡਾਪਟ ਕਰ ਲਏ ਚਲੋ ਰੁਪਈਆ ਤੋਂ 50,000 ਹੀ ਲੈਂਦੇ ਸੀ ਨਾ ਕਹਿ ਲਓ ਜਾਂ $1,000 ਬਣਿਆ ਜਾਂ ਪਾਉਂਡ ਬਣੇ ਤਾਂ ਜੇ ਇੱਕ 50,000 ਰੁਪਏ 'ਚ ਮੰਨ ਲਓ ਸਾਰਾ ਪਿੰਡ ਚੈੱਕਅਪ ਹੋ ਜਾਂਦਾ ਤਾਂ ਯਾਰ ਇਹ 'ਚ ਮਾੜੀ ਕਿਹੜੀ ਗੱਲ ਹੈ ਵੀ ਆਪਾਂ ਜੀ ਹੁਣ ਆਪਾਂ ਨੂੰ ਪਤਾ ਹੀ ਕੈਂਸਰ ਦੇ ਜਿਹੜੇ ਪੇਸ਼ੈਂਟ ਨੇ ਪੰਜਾਬ ਦੇ ਵਿੱਚ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਲਾ ਲਓ ਪਰ ਜੇ ਆਪਾਂ ਇਕੱਲੀ ਇੰਡੀਆ ਦੀ ਗੱਲ ਕਰੀਏ ਤੇ ਇੱਕ 50,000 ਮੇਰੇ ਖਿਆਲ 'ਚ ਮਤਲਬ ਇੱਕ ਵਿਜ਼ਿਟ ਦੇ ਲੈ ਲੈਂਦੇ ਹੁਣੇ ਡਾਕਟਰ ਸਾਰੇ ਤੁਹਾਡੇ ਚੈੱਕਅਪ ਕਰਨ ਦਾ ਹੀ ਸਿਰਫ ਇੱਕ ਵਿਜ਼ਿਟ ਦਾ ਜਿਹਦੇ 'ਚ ਮੇਰੇ ਖਿਆਲ 'ਚ ਟ੍ਰੀਟਮੈਂਟ ਸ਼ੁਰੂ ਨਹੀਂ ਕਰਦੇ ਪੇਸ਼ੈਂਟ ਦਾ ਤੇ ਜੇ ਉਹ ਇੱਕ 50,000 'ਚ ਮੰਨ ਲਓ ਤੁਹਾਡਾ ਸਾਰਾ ਪਿੰਡ ਚੈੱਕਅਪ ਕਰ ਰਹੇ ਨੇ ਤੇ ਹੁਣ 75,000 'ਚ ਤੁਹਾਡੇ ਪਿੰਡ 5 ਪਿੰਡ ਚੈੱਕਅਪ ਕਰ ਰਹੇ ਨੇ ਫਿਰ ਜਿਹ 'ਚ ਨਾਲੇ ਉਹ ਕਹਿ ਰਹੇ ਨੇ ਕਿ ਵਧੀਆ ਸਟੈਂਡਰਡ ਦਾ ਮਤਲਬ ਉਹਨਾਂ ਦੇ ਸਾਰੇ ਹੈ ਸਾਰੀ ਗੱਲਬਾਤ ਤੇ ਉਹ 'ਚ ਮੈਨੂੰ ਤਾਂ ਲੱਗਦਾ ਨੀ ਕੋਈ ਹਰਜ ਵਾਲੀ ਗੱਲ ਆ ਬਾਕੀ ਚਲੋ ਠੀਕ ਹੈ ਜਿਹੜੀਆਂ ਕਈ ਗੱਲਾਂ ਇਹ ਵੀ ਹੁੰਦੀਆਂ ਮਿੰਟੂ ਭਾਜੀ ਜਿੱਦਾਂ ਮੰਨ ਲਓ ਮੈਂ ਹੀ ਆ ਮੰਨ ਲਓ ਪਿੰਡ 'ਚ ਆ ਮੰਨ ਲਓ ਮੈਂ ਆ ਤੇ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਮੰਨ ਲਓ ਮੋਹਤਬਾਰ ਕਹਿੰਦਾ ਆ ਤੇ ਮੈਂ ਗਿਆ ਤੇ ਮੈਨੂੰ ਜੇ ਉਹਨਾਂ ਨੇ ਥੋੜਾ ਨਹੀਂ ਚੰਗੀ ਤਰ੍ਹਾਂ ਟ੍ਰੀਟ ਕੀਤਾ ਹਨਾ ਕੰਮ ਭਾਵੇਂ ਉਹਨਾਂ ਦੀ ਸੰਸਥਾ ਬਿਲਕੁਲ ਸਹੀ ਕਰ ਰਹੀ ਆ ਅਸੀਂ ਉਹਨਾਂ ਦੇ ਸਿਸਟਮ ਨੀ ਵੇਖਣਾ ਕੰਮ ਨੂੰ ਨੀ ਵੇਖਣਾ ਜੇ ਮੈਨੂੰ ਉਹਨਾਂ ਨੇ ਹਾਏ ਹੈਲੋ ਨੀ ਕੀਤੀ ਜਾਂ ਬਾਈ ਚਾਂਸ ਕੋਈ ਰਸੀਦ ਨਹੀਂ ਦਿੱਤੀ ਜਾਂ ਕੋਈ ਕੁਛ ਮਿਸਪਲੇਸ ਹੋ ਗਿਆ ਉਹ ਮੇਰੀ ਈਗੋ ਹਰਟ ਹੋ ਜਾਣੀ
ਸਿੰਪਲੀ ਕਹੋ ਜੇ ਸਤਿ ਸ੍ਰੀ ਅਕਾਲ ਦੇ ਭੁੱਖੇ ਹੁੰਦੇ ਆ ਬਹੁਤ ਸਾਰੇ ਤਾਂ ਤੇ ਉਹਦੇ ਲਈ ਕਹਾਵਤ ਬਣੀ ਆ ਸਲਾਮ ਪਿੱਛੇ ਉਹ ਮੁੱਲਾ ਨੀ ਰਸਾਈ ਦਾ ਤੇ ਉਹ ਉਹ ਕਈ ਵਾਰੀ ਇਹ ਹੋ ਜਾਂਦਾ ਵੀ ਅਸੀਂ ਇੰਨੇ ਰਸ ਚੁਣਿਆ ਜਾਂ ਇੰਨੀ ਤੇਜ਼ੀ ਚੁਣਿਆ ਜਾਂ ਇੰਨੀ ਭੀੜ ਚੁਣਿਆ ਅਸੀਂ ਹਾਏ ਹੈਲੋ ਨਹੀਂ ਕਰ ਸਕਦੇ ਕਿਹੜੀ ਤਾਂ ਉਹ 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 ਜ਼ਿਆਦਾ ਹਾਰਟ ਕਰਦੀ ਆ ਬਸ ਹੋਰ ਕੁਛ ਨੀ ਇਹ ਸਾਰੇ ਮੈਂ ਸਾਰੇ ਘਟਨਾਕ੍ਰਮ ਚ ਦੇਖੀ ਸੀ ਇਹ ਗੱਲ ਇਹ ਸਾਰੇ ਘਟਨਾਕ੍ਰਮ ਲੋਕਾਂ ਨੂੰ ਹਾਰਟ ਹੀ ਇਹ ਕਿਹਾ ਵੀ ਉਹਨਾਂ ਨੇ ਮੈਨੂੰ ਰਿਕੋਗਨਾਈਜ਼ ਨਹੀਂ ਕੀਤਾ
ਦੇਖੋ ਬਸ 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 ਉੱਥੇ ਸਾਡੀ ਈਗੋ ਹਰਟ ਹੋ ਜਾਂਦੀ ਤਾਂ ਅਸੀਂ ਉਹ ਸਾਰੇ ਕਾਸੇ ਨੂੰ ਨਿੰਦ ਦਿੰਦੇ ਹਾਂ ਤੇ ਜਦੋਂ ਕਿ ਸਾਨੂੰ ਸਮਝਣਾ ਚਾਹੀਦਾ ਆਪਾਂ ਇੱਕ ਜੇ ਫੈਮਿਲੀ ਦੇ 4 ਮੈਂਬਰ ਵੀ ਹੋਈਏ ਸਾਡੀ ਉੱਥੇ ਵੀ ਰਜਾ ਨਹੀਂ ਰਲਦੀ ਸਾਰੇ ਬੱਚਿਆਂ ਨੂੰ ਮਨਾਉਣਾ ਵੀ ਔਖਾ ਹੁੰਦਾ ਫਿਰ ਵੀ ਅਗਲਾ ਜੀ ਆਰਗੇਨਾਈਜੇਸ਼ਨ ਦੇ ਤਹਿਤ ਜਿੱਦਾਂ ਅਗਲਾ ਦਾਵਾ ਕਰਦਾ ਕਿ 8,085 ਪਿੰਡ ਦੇ ਤਕਰੀਬਨ ਡਨ ਕਰਤਾ ਆ ਦਿਟ ਮੀਨਸ ਦੇ ਆਰ ਡੂਇੰਗ ਸਮਥਿੰਗ ਹਨਾ ਸੋ ਸਾਨੂੰ ਮੇਰੇ ਹਿਸਾਬ ਨਾਲ ਉਹਨਾਂ ਨੂੰ ਐਪਰੀਸ਼ੀਏਟ ਹੀ ਕਰਨਾ ਚਾਹੀਦਾ ਜਿਹੜਾ ਬੰਦਾ ਐਡਾ ਵੱਡਾ ਕਾਰਜ ਕਰ ਰਿਹਾ ਤੇ ਜੇ ਇੰਨਾ ਕੁਛ ਕਾਰਜ ਕਰਦੇ ਜੇ ਮੰਨ ਲਓ ਇੱਕ ਟੋਟਲੀ ਨੈਗੇਟਿਵ ਗੱਲ ਲੈ ਲਓ ਜੇ 4 ਪੈਸੇ ਕੋਈ ਉਹਨੂੰ ਬਚ ਵੀ ਗਏ ਹੋਣਗੇ ਤੇ ਯਾਰ ਫਿਰ ਵੀ ਕੋਈ ਵੱਡੀ ਗੱਲ ਨਹੀਂ ਤੁਸੀਂ ਇਹ ਦੇਖੋ ਨਾ ਕੈਂਸਰ ਬਿਮਾਰੀ ਕਿੰਨੀ ਗੰਦੀ ਦਾ ਕਿੰਨਾ ਕਿੰਨਾ ਪੈਸਾ ਸਾਨੂੰ ਡਾਕਟਰਾਂ ਦੇ ਉਜਾੜਨਾ ਪੈਂਦਾ ਆ ਤੇ ਉਹ ਤੁਹਾਨੂੰ ਥੋੜੇ ਪੈਸੇ ਸਾਰੇ ਪਿੰਡ ਹੀ ਕਵਰ ਕਰੀ ਜਾਂਦੇ ਆ ਉਹ ਸੋ ਮੈਨੂੰ ਤਾਂ ਠੀਕ ਲੱਗਿਆ ਜੀ ਕਿ ਜੋ ਵੀ ਕਰ ਰਹੇ ਹੋ ਸਹੀ
ਮੇਰਾ ਅਜੇ ਪਾਲੇ ਵੀ ਮੰਨਣਾ ਹੈ ਵੀ ਇੰਨੀ ਜ਼ਮੀਰ ਹਜੇ ਤੱਕ ਕਿਸੇ ਦੀ ਨਹੀਂ ਹਾਰੀ ਜਿਹੜਾ ਖਾਸ ਕਰਕੇ ਵਿਦੇਸ਼ ਚ ਆ ਗਿਆ ਤੇ ਉਹ ਵਿਦੇਸ਼ ਚ ਆ ਕੇ ਉਹਨੂੰ ਪਤਾ ਵੀ ਉਹਦੇ ਲਈ ਐਡੀ ਵੱਡੀ ਚੀਜ਼ ਨੀ ਹੈ ਇੰਨੀ ਜ਼ਮੀਰ ਨੀ ਹਾਰੀ ਵੀ ਉਹ 2-4 ਹਜ਼ਾਰ ਰੁਪਇਆ ਪਿੰਡਾਂ ਚੋਂ ਖਾਊਗਾ ਦੇਖੋ ਇਹ ਤਾਂ ਹੈ ਨੀ 75,000 ਰੁਪਇਆ ਜਿਹੜਾ ਲੈਂਦੇ ਆ, 75,000 ਦੇ ਵਿੱਚ ਇੱਕ ਬੈਨ ਵੀ ਜਾਂਦੀ ਆ, ਟੈਸਟ ਤੁਸੀਂ ਹੁਣ ਇੱਕ ਛੋਟਾ ਜਿਹਾ ਟੈਸਟ ਕਰਾ ਕੇ ਦੇਖੋ ਉਹਦੀ 1,000-2,000 ਰੁਪਇਆ ਫੀਸ ਹੁੰਦੀ ਆ, ਤੇ ਉੱਥੇ ਮੰਨ ਲਓ 75,000 ਚ ਉੱਥੇ ਇੱਕ ਪਿੰਡ ਦੇ ਵਿੱਚ ਉੱਥੇ ਤਾਂ 500-400 ਬੰਦਾ ਟੈਸਟ ਕੀਤਾ ਜਾਂਦਾ, 500 ਬੰਦਾ ਟੈਸਟ ਹੋਇਆ ਤਾਂ ਉਹਨਾਂ ਨੂੰ ਕੀ ਲੱਗਿਆ, ਉਹਨਾਂ ਦੇ ਕੀ ਆਇਆ ਸੀ, ਉੱਥੇ ਕੀ ਕੰਟੀਨਾ ਉਸਦੇ ਕੀ ਨਚੋੜੂ ਵਾਲੀ ਗੱਲ ਨੀ ਹੁੰਦੀ ਉਹ ਆ। ਸਾਡੇ ਲੋਕ ਨਾ ਕੁਝ ਇੱਕ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਹੋਏ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਇਹਨੂੰ ਬਦਨਾਮ ਕਰੀਏ, ਪਰ ਦੂਜਾ ਪੱਖ ਜਿਹੜਾ ਮੇਰਾ ਮੰਨਣਾ ਉਹ ਮੈਂ ਚਾਹੁੰਦਾ ਸੀ ਜੇ ਲੰਮੀ ਇੰਟਰਵਿਊ ਦਾ ਮੈਨੂੰ ਟਾਈਮ ਮਿਲਿਆ ਹੁੰਦਾ ਨਾ ਇੰਗਲੈਂਡ ਦਾ, ਇਸ ਟਾਈਮ ਟਾਈਮ ਹੀ ਬੜਾ ਸੀ, ਫਿਰ ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ ਸੀ ਉਹਨਾਂ ਨੂੰ ਆਪਣੇ ਬੰਨੀਓ ਰਾਏ ਦੇਣਾ ਚਾਹੁੰਦਾ ਸੀ ਜਿਹੜੀ ਕਿ ਜਿਵੇਂ ਰਣਜੋਤ ਬਾਈ ਹੋਰਾਂ ਨੇ ਭੇਜੀ ਆ, ਤੇ ਮੈਂ ਪਹਿਲਾਂ ਨੋਟ ਹੀ ਕਰ ਰੱਖਿਆ ਸੀ ਵੀ ਭਾਈ ਤੁਸੀਂ ਆਪਣੀ ਸੰਸਥਾ ਦੇ ਜਿਹੜੇ ਅੰਕੜੇ ਆ ਉਹ ਪਬਲਿਕਲੀ ਕਰਿਆ ਕਰੋ ਟਾਈਮ ਟੂ ਟਾਈਮ, ਤਾਂ ਕਿ ਜਿਹੜਾ ਲੋਕਾਂ ਚ ਸ਼ੰਕਾ ਆਵੇ ਹੀ ਨਾ ਕਿਸੇ ਚੀਜ਼।
ਹਾਂਜੀ ਹਾਂਜੀ ਹਾਂਜੀ
ਦੇਖੋ ਉਹਨੂੰ ਰੋਕ ਨੀ ਸਕਦੇ ਤੁਸੀਂ,
ਉਹਨੂੰ ਰੋਕ ਨੀ ਸਕਦੇ ਬਿਲਕੁਲ ਬਿਲਕੁਲ। ਦੂਜੀ ਗੱਲ ਹੋਈ ਤੁਹਾਡੇ ਵਾਲੀ ਗੱਲ, ਦੂਜੀ ਵੀ ਉਹ ਕੈਂਸਰ ਦੇ ਪੈਸੇ ਖਾ ਕੇ ਅਗਲਾ ਉਹ ਆਪਦੇ ਬੱਚਿਆਂ ਨੂੰ ਜ਼ਹਿਰ ਪਵਾਉਣ ਵਾਲੀ ਗੱਲ ਹੈ, ਮੈਨੂੰ ਨੀ ਲੱਗਦਾ ਕੋਈ ਇੰਨਾ ਗਿਰਿਆ ਹੋਇਆ ਇਨਸਾਨ ਹੋਊ ਬਾਹਰ ਆ ਕੇ ਜਿਹੜਾ ਮਤਲਬ ਨਾਲੇ ਜਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਹੁਣ ਉਹ ਗੱਲ ਜਿਹੜਾ ਉਹਨਾਂ ਦਾ ਦਾਵਾ ਵੀ ਕੋਈ 10-1 ਰੁਪਏ ਨਾਲ ਜੇ ਕਿਸੇ ਨੇ ਵਿਆਹ ਕੀਤਾ ਤਾਂ ਹਨਾ।
ਮੈਂ ਤੁਹਾਨੂੰ ਆਪਦੀ ਦੱਸ ਦਿੰਦਾ ਠੀਕ ਆ ਵੀ ਹੁਣ ਆਪਣਾ ਰੇਡੀਓ ਆ ਜਾਂ ਆਪਣੇ ਇਸ ਦੇ ਉੱਤੇ ਆਪਾਂ ਆਪਦੀ ਪ੍ਰੋਗਰਾਮੀ ਵਾਲਾ ਕੋਈ ਕਾਲ ਆ ਜੇ ਜਾਂ ਮੰਨ ਲਓ ਕੋਈ ਕਿਸੇ ਦਾ ਮੈਸੇਜ ਆ ਜੇ ਤੇ ਆਪਾਂ ਪੜਾਂਗੇ ਕਿਉਂ, ਆਪਾਂ ਪੁੱਛੇ ਹੋ ਜਾਂਗੇ ਆਪਾਂ ਉਹਦੇ ਬਾਰੇ ਕਿਉਂ ਗੱਲ ਕਰਾਂਗੇ ਜੇ ਸਾਡੇ ਤੇ ਸਾਡੇ ਕੋਲ ਗੱਲ ਆ ਜੇ ਤੇ। ਪਰ ਮੈਂ ਤੁਹਾਨੂੰ ਇੱਕ ਅੱਜ ਸੱਚਾਈ ਦੱਸ ਦਿੰਦਾ, ਸਾਰੇ ਸਰੋਤਿਆਂ ਨੂੰ ਸੱਚਾਈ ਦੱਸ ਦਿੰਦਾ ਵੀ ਪਿਛਲੇ 3 ਮਹੀਨਿਆਂ ਦੇ ਉੱਤੇ 3-4 ਮਹੀਨੇ ਹੋ ਗਏ, ਵੈਸੇ ਮੈਨੂੰ ਬਲੌਕ ਲੈਣ ਨੂੰ ਤਾਂ 5 ਮਹੀਨੇ ਹੋ ਗਏ ਤੇ, ਪਰ 4 ਮਹੀਨਿਆਂ ਦਾ ਇੱਕ ਦਬੀ ਆਵਾਜ਼ ਦੇ ਵਿੱਚ ਇਹ ਮੇਰੇ ਤੇ ਬਲੇਮ ਲੱਗ ਰਿਹਾ ਵੀ ਦੇਖੋ ਜੀ ਸਾਹਮਣੇ ਆ ਹੀ ਜਾਂਦੀਆਂ ਅਖੀਰ ਗੱਲਾਂ। ਜਿਹੜਾ ਮਿੰਟੂ ਬਰਾੜ ਇੱਕ ਸਾਲ ਜੌਬ ਛੱਡ ਕੇ ਇਕੱਲੀਆਂ ਸਿੱਖ ਖੇਡਾਂ ਲਈ ਭੱਜਿਆ ਫਿਰਦਾ ਸੀ, ਉਹ ਐਵੇਂ ਨੀ ਭੱਜਿਆ ਫਿਰਦਾ ਸੀਗਾ, ਉਹਦਾ ਹੁਣ ਆ ਗਏ ਨਾ ਨਤੀਜੇ ਸਾਹਮਣੇ, ਤੇ ਜੇ ਪੁੱਛੀਏ ਤਾਂ ਕੀ ਨਤੀਜੇ ਸਾਹਮਣੇ ਆ ਗਏ, ਕਹਿੰਦੇ ਦੇਖੋ ਮਈ ਅਪ੍ਰੈਲ ਦੇ ਵਿੱਚ ਖੇਡਾਂ ਹੋਈਆਂ, ਮਈ ਦੇ ਵਿੱਚ ਉਹਦਾ ਨਿਬੇੜਾ ਨਿਬੇੜੀ ਕਰਕੇ ਤੇ 1 ਜੂਨ ਨੂੰ ਮਿੰਟੂ ਬਰਾੜ ਨੇ ਨਗਦ ਬਲੌਕ ਲੈ ਲਿਆ ਕੈਸ਼ ਬਿਨਾਂ ਲੋਨ ਲਏ, ਤੇ ਉਹ ਕੈਸ਼ ਬਲੌਕ ਲੈ ਲਿਆ ਤੇ ਉਹ ਖੇਡਾਂ ਵਾਲੇ ਪੈਸਿਆਂ ਨਾਲ ਉਹਨੇ ਜਿਹੜੇ ਬੱਚੇ ਪੈਸੇ ਸੀ ਉਹਦੇ ਲੈ ਲਿਆ। ਸੋ ਆਹ ਗੱਲ ਅੱਜ ਤੱਕ ਮੈਨੂੰ 5-10 ਬੰਦੇ ਕਹਿ ਚੁੱਕੇ ਆ, ਤੇ ਚਲੋ ਮੈਨੂੰ ਬੜੀ ਖੁਸ਼ੀ ਹੁੰਦੀ ਆ, ਮੈਨੂੰ ਬੜਾ ਮੇਰੇ ਮੂੰਹ ਤੇ ਮੁਸਕਾਨ ਲਿਆਉਂਦੇ ਇਹੋ ਜਿਹੇ ਬੰਦੇ ਜਦੋਂ ਇਹਦੀ ਗੱਲ ਕਰਦੇ ਆ, ਤੇ ਫਿਰ ਮੈਨੂੰ ਬੜੀ ਹੈਰਾਨੀ ਹੁੰਦੀ ਆ ਤੇ ਫਿਰ ਮੈਂ ਸੋਚਦਾ ਜੇ ਉਹਨਾਂ ਨੇ ਜਿਹੜਾ ਤਾਣਾ ਬਾਣਾ ਬੁਣਿਆ ਜਾਂ ਜਿੱਥੋਂ ਗੱਲ ਕੱਢੀ ਆ ਉਹ ਕਿਵੇਂ ਕੱਢੀ, ਮੈਂ ਇਸ ਬਾਰੇ ਸੋਚਦਾ ਵੀ ਕੋਈ ਤਾਂ ਕਿਤੇ ਕਹਿੰਦੇ ਨੇ ਵੀ ਧੂੰਆਂ ਮੱਚਿਆ ਹੋਊਆ ਜਾਂ ਫੇਰ ਹੀ ਧੂੰਆਂ ਨਿਕਲਦਾ ਅੱਗ ਮੱਚੀ ਹੋਈ ਆ, ਮੈਂ ਕਿਹਾ ਕਿਵੇਂ ਕੱਢੀ ਉਹਨਾਂ ਨੇ। ਫਿਰ ਮੈਂ ਆਪਣੀ ਟੀਮ ਨੂੰ ਵੀ ਪੁੱਛਿਆ, ਮੈਂ ਕਿਹਾ ਵੀ ਕਿਵੇਂ ਕੱਢੀ। ਪਹਿਲਾਂ ਤਾਂ ਦੇਖੋ ਇਹ ਕਹਾਣੀ ਹੈ ਵੀ ਜਦੋਂ ਤੁਸੀਂ ਕਿਸੇ ਵੀ ਪੁਆਇੰਟ ਤੇ ਪਿਛਲੇ ਸਾਲ 1.5 ਸਾਲ ਚ ਜਿਉਂ ਗੇਮਾਂ ਹੋਈਆਂ ਕਿਸੇ ਵੀ ਪੁਆਇੰਟ ਤੇ ਕੈਸ਼ ਨੂੰ ਟੱਚ ਹੀ ਨੀ ਕਰਿਆ, ਜਿਹੜੇ ਬੰਦੇ ਨੇ ਟੱਚ ਮੀਨ ਇਹ ਨੀ ਵੀ ਹੱਥ ਲਾਉਣਾ, ਟੱਚ ਮੀਨ ਕਿ ਉਹਦੇ ਅਕਾਊਂਟ ਚ ਆਉਣਾ ਜਾਂ ਉਹਦੇ ਥਰੂ ਆਉਣਾ ਜਾਂ ਕਿਸੇ ਨੇ ਉਹਨੂੰ ਦੇ ਦੇਣਾ ਪੈਸੇ, ਜਦੋਂ ਕਿਸੇ ਟੱਚ ਹੀ ਨੀ ਕਰਿਆ ਤੇ ਕੋਈ ਵੀ ਚੀਜ਼ ਇਹੋ ਜਿਹੀ ਨੀ ਜਿਹੜੀ ਹਿਡਨ ਨਾ। ਜੇ ਹੁਣ ਕਿਸੇ ਨੇ ਪੈਸੇ ਦਿੱਤੇ ਆ ਉਹਨਾਂ ਚ ਨਾ ਮੇਰੇ ਇੱਕ ਬੰਦੇ ਦੀ ਮੇਰੇ ਤੋਂ ਫੋਟੋ ਲੱਗਣੀ ਮਿਸ ਹੋ ਗਈ ਸੀਗੀ, 1,100 ਰੁਪਈਏ ਵਾਲੇ ਦੀ 1,100 ਰੁਪਏ ਡਾਲਰ ਦਿੱਤਾ ਸੀ, ਉਹਦੀ ਫੋਟੋ ਮੈਗਜ਼ੀਨ ਚ ਨੀ ਲੱਗੀ ਸੀ, ਤੇ ਉਸ ਬੰਦੇ ਨੇ ਮੇਰੀ ਖਾਟ ਖੜੀ ਕਰਤੀ ਵੀ ਹਾਂ ਮੇਰੀ ਫੋਟੋ ਕਿਉਂ ਨੀ ਲੱਗੀ। ਸੋ ਮੀਨਸ ਜਿਹਨੇ ਵੀ ਪੈਸੇ ਦਿੱਤੇ ਆ ਉਹਨਾਂ ਦੀ ਤਾਂ ਸਾਹਮਣੇ ਆ ਗਈ ਗੱਲ, ਉਹਨਾਂ ਦਾ ਨਾਂ ਸਾਹਮਣੇ ਆ ਗਏ, ਜਿਹੜੇ ਖਰਚੇ ਹੋਏ ਉਹ ਸਾਹਮਣੇ ਆ ਗਏ, ਤੇ ਜਿਹੜੇ ਸਾਡੇ ਜਿਹੜੇ ਕੈਸ਼ੀਅਰ ਸੀ ਪ੍ਰਦੀਪ ਪਾਂਗਲੀ ਹੋਰੇ ਤੇ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਰੱਖਿਆ, ਬੈਂਕ ਦੇ ਅਕਾਊਂਟ ਸਭ ਕੁਛ ਆਇਆ ਜਾਇਆ, ਤੇ ਪਰ ਦੋਸ਼ ਲਾਉਣ ਵਾਲੇ ਨੇ ਤਾਂ 1 ਮਿੰਟ ਤੇ ਮੈਨੂੰ ਬਲੌਕ ਦਵਾਤਾ ਉਹ ਵੀ ਨਗਦਾਂ ਦਾ। ਸੋ ਦੇਖੋ ਮੈਂ ਉਸ ਚੀਜ਼ ਨੂੰ ਅੱਜ ਗੱਲ ਕਰ ਲਈ, ਪਰ ਮੈਨੂੰ ਸਫਾਈ ਦੇਣ ਦੀ ਲੋੜ ਹੀ ਨੀ ਸੀਗੀ ਜਾਂ ਗੱਲ ਕਰਨ ਦੀ ਲੋੜ ਹੀ ਨੀ, ਪਤਾ ਸੀ ਲੋਕਾਂ ਦਾ ਤੁਸੀਂ ਮੂੰਹ ਨਹੀਂ ਫੜ ਸਕਦੇ। ਜੇ ਮੈਂ ਸਫਾਈਆਂ ਵੀ ਦੇਊਂਗਾ ਤਾਂ ਮੈਨੂੰ ਲੱਗੂਗਾ ਵੀ ਉਹ ਮੈਂ ਕਿਤੇ ਨਾ ਕਿਤੇ ਆਪਦੇ ਆਪ ਚ ਚੋਰ ਜਾ ਮਹਿਸੂਸ ਹੁੰਦਾ ਵੀ ਮੈਨੂੰ ਸਫਾਈ ਕਿਉਂ ਦੇ ਰਿਹਾ, ਮੈਂ ਕਿਉਂ ਦੇਣੀ ਪੈ ਰਹੀ ਹੈ ਮੈਨੂੰ।
ਬਿਲਕੁਲ
ਲੋਕ ਆਈਡੀਆ ਲਾ ਲੈਂਦੇ ਵੀ ਇੱਕ ਸਾਲ ਵਿਹਲਾ ਰਹਿ ਕੇ ਇੱਥੇ ਬਲੌਕ ਬਣਾ ਲਿਆ ਜੀ, ਲੋਕਾਂ ਨੂੰ ਐਂ ਲੱਗਦਾ।
ਬਸ ਉਹੀ ਗੱਲ ਆ ਬਾਕੀ ਉਹਨਾਂ ਨੂੰ ਪਿੱਛੇ ਅਗਲਿਆਂ ਨੂੰ ਮਿਹਨਤ ਦਾ ਨੀ ਨਾ ਪਤਾ ਹੁੰਦਾ, ਉਹ ਸਿਰਫ ਰੇਡੀਓ ਤੇ ਸੁਣ ਲੈਂਦੇ, ਉਹਨਾਂ ਨੂੰ ਇਹ ਵੀ ਨੀ ਪਤਾ ਵੀ ਅਗਲਾ ਜਿਹੜਾ ਰੇਡੀਓ ਤੇ ਵੀ ਟਾਈਮ ਕੱਢ ਰਿਹਾ ਉਹ ਕਿੱਦਾਂ ਆਪਦੇ ਟਾਈਮ ਚੋਂ ਟਾਈਮ ਕੱਢ ਰਿਹਾ। ਹੁਣ ਮੈਂ ਹੀ ਆ, ਮੈਂ ਕਦੀ ਤਾਂ ਜਿੱਦਾਂ ਦਲਜੀਤ ਭਾਜੀ ਹੁਣਾਂ ਨਾਲ ਕਰਦਾ ਹੁੰਦਾ ਪ੍ਰੋਗਰਾਮ, ਪਰ ਉਹ ਜਿਹਦੇ ਕਹਿੰਦੇ ਰਹਿੰਦੇ ਆ ਪਰ ਨਿਕਲਦਾ ਹੀ ਨੀ ਟਾਈਮ, ਹਨਾ ਬਣਦਾ ਹੀ ਨੀ ਸਬੱਬ, ਤੇ ਉਹ ਤਾਂ ਬੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਵੀ ਜਿੰਨੇ ਵੀ ਤੁਸੀਂ ਟਾਈਮ ਕੱਢਦੇ ਹੋ, ਤੇ ਪਰ ਉਹ ਚੀਜ਼ ਨੀ ਉਹ ਬੰਦੇ ਵੇਖਦੇ ਵੀ ਅਗਲਾ ਆਪਦੀ ਫੈਮਿਲੀ ਦਾ ਟਾਈਮ ਇੱਧਰ ਦੇ ਰਿਹਾ ਸਾਨੂੰ, ਬਾਕੀ ਉਹ ਕਹਿੰਦੇ ਬਾਤ ਦਾ ਪਤਾ ਨਹੀਂ, ਮਿੰਟੂ ਬਾਜੀ ਜਮਾਨੇ ਵਾਲੇ
ਕੱਲਾ ਫੈਮਿਲੀ ਦਾ ਨੀ ਅਜੇ ਪਾਲ। ਹੁਣ ਤੁਸੀਂ ਦੇਖੋ ਜੇ ਹੁਣ ਵੀ ਲੇਟੈਸਟ ਸਿਚੁਏਸ਼ਨ ਮੈਂ ਦੱਸਾਂ ਵੀ ਮੇਰੇ ਇਸ ਟਾਈਮ ਇਰੀਗੇਸ਼ਨ ਦਾ ਕੰਮ ਚੱਲ ਰਿਹਾ ਤੇ ਕੱਲ ਵੀ ਮੈਂ ਅਮਨ ਨੂੰ ਕਿਹਾ ਵੀ ਮੈਂ ਕੋਸ਼ਿਸ਼ ਕਰੋ ਵੀ ਆਪਾਂ ਗਿਆਨੀ ਜੀ ਨੂੰ ਲੈ ਲਓ ਮੇਰੇ ਤੋਂ ਆ ਨੀ ਹੋਣਾ, ਪਰ ਉਹ ਕਹਿੰਦੇ ਵੀ ਨਹੀਂ ਹੁਣ ਆਉਣਾ ਹੀ ਪੈਣਾ। ਹੁਣ ਕੱਲ ਵੀ ਚਾਰ ਬੰਦੇ ਕੰਮ ਕਰਦੇ ਸੀ, ਮੈਂ ਚਾਰ ਬੰਦਿਆਂ ਨੂੰ ਇੱਕ ਆਪ ਖੁਦ ਅਜੇ ਲੇਬਰ ਕਰਨ ਵਾਲਾ ਬੰਦਾ ਚਾਰ ਬੰਦਿਆਂ ਨੂੰ ਪੇ ਕਰ ਰਿਹਾ, ਮੈਂ ਉਹਨਾਂ ਨੂੰ ਪੇ ਕਰ ਰਿਹਾ ਵੀ ਮੇਰਾ ਕੰਮ ਕਰਦੇ ਤੇ ਮੈਂ ਆਪ ਬੈਠਾ ਹੁਣ ਸ਼ੋਅ ਕਰ ਰਿਹਾ ਤੇ ਉਹ ਬੰਦੇ ਮੇਰੇ ਹੁਣ ਕੰਮ ਕਰੀ ਜਾਂਦੇ ਆ ਕਿਤੇ ਮੇਰਾ ਵੀ ਮੈਨੂੰ ਵੀ ਤਾਂ ਪਤਾ ਲੱਗਦਾ ਨਾ ਮੇਰਾ ਮੀਟਰ ਚੱਲੀ ਜਾਂਦਾ ਮੇਰੇ ਤੋਂ ਮੀਟਰ ਮੈਨੂੰ ਦੇਣੇ ਪੈਣੇ ਆ ਸ਼ਾਮ ਨੂੰ ਉਹਨਾਂ ਨੂੰ ਪੈਸੇ ਤੇ ਮੈਂ ਆਪ ਕੁਛ ਕਰ ਨੀ ਰਿਹਾ ਤੇ ਮੈਂ ਰੇਡੀਓ ਤੋਂ ਬੈਠਾ ਤੇ ਰੇਡੀਓ ਦੇ ਉੱਤੋਂ ਮੈਨੂੰ ਕੀ ਮਿਲਣਾ, ਰੇਡੀਓ ਦੇ ਉੱਤੋਂ ਮੈਨੂੰ ਬਸ ਉਹ ਤਾਂ ਚਲੋ ਪਿਆਰ ਮਿਲਦਾ ਜਿਹੜਾ ਮੈਨੂੰ ਮਿਲਦਾ ਤੇ ਨਹੀਂ ਤਾਂ ਲੋਕਾਂ ਨੇ ਇਹ ਵੀ ਕਹਿਣਾ ਵੀ ਇਹ ਆਹ ਕਰਦਾ ਜੀ ਉਹ ਕਰਦਾ ਜੀ ਟੇਢੇ ਮਿੰਗੇ ਪੁਆਇੰਟ ਰਹਿੰਦੇ ਆ। ਸੋ ਜੇ ਦੇਖਿਆ ਜਾਵੇ ਤਾਂ ਇਹ ਵੀ ਇੱਕ ਸਿਰਫ ਤੇ ਸਿਰਫ ਜਨੂਨ ਤੇ ਉਹ ਆ ਤੇ ਇੱਕ ਕਮਿਟਮੈਂਟ ਆ ਲੱਗੇ ਹੋਏ ਆ, ਪਰ ਓਵਰਆਲ ਤਾਂ ਇਸ ਨੁਕਸਾਨ ਹੀ ਕਰ ਰਹੇ ਹਾਂ ਨਾ ਅਸੀਂ।
ਬਿਲਕੁਲ 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 ਹਾਂਜੀ, ਚਲੋ ਕੋਈ ਨੀ, ਉਹ ਕਹਿੰਦੇ ਹੁੰਦੇ ਨਾ ਦਾਤੀ ਦੇ ਜਾਂ ਆਰੀ ਦੇ ਦਿਨ ਦੇ ਇੱਕ ਬੰਨੇ ਤੇ ਦੁਨੀਆਂ ਦੇ ਦੋ ਹੀ ਬੰਨੀ, ਸੋ ਡੋਂਟ ਵਰੀ।
ਨਾ ਨਾ ਕੋਈ ਪਰਵਾਹ ਨੀ ਮੰਨਦੇ ਆਪਾਂ ਕਿਸੇ ਗੱਲ ਦੀ ਪਰਵਾਹ ਨੀ ਮੰਨਦੇ, ਆਪਾਂ ਇਸ ਚੀਜ਼ ਤੇ ਬੜੇ ਖੁਸ਼ ਹਾਂ ਵੀ ਆਪਾਂ ਜਿੰਨਾ ਕੁ ਕਾਰਜ ਆਪਾਂ ਕੀਤਾ ਆਪਾਂ ਆਪਦੀ ਸੰਦੇ ਇਮਾਨਦਾਰੀ ਨਾਲ ਕੀਤਾ। ਜੇ ਇਮੇਜ ਕੀ ਕੁਲਵੰਤ ਸਿੰਘ ਜੇ ਉਹਨੇ ਕਿਤੇ ਚੱਕੀ ਥੋਤੀ ਬੇਈਮਾਨੀ ਕੀਤੀ ਹੋਊਗੀ ਤਾਂ ਉਹ ਜ਼ਰੂਰ ਉਹਦੇ ਸਾਹਮਣੇ ਵੀ ਆਉਣਗੀਆਂ ਤੇ ਉਹ ਬੰਦੇ ਨੂੰ
ਦੇਖਣਗੀਆਂ।
ਪਰ ਮੈਂ ਤਾਂ ਇੰਨਾ ਕੁ ਪਮਾਨਾ ਦੇਖਦਾ ਵੀ ਅੱਜ ਮੈਂ ਅਚਾਨਕ ਫੋਨ ਕੀਤਾ ਵੀ ਬਾਈ ਜੀ ਗੱਲ ਕਰਨੀ ਆ ਰੇਡੀਓ ਤੇ ਆਇਆ ਚੱਕਰ ਲੈ ਲਓ, ਕਹਿੰਦੇ ਗੱਲ ਮੁੱਕੀ ਉਹਨਾਂ ਨੇ ਕੋਈ ਦੂਜੀ ਗੱਲ ਹੀ ਨੀ ਕੀਤੀ
ਤੇ ਨਾ ਕੋਈ ਬੰਦਾ ਵੀ ਤੁਹਾਨੂੰ ਪਤਾ ਹੋਵੇ ਮੇਰੇ ਚ
ਅੱਜ ਵੀ ਕਹਿ ਰਿਹਾ ਵੀ ਕੋਈ ਕਮਿਟਮੈਂਟ ਉਹ ਨੀ ਹੈਗੀ, ਸਰਟੀਫਿਕੇਟ ਨੀ ਉਹਨਾਂ ਨੂੰ, ਹੋ ਸਕਦਾ ਉਹ ਗਲਤ ਹੋਣ ਪਰ ਅਸੀਂ ਤਾਂ ਸਾਡਾ ਫਰਜ਼ ਬਣਦਾ ਸੀ ਮੀਡੀਆ ਦਾ ਜਿਹੜਾ ਫਰਜ਼ ਹੁੰਦਾ ਸਾਹਮਣੇ ਲਿਆਉਣਾ ਸੀ।
ਹਾਂਜੀ ਹਾਂਜੀ ਹਾਂਜੀ, ਪਰ ਮੇਰਾ ਇਹ ਮੰਨਣਾ ਬਸ ਲਾਸਟ ਗੱਲ ਯਾਰ ਭਾਵੇਂ ਉਹ ਬੰਦਾ ਚਾਹੇ ਲੱਖ ਗਲਤ ਹੋਵੇ ਪਰ ਜੋ ਕੈਂਸਰ ਦੇ ਜੇ 50,000 75,000 ਚ 5-5 ਪਿੰਡ ਕਵਰ ਕਰ ਰਹੇ ਇਹਨਾਂ ਤੋਂ ਉਹ ਮੈਨੂੰ ਤਾਂ ਮਨ ਲੱਗਦਾ ਵੀ ਐਪਰੀਸ਼ੀਏਟ ਕਰਨਾ ਹੀ ਬੰਦਾ, ਇੱਥੇ ਸਾਡੇ ਕੋਲ 5 ਮਿੰਟ ਟਾਈਮ ਨੀ ਨਿਕਲਦਾ ਕਿਸੇ ਵਾਸਤੇ ਵੀ, ਤੇ ਜੇ ਕਿਸੇ ਨੂੰ $500 ਦੇ ਦੋ ਸਾਨੂੰ ਭਰੋਸਾ ਨੀ ਹੁੰਦਾ ਅਗਲੇ ਨੇ ਸਹੀ ਯੂਜ਼ ਕਰਨੇ ਵੀ ਹੈ ਜਾਂ ਨਹੀਂ ਕਰਨੇ। ਸੋ ਐਟਲੀਸਟ ਭਾਵੇਂ ਉਹ ਲੱਖ ਗਲਤ ਹੋਵੇ ਮੇਰਾ ਤੇ ਮੰਨਣਾ ਜੋ ਕਾਰਜ ਕਰ ਰਹੇ ਦੈਟਸ ਓਕੇ, ਮਤਲਬ ਉਹ ਵਧੀਆ ਕਾਰਜ ਕਰ ਰਹੇ ਨੇ, ਬਾਕੀ ਅਗਲਾ ਉਹਦੀ ਦੂਜੀ ਲਾਈਫ ਕੀ ਆ ਉਹ ਤੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਨਾ, ਸਾਨੂੰ ਉਹਦੇ ਮਤਲਬ ਤੱਕ ਹੈ ਵੀ ਜੋ ਲੋਕਾਂ ਵਾਸਤੇ 50,000 ਲੈ ਰਹੇ ਨੇ ਤੇ ਉਹ ਡਿਲੀਵਰ ਕਰ ਰਹੇ ਨੇ ਬਸ ਗੱਲ ਖਤਮ। ਜਿਆਦੀ ਪ੍ਰੋਬਲਮ ਵੀ ਮੇਰੇ ਖਿਆਲ ਭਾਜੀ ਜਿਆਦੀ ਉਹਨਾਂ ਨੂੰ ਹੋਈ ਜਿਹੜੇ ਉਹਨਾਂ ਦੇ ਅਮੈਰੀਕਾ ਕੈਨੇਡਾ ਤੋਂ ਬੈਠੇ ਨਾ ਜਿਹੜੇ ਰੇਡੀਓ ਚਲੋ, ਮੈਂ ਰਾਤੀ ਵੀ ਇੱਕ ਸ਼ੋਅ ਸੁਣ ਰਿਹਾ ਸੀਗਾ, ਬਸ ਛੋਟੀ ਜਿਹੀ ਗੱਲ ਮੈਨੂੰ ਜਦੋਂ ਰਾਤੀ ਨੀਂਦ ਨਹੀਂ ਮੈਂ ਉਦਾਂ ਹੀ ਬਟਨ ਦੱਬ ਲਿਆ ਤੇ ਉਹ ਚੱਲ ਰਿਹਾ ਸੀ ਲਾਈਵ ਵੀ ਤੇ ਉਹ ਬੜਾ ਭੰਡ ਰਹੇ ਸੀ ਇਹਨੂੰ ਕੁਲਵੰਤ ਸਿੰਘ ਨੂੰ ਹੀ, ਉਹਨਾਂ ਨੇ ਇੱਕ ਵੀ ਪੋਜ਼ਿਟਿਵ ਗੱਲ ਨਹੀਂ ਕੀਤੀ ਤੇ ਕੋਈ ਨੈਗੇਟਿਵ, ਬਸ ਕੀ ਕਰੀ ਜਾਣਾ ਪੈਸਾ ਬਣਾ ਗਿਆ ਪੈਸਾ ਬਣਾ ਗਿਆ ਪੈਸਾ ਬਣਾ ਗਿਆ। ਉਹ ਮੈਂ ਯਾਰ ਪੈਸਾ ਤਾਂ ਬਣਾ ਗਿਆ ਪਰ ਤੁਸੀਂ ਦੱਸ ਦੋ ਤੁਸੀਂ ਕਿੰਨੇ ਕੁ ਕੈਂਸਰ ਵਾਲਿਆਂ ਦਾ ਇਲਾਜ ਕੀਤਾ ਜਾਂ ਕਰਵਾਇਆ ਜਾਂ ਕਿੰਨਾ ਕੁ ਤੁਸੀਂ ਚੈੱਕਅਪ ਕਰਵਾਇਆ ਜਾਂ ਹੋਰ ਦੱਸ ਦੋ ਤੁਸੀਂ ਵੀ ਤੁਸੀਂ ਸਮਾਜ ਚ ਕੀ ਯੋਗਦਾਨ ਪਾਇਆ ਤੇ ਗੱਲ ਕੋਈ ਨੀ। ਚਲੋ ਠੀਕ ਹੈ ਭਾਈ, ਥੈਂਕ ਯੂ,
ਬਹੁਤ ਮਿਹਰਬਾਨੀ, ਬਹੁਤ
ਓਕੇ, ਥੈਂਕ ਯੂ।
ਅਜੇਪਾਲ ਸਿੰਘ ਕਿੰਦ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਜੋ ਸਾਂਝ ਪਾਈ ਹੈ ਵਿਚਾਰਾਂ ਦੀ, ਮੀਰਾ ਤੁਸੀਂ ਸਹਿਮਤ ਹੋਵੋਗੇ ਤੇ ਅਮਨ ਢਿੱਲੋਂ ਹੋਰਾਂ ਦਾ ਮੈਂ ਮੈਸੇਜ ਪੜ੍ਹ ਰਿਹਾ ਸੀ, ਕਹਿੰਦੇ ਐਡ ਲਾਈਫ ਟੂ ਡੇਜ਼, ਕਹਿੰਦੇ ਜ਼ਿੰਦਗੀ ਨੂੰ ਦਿਨਾਂ ਚ ਢਾਲੋ ਨਾ ਕਿ ਦਿਨਾਂ ਨੂੰ ਜ਼ਿੰਦਗੀ ਚ। ਸੋ ਬਿਲਕੁਲ ਬਹੁਤ ਖੂਬਸੂਰਤ ਸੁਨੇਹਾ ਪਰ ਥੋੜਾ ਜਿਹਾ ਸਮਝਣ ਚ ਅਜੀਬ ਲੱਗਦਾ ਤੇ ਔਖਾ ਲੱਗਦਾ, ਮੈਨੂੰ ਲੱਗਦਾ ਮਾਂ ਬੋਲੀ ਚ ਨੀ ਤਾਂ ਕਰਕੇ ਲੱਗਦਾ। ਤੇ ਧਨੀ ਸਾਹਿਬ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਤੀ ਆ, ਸੋ ਸਤਿ ਸ੍ਰੀ ਅਕਾਲ ਧਨੀ ਸਾਹਿਬ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਜੀ ਦਾ ਦਿਨ ਖੂਬਸੂਰਤ ਹੋਏਗਾ ਤੇ ਬਹੁਤ ਜਿਹੜੇ ਵਧੀਆ ਜ਼ਿੰਦਗੀ ਤੈਅ ਕਰ ਰਹੇ ਹੋ। ਦੋਸਤੋ ਲਾਈਨ ਆਪਣੀ ਖੁੱਲੀ ਹੋਈ ਆ ਤੇ ਲਾਈਨ ਦੇ ਵਿੱਚ ਤੁਸੀਂ ਕਾਲ ਕਰਨਾ ਤਾਂ ਹੁਣ ਕਰ ਲਓ, ਬਾਅਦ ਚ ਫਿਰ ਲਾਈਨਾਂ ਲੰਬੀਆਂ ਲੱਗ ਜਾਂਦੀਆਂ ਜਦੋਂ ਟਾਈਮ 5-4 ਮਿੰਟ ਰਹਿ ਜਾਂਦੇ ਆ। ਤੇ ਜੇ ਕੋਈ ਵੀ ਤੁਸੀਂ ਇਸ ਵਿਸ਼ੇ ਦੇ ਉੱਤੇ ਜੇ ਹੋ ਸਕਦਾ ਜੇ ਅਸੀਂ ਗਲਤ ਹੋਈਏ ਜਾਂ ਅਸੀਂ ਸਾਡੀ ਸੋਚ ਗਲਤ ਹੋਵੇ ਤਾਂ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਜੀ। ਤੇ ਧਨੀ ਸਾਹਿਬ ਨੇ ਅਗਲੇ ਮੈਸੇਜ ਲਿਖਿਆ ਜੀ, ਕਹਿੰਦੇ ਖਹਿਰਾ ਸਾਹਿਬ ਵਾਂਗ ਤੁਸੀਂ ਵੀ ਅੱਜ ਵਿਚਾਰ ਚ ਬਹਿ ਗਏ, ਮੈਨੂੰ ਵੀ ਟਰੱਕ ਪਾ ਦਿਓ ਭਾਜੀ, ਪੈਸੇ ਇਕੱਠੇ ਬਹੁਤ ਨੇ ਤੁਹਾਡੇ ਕੋਲ, ਪੈਸੇ ਬਹੁਤ ਹੈਗੇ ਨੇ ਤੁਹਾਡੇ ਕੋਲ, ਸੋ ਕੋਈ ਚੱਕਰ ਨੀ, ਟਰੱਕਾਂ ਚ ਕੀ ਗੱਲ ਆ, ਤੁਸੀਂ ਆਉਣ ਵਾਲੇ ਬਣੋ, ਟਰੱਕ ਆਪਾਂ ਤੁਰੇ ਜਾਂਦੇ ਲੈ ਜਾਂਗੇ। ਸੋ ਦੋਸਤੋ ਜਿਹੜੇ ਇਹ ਦੁਨੀਆਦਾਰੀ ਆ, ਦੁਨੀਆਦਾਰੀ ਦੇ ਵਿੱਚ ਜਦੋਂ ਤੁਸੀਂ ਕਿਸੇ ਰਾਹ ਤੇ ਤੁਰਦੇ ਹੋ ਨਾ, ਉਸ ਰਾਹ ਦੇ ਉੱਤੇ ਜੇ ਤੁਸੀਂ ਇਹ ਸੋਚ ਕੇ ਸ਼ੁਰੂਆਤ ਕਰੋਗੇ ਵੀ ਲੋਕ ਕਿਆ ਕਹੇਗੇ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ। ਚਾਹੇ ਇੱਧਰਲਾ ਪਾਸਾ ਇੱਧਰ ਆ ਜੇ ਤੁਸੀਂ ਨਹੀਂ ਵੱਧ ਸਕਦੇ, ਤੁਸੀਂ ਉਦੋਂ ਹੀ ਅੱਗੇ ਵੱਧ ਸਕਦੇ ਹੋ ਜੇ ਤੁਸੀਂ ਇਹ ਕਹੋ ਵੀ ਲੋਕੋਂ ਕਾ ਕਾਮ ਹੈ ਕਹਿਣਾ। ਅਸੀਂ ਸਹੀ ਕੰਮ ਕਰਨਾ, ਸਹੀ ਕੰਮ ਦਾ ਸਾਡੇ ਕੋਲ ਜਵਾਬ ਵੀ ਹੋਊ, ਅਸੀਂ ਕਿਤੇ ਵੀ ਜਵਾਬ ਦੇਵਾਂਗੇ, ਫਿਰ ਸਾਨੂੰ ਕਾਹਦੀ ਟੈਨਸ਼ਨ। ਸੋ ਕੋਸ਼ਿਸ਼ ਕਰੋ, ਕੰਮ ਨੀਅਤ ਨੀਤੀ ਦੋਨੇ ਚੀਜ਼ਾਂ ਸਾਫ਼ ਰੱਖੋ, ਸਾਫ਼ ਨੀਅਤ ਤੇ ਸਪਸ਼ਟ ਨੀਤੀ, ਜਿਹੜਾ ਕਿ ਅਸੀਂ ਨਾਰਾ ਦਿੱਤਾ ਹੋਇਆ ਉਹਦੇ ਤੋਂ ਬਾਹਰ ਨਾ ਜਾਓ। ਕੋਈ ਲੋਕ ਨੀ ਤੁਹਾਡੀ ਲੱਤ ਤੋੜ ਸਕਦੇ, ਕੋਈ ਕੁਛ ਨੀ ਕਰ ਸਕਦੇ, ਤੁਸੀਂ ਆਪਦੇ ਚੰਗੇ ਕਾਰਜ ਕਰਦੇ ਜਾਓ। ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਸੱਜਣਾ ਮਿੱਤਰਾਂ ਨੂੰ, ਉਹ ਇਹਨਾਂ ਗੱਲਾਂ ਕਰਕੇ ਚੰਗੇ ਕਾਰਜ ਨੀ ਕਰਦੇ ਵੀ ਲੋਕਾਂ ਨੇ ਤਾਂ ਬਾਅਦ ਚ ਮੈਡਲ ਹੀ ਗੱਲ ਚ ਪਾਉਣਾ, ਫਿਰ ਕੀ ਫਾਇਦਾ। ਦੇਖੋ ਮੈਡਲ ਤਾਂ ਤੁਹਾਡੇ ਵੀ ਤਾਂ ਪੈਣਾ ਹੀ ਪੈਣਾ। ਤੇ ਇੱਧਰ ਕਾਲ ਆ ਗਈ ਹੈ ਜੀ ਸਾਡੇ ਕੋਲੇ, ਗਿਆਨ ਸਿੰਘ ਕੰਗ ਹੋਰਾਂ ਦੀ ਕਾਲ ਆ ਗਈ ਹੈ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਵਾ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਮੈਂ ਸੁਣਾਓ,
ਮੈਂ ਸੁਣ ਰਿਹਾ ਸੀਗਾ ਪ੍ਰੋਗਰਾਮ ਤੁਹਾਡਾ, ਥੋੜੇ ਦਿਨ ਹੋਏ ਮੈਂ ਬਹੁਤਾ ਠੀਕ ਨੀ ਸੀਗਾ, ਇਸ ਕਰਕੇ ਮੈਂ ਹਾਜ਼ਰੀ ਨਹੀਂ ਭਰੀ।
ਹੁਣ ਠੀਕ ਹੋ? ਠੀਕ ਆ, ਹੁਣ
ਠੀਕ ਹੈ, ਠੀਕ ਹੈ, ਠੀਕ ਹੈ। ਕੋਈ ਜਨੇਊ ਨਿਕਲਿਆ ਸੀਗਾ, ਜਿਹਨੂੰ ਜਨੇਊ ਆਪਾਂ ਕਹਿੰਦੇ ਆ, ਉਹ ਠੀਕ ਹੋ ਗਿਆ। ਨੀ ਹੋ ਬਰਾੜ ਸਾਹਿਬ, ਗੱਲ ਇਹ ਆ ਵੀ ਜਿਸ ਵੇਲੇ ਅੱਜ ਕੱਲ ਦੀ ਦੁਨੀਆਂ ਚ ਕੋਈ ਚੰਗਾ ਕੰਮ ਕਰਨ ਲੱਗਦਾ, ਜਿਨ੍ਹਾਂ ਨੇ ਕੱਖ ਨੀ ਕਰਨਾ, ਨਾ ਕੁਛ ਦੇਣਾ, ਨਾ ਕੁਛ ਪਾਰਟੀਸਪੇਟ ਕਰਨਾ, ਨਾ ਕੋਈ ਮਦਦ ਕਰਨੀ, ਕੋਈ ਫਾਈਨੈਂਸ਼ੀਅਲ ਹੈਲਪ ਜਾਂ ਕੁਛ ਵੀ ਉਹਨਾਂ ਨੇ ਦੇਣਾ ਨੀ, ਉਹਨਾਂ ਨੇ ਸਭ ਤੋਂ ਜ਼ਿਆਦਾ ਕਮੈਂਟਰੀ ਕਰਨੀ ਹੈ ਗਲਤ। ਸਟੀਫਨਸਨ ਨੇ ਇੰਜਨ ਆਜ਼ਾਦ ਕੀਤਾ ਸੀ ਇੰਗਲੈਂਡ ਦੇ ਵਿੱਚ, ਰੇਲ ਦਾ ਇੰਜਨ, ਲੋਕਾਂ ਨੇ ਰੌਲਾ ਪਾਤਾ, ਸਾਡੀਆਂ ਕੁਕੜੀਆਂ ਨੇ ਆਂਡੇ ਦੇਣੋਂ ਹਟ ਜਾਣਾ, ਜੇ ਹੋਜੂਗਾ ਉਹ ਹੋਜੂਗਾ, ਫਲਾਨਾ ਕੁਛ ਹੋਜੂਗਾ। ਅੱਜ ਤੱਕ ਦੁਨੀਆਂ ਚ ਰੇਲ ਚੱਲਦੀ ਆ, ਬੰਦ ਤਾਂ ਨੀ ਹੋਈ। ਸੋ ਇਹਦੇ ਬੰਦੇ ਤਾਂ ਕਰਦੇ ਰਹਿੰਦੇ ਆ, ਆਪਣਾ ਜਿਹੜਾ ਮੋਟੋ ਆ ਉਹਨੂੰ ਨੀ ਛੱਡਣਾ ਚਾਹੀਦਾ। ਬਸ ਮਿਹਰਬਾਨੀ ਜੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ।
ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਗਿਆਨ ਸਿੰਘ ਕੰਗ ਸਾਡੇ ਨਾਲ ਜੁੜੇ ਹੋਏ ਸਨ ਜੀ ਬ੍ਰਿਸਬਨ ਤੋਂ, ਤੇ ਉਹਨਾਂ ਨੇ ਆਪਣੇ ਤਜਰਬਿਆਂ ਚੋਂ ਜਿਹੜੀ ਗੱਲ ਸਾਂਝੀ ਕੀਤੀ ਆ। ਸੋ ਕਹਿੰਦੇ ਨੀ ਹੁੰਦੇ ਵੀ ਜੇ ਤੁਸੀਂ ਕੰਮ ਤੇ ਟਾਰਗੇਟ ਤੇ ਨਿਸ਼ਾਨੇ ਤੇ ਆਪਦੇ ਤੇ ਅੱਖ ਰੱਖ ਕੇ ਅੱਗੇ ਵੱਧਦੇ ਹੋ ਤਾਂ ਉਹ ਤੁਸੀਂ ਅਚੀਵ ਵੀ ਕਰ ਲੈਂਦੇ ਹੋ, ਤੇ ਤੁਹਾਨੂੰ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀ ਸੁਣਦੀਆਂ ਉਹੀ ਗੱਲ ਸਰੋਜ ਦੀ ਉਦਾਹਰਣ ਆ ਜਾਂਦੀ ਆ ਵੀ ਗੁਰੂ ਘਰ ਵੀ ਉਸੇ ਨੂੰ ਜਾ ਕੇ ਉਲਟਾਈਆਂ ਦੀਆਂ, ਜਿਹੜਾ ਗੁਰੂ ਘਰ ਜਾ ਕੇ ਗੁਰੂ ਦੀ ਬਾਣੀ ਜਾਣ ਸ਼ਬਦ ਗੁਰੂ ਨਾਲ ਜੁੜਨ ਦੀ ਥਾਂ ਤੇ ਆਲੇ ਦੁਆਲੇ ਪ੍ਰਤੀ ਦੇਖਦਾ ਤੇ ਜੁੜਦਾ। ਸੋ ਕੁਲਦੀਪ ਕੌਰ ਜੁੜੇ ਆ ਸਾਡੇ ਨਾਲ ਬ੍ਰਿਸਬਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ, ਕੀ ਹਾਲ ਚਾਲ ਹੈ ਜੀ? ਸਭ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਬਹੁਤ ਵਧੀਆ ਰਹੀ ਤੇ ਹਰ ਵਾਰੀ ਦੀ ਤਰ੍ਹਾਂ ਤੇ ਅੱਗੇ ਵਧੀਆ ਚੱਲ ਰਿਹਾ ਜੀ। ਕੌਣ ਕਹੇ ਕਿ ਬੰਦਾ ਇਕੱਲਾ ਹੁੰਦਾ, ਝੱਲਿਆ ਸਭ ਦੇ ਅੰਦਰ, ਝੱਲਿਆ ਸਭ ਦੇ ਅੰਦਰ ਅੱਲਾ ਹੁੰਦਾ ਹੈ। ਮਸਲਾ ਹੋਵੇ ਵੱਡਾ ਹੱਲ ਜ਼ਰੂਰੀ ਹੈ, ਗੋਲੀ ਨਾਲੋਂ ਪਹਿਲਾਂ ਗੱਲ ਜ਼ਰੂਰੀ ਹੈ। ਖੰਡ ਖਰਬੂਜੇ ਹਦਵਾਨੇ ਜਹਿਰੀ ਕਰਤੇ, ਟੀਕਿਆਂ ਦੀ ਮਾਰਨੇ ਨਿਆਣੇ ਜਹਿਰੀ ਕਰਕੇ। ਬਹੁਤ ਖੂਬਸੂਰਤ ਸਤਰਾਂ ਤੁਸੀਂ ਭੇਜੀਆਂ ਜੀ, ਮੈਨੂੰ ਇਹ ਨੀ ਦੱਸਿਆ ਵੀ ਲਿਖੀਆਂ ਕਿਹਦੀਆਂ ਸਤਰਾਂ, ਕਿਤੇ ਕਿਤੇ ਜਿਹੜੀਆਂ ਸ਼ਬਦਾਂ ਦੀ ਚੋਣ ਚੋਂ ਤਾਂ ਸਰਤਾਜ ਝਲਕ ਵਹਿਣਾ ਚੋਂ, ਪਰ ਪਤਾ ਨੀ ਹੋ ਸਕਦਾ ਕਿਸੇ ਹੋਰ ਹੋਣ, ਜ਼ਰੂਰ ਦੱਸਿਓ। ਸੋ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਆਨੰਦ ਮਾਣ ਰਹੇ ਹੋ, ਤਾਰੀਫ ਕਰ ਰਹੇ ਹੋ, ਸੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ, ਤੇ ਉਮੀਦ ਕਰਦੇ ਹਾਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਆਪਣੀ ਸਾਂ ਜ਼ਰੂਰ ਬਣਾਈ ਰੱਖੋਗੇ। ਰਮਨਦੀਪ ਸਿੰਘ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਵੀਰ ਜੀ, ਅੱਜ ਮੌਸਮ ਬਹੁਤ ਵਧੀਆ, ਅਸੀਂ ਤਾਂ ਥਿਨਿੰਗ ਕਰ ਰਹੇ ਹਾਂ ਜੀ। ਲਓ ਜੀ, ਥਿਨਿੰਗ ਕਰ ਰਹੇ ਹੋ ਤਾਂ ਕਿਆ ਬਾਤ ਹੈ ਜੀ, ਤੇ ਥਿਨਿੰਗ ਕੰਮ ਦੇ ਵਿੱਚ ਅੱਜ ਠੰਡੇ ਮੌਸਮ ਦੇ ਵਿੱਚ ਹੋਰ ਵੀ ਆਨੰਦ ਆਊਗਾ, ਕਿਉਂਕਿ ਗਰਮੀ ਦੇ ਵਿੱਚ ਕਾਫੀ ਔਖੀ। ਅੱਜ ਦਾ ਸਾਰਾ ਵੀਕ ਹੀ ਮੌਸਮ ਬਹੁਤ ਸੋਹਣਾ, ਪਤਾ ਕਹਿੰਦੇ ਨੀ ਹੁੰਦੇ ਰੱਬ ਨੂੰ ਪਤਾ ਸੀ ਵੀ ਮੈਂ ਇੱਥੇ ਅੱਜ ਇਰੀਗੇਸ਼ਨ ਦਾ ਕੰਮ ਬਹੁਤ ਜ਼ੋਰਾਂ ਤੇ ਕਰਨਾ ਸੀ, ਇਹਨਾਂ ਨੂੰ ਪਤਾ ਲੱਗ ਗਿਆ ਸੀ ਰੱਬ ਨੂੰ ਵੀ ਇਹਨੂੰ ਮੌਸਮ ਵਧੀਆ ਕਰ ਦਈਏ, ਮੈਨੂੰ ਲੱਗਦਾ ਤਾਂ ਹੀ ਕੀਤਾ। ਸੋ ਧੰਨਵਾਦ ਕਰਦੇ ਹਾਂ ਜੀ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਖੂਬਸੂਰਤ ਜਿਹੜਾ ਇਹ ਮੌਸਮ ਬਣਾ ਕੇ ਸਾਡੇ ਲਈ ਦਿੱਤਾ। ਸੋ ਦੋਸਤੋ, ਕਾਲਾਂ ਦੀ ਕਾਲ ਤੁਸੀਂ ਲਾਈਨ ਫ੍ਰੀ ਹੈ ਜੀ, ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ, ਤੇ ਪਰ ਫਿਲਹਾਲ ਮੈਨੂੰ ਲੱਗਦਾ ਵੀ ਛੋਟਾ ਜਿਹਾ ਹੋਰ ਬ੍ਰੇਕ ਲੈ ਲਾ ਤਾਂ ਮੈਨੂੰ ਵੀ ਥੋੜਾ ਜਿਹਾ ਕਹਿੰਦੇ ਮੈਨੂੰ ਕੁਛ ਖਾਣ ਪੀਣ ਦਾ ਟਾਈਮ ਮਿਲ ਜਾਣਾ। ਸੋ ਤੁਸੀਂ ਵੀ ਬ੍ਰੇਕ ਲਓ ਜੀ, ਤੇ ਮੈਨੂੰ ਵੀ ਬ੍ਰੇਕ ਲੈਣਾ, ਤੇ ਫਿਰ ਜੁੜਦੇ ਹਾਂ ਜੀ ਆਪਾਂ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नु स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਪਾਣੀ ਦਾ ਸਤਿਕਾਰ ਕਰੋ, ਬੜਾ ਖੂਬਸੂਰਤ ਗੀਤ ਮਨਮੋਹਨ ਭਾਜੀ ਹੋਰਾਂ ਨੇ ਗਾਇਆ ਤੇ ਬਹੁਤ ਹੀ ਖੂਬਸੂਰਤ ਮੈਸੇਜ ਹੈ ਇਹਦੇ ਵਿੱਚ ਤੇ ਇਹ ਜੇ ਗੀਤ ਵੇਲੇ ਵੇਲੇ ਤੇ ਅਸਰ ਆਉਂਦੇ ਰਹਿੰਦੇ ਆ ਤੇ ਖਾਸ ਕਰਕੇ ਬਾਰਿਸ਼ ਭਰਾ ਇਸੇ ਲਈ ਵਧਾਈ ਦੇ ਪਾਤਰ ਆ, ਉਹ ਹਰ ਦਸਵਾਂ ਗੀਤ ਇਹੋ ਜਿਹਾ ਜ਼ਰੂਰ ਕੱਢਦੇ ਆ, ਮੈਨੂੰ ਬੜਾ ਚੰਗਾ ਲੱਗਦਾ ਗੱਲ ਕਰਨੇ ਜੇ ਹਰ ਕਲਾਕਾਰ ਆਪਦਾ ਹਰ ਦਸਵਾਂ ਗੀਤ ਏਦਾਂ ਕੋਈ ਸਮਾਜ ਨੂੰ ਸਮਰਪਿਤ ਕਰੇ ਤਾਂ ਉਹ ਵੀ ਇੱਕ ਦਸਵਾਂ ਦਾ। ਸੋ ਸਾਡੇ ਨਾਲ ਜਤਿੰਦਰ ਸਿੰਘ ਬਾਲੀਆ ਜੁੜ ਚੁੱਕਿਆ ਜੀ ਫਿਰ ਵੀ ਦੋ ਤੇ ਆਪਾਂ ਉਹਨਾਂ ਨੂੰ ਜੀਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਬਾਲੀਆ ਸਾਹਿਬ।
ਸਤਿ ਸ਼੍ਰੀ ਅਕਾਲ ਮੰਡਵੀਰ ਜੀ, ਹੋਰ ਕੀ ਹਾਲ ਚਾਲ ਨੇ ਜੀ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ।
ਇੱਥੇ ਦੇ ਵੀਰ ਜੀ ਸੋਹਣਾ ਦਿਨ ਆ, ਬੂੰਦਾ ਬਾਂਦੀ ਪੈਣ ਡਈ ਹੈ, ਠੰਡਾ ਦਿਨ ਜਿਹਨੂੰ ਕਹਿੰਦੇ
ਆ ਜੀ। ਅੱਛਾ ਕਿਆ ਬਾਤ ਕਰਦੇ
ਇਹ ਜੀ, ਵਾਰਤਾਲਾਪ ਬਹੁਤ ਸੋਹਣੀ, ਕਾਜੀ ਰਾਣੇ ਨੇ ਵਧੀਆ ਜਵਾਬ ਦਿੱਤੇ ਸਾਰੇ। ਮੈਂ ਇੱਕ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਇੱਕ ਥੋੜਾ ਜਿਹਾ ਅੰਗਰੇਜ਼ੀ ਭਾਸ਼ਾ ਜੀ ਕਹਿਣਾ ਚਾਹੁੰਦਾ ਕਿ ਵੀਰ ਜੀ, ਯੂ ਆਰ ਨਾਟ ਗੋਡ ਬਟ ਨਾਟ ਲੈਸ ਦੈਨ ਗੋਡ ਫੋਰ ਦੈਟ ਪੀਪਲ। ਤੁਸੀਂ ਰੱਬ ਨਹੀਂ ਹੋ ਪਰ ਰੱਬ ਤੋਂ ਘੱਟ ਨਹੀਂ ਹੋ, ਰੱਬ ਨਹੀਂ ਵੇਖਿਆ ਅਸੀਂ ਪਰ ਰੱਬ ਸਾਡੇ ਵਰਗੇ ਲੋਕਾਂ ਦੇ ਵਿੱਚ ਹੀ ਵਿਚਰਦਾ। ਮਿੰਟੂ ਭਾਜੀ ਤੁਸੀਂ ਵੀ ਉਹਨਾਂ ਚ ਆਉਂਦੇ ਹੋ, ਇੱਕ ਥੋੜੀ ਲੈਂਗੁਏਜ ਚ ਕਹਿ ਸਕਦੇ ਆ ਕਿ ਕੁੱਤੇ ਭੌਂਕਦੇ ਰਹਿੰਦੇ ਆ ਤੇ ਹਾਥੀ ਲੰਘ ਜਾਂਦੇ ਹੈ ਨਾ। ਭਾਜੀ ਤੁਸੀਂ ਆਪਣਾ ਕੰਮ ਕਰਦੇ ਰਹੋ, ਉਹ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਤੁਸੀਂ ਚਾਹਣ ਵਾਲਿਆਂ ਦੀ ਗਿਣਤੀ ਵੇਖੋ, ਤੁਹਾਨੂੰ ਸਰਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਏਗੀ। ਉਹ ਲੋਕ ਓਦਾਂ ਦੇ ਲੋਕ ਨੇ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਵੀ ਨਹੀਂ ਛੱਡਿਆ ਭਾਜੀ, ਹੈ ਨਾ ਵੀਰ ਜੀ। ਤੁਸੀਂ ਆਪਣਾ ਕੰਮ ਕਰਦੇ ਰਹੋ, ਥੈਂਕ ਯੂ ਭਾਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਵਰਗਿਆਂ ਵਾਸਤੇ। ਬਾਕੀ ਵੀਰ ਜੀ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ, ਚਲੋ ਮੈਂ ਮੰਨ ਲਾ ਕਿ ਚਲੋ ਇੱਕ ਬੰਦਾ ਜਾਂ ਮੰਨ ਲਓ ਹਜ਼ਾਰ ਪੰਦਰਾਂ ਸੌ ਡਾਲਰ ਨਹੀਂ ਇਕੱਠਾ ਕਰ ਸਕਦਾ, ਮਿੰਟੂ ਵੀਰ ਜੀ ਤੁਸੀਂ ਹੁਕਮ ਲਾਓ, ਅਸੀਂ ਸਾਰੇ ਜਣੇ ਜਿੰਨੇ ਵੀ ਵੀਰ ਭੈਣ ਭਰਾਈ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਪੈਸੇ ਇਕੱਠੇ ਕਰਦੇ ਹਾਂ, ਪੰਜ ਦਸ ਪੰਦਰਾਂ ਜਿੰਨੇ ਵੀ ਪਿੰਡ ਨੂੰ ਅਸੀਂ ਸਾਰੇ ਜਣੇ ਰਲ ਕੇ ਸਪੋਂਸਰ ਕਰੀਏ, ਉਹ ਚੀਜ਼ ਦਾ ਮਜ਼ਾ ਬਹੁਤ ਆ। ਤੁਸੀਂ ਹੁਕਮ ਲਾਓ ਵੀਰ ਜੀ, ਤੁਸੀਂ ਅੱਗੇ ਲੱਗੋ ਸਾਡੇ।
ਜੀ 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 ਬਿਲਕੁਲ ਬਿਲਕੁਲ ਜੀ, ਆਪਾਂ ਇਹ ਮਸਲੇ ਨੂੰ ਥੋੜਾ ਜਿਹਾ ਸੋਲਵ ਹੋਣ ਦਿਓ, ਇਹਦੇ ਹਜੇ ਮਹੀਨੇ ਦੀ ਦਿਨ ਤੇ ਹੋਰ ਨਤੀਜੇ ਨਿਕਲਣਗੇ, ਕਿਉਂਕਿ ਜਿਹੜਾ ਬਾਬ ਰੋਲਾ ਉੱਠਦਾ ਨਾ ਕਿਰਨ ਤੇ ਵੀ ਚੀਜ਼ ਦਾ, ਉਹ ਬਾਬ ਰੋਲੇ ਦੀ ਮਹੀਨਾ ਕੁ ਲੱਗਦਾ ਹੁੰਦਾ ਸ਼ਾਂਤ ਹੋਣ ਤੇ, ਉਦੋਂ ਬਾਅਦ ਫੇਰ ਸਭ ਕੁਛ ਸਮੂਥ ਚੱਲਣਾ ਇਹਨੇ ਜੀ, ਤੇ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਜੀ ਇਸ ਨੂੰ ਅੱਗੇ ਤੋਰੀਏ।
ਥੈਂਕ ਯੂ ਵੀਰ ਜੀ, ਧੰਨਵਾਦ ਜੀ,
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਜਤਿੰਦਰ ਸਿੰਘ ਵਾਲੀਆ ਸਾਡੇ ਨਾਲ ਜੁੜੇ ਸੀਗੇ ਜੀ ਸਿਡਨੀ ਤੋਂ, ਤੇ ਅੱਗੇ ਸਾਡੇ ਨਾਲ ਜਿਹੜੇ ਮੈਸੇਜ ਜ਼ਰੀਏ ਜਗਤਾਰ ਸਿੰਘ ਗਿੱਲ ਟੁੱਡੀ ਘਰਾਂ ਨੇ ਫੇਰ ਜੁੜੇ ਹੈ, ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਧਾਲੀਵਾਲ ਸਾਹਿਬ ਦੀ ਗੱਲਬਾਤ ਸੁਣ ਕੇ ਬਹੁਤ ਵਧੀਆ ਕਾਰਜ ਕਰ ਰਹੇ ਆ ਜੀ, ਆਪਣਾ ਕੰਮ ਛੱਡ ਕੇ ਕੋਈ ਇਸ ਤਰ੍ਹਾਂ ਦੀ ਸੇਵਾ ਨਹੀਂ ਕਰ ਸਕਦਾ, ਬਾਹਰਲੇ ਮੁਲਕਾਂ ਚ ਘੰਟਾ ਅਸੀਂ ਕੰਮ ਨਹੀਂ ਛੱਡ ਸਕਦੇ। ਮੇਰਾ ਮੰਨਣਾ ਹੈ ਕਿ ਥੋੜੀ ਜਿਹੀ ਤਲਖੀ ਨਾਲ ਗੱਲ ਕਰ ਰਹੇ ਹਨ, ਉਹਨਾਂ ਨੂੰ ਹੋਰ ਸਹਿਜ ਲੈ ਕੇ ਆਉਣ ਦੀ ਲੋੜ ਹੈ, ਕਾਰਜ ਬਹੁਤ ਵਧੀਆ ਹੈ, ਸਮਾਜ ਉਹਨਾਂ ਦੇ ਦੇਣ ਨਹੀਂ ਦੇ ਸਕਦਾ। ਮਿੰਟੂ ਪੂਰੇ ਨਿੰਦੇ ਕਰਨ ਵਾਲੇ ਨੇ, ਗੁਰੂ ਸਾਹਿਬਾਨ ਨੂੰ ਵੀ ਨਹੀਂ ਬਖਸ਼ਿਆ, ਮੰਨ ਲਈਏ ਉਹਨਾਂ ਨੇ ਪੈਸੇ ਬਣਾਇਆ ਪਰ ਸਮਾਜ ਨੂੰ ਬਹੁਤ ਕੁਛ ਵੀ ਦੇ ਵੀ ਰਹੇ ਨੇ, ਇਹ ਦੇਖਣ ਵਾਲੀ ਗੱਲ ਹੈ ਕਿ ਇੰਨੀ ਗੱਲ ਕਹਿਣਾ ਚਾਹੁੰਦੇ ਆ ਕਿ ਭੌਂਕਣ ਵਾਲੇ ਕੁੱਤੇ ਵਿੱਚ ਵੱਢ ਨਹੀਂ ਸਕਦੇ, ਹੋ ਸਕਦਾ ਕਾਰਜ ਕਰਦੇ ਜਾਓ ਤੇ ਪਰਵਾਹ ਕੀਤੇ ਬਿਨਾਂ। ਧੰਨਵਾਦ। ਦੇਖੋ ਜਿਹੜੀ ਤਲਖੀ ਸੀ, ਉਹਦਾ ਤਲਖੀ ਦਾ ਕਾਰਨ ਇਹ ਹੈ ਜੀ, ਇੱਕ ਤਾਂ ਉਹਨਾਂ ਦਾ ਮੈਂ ਦੇਖਿਆ ਉਹਨਾਂ ਦਾ ਲਹਿਜ਼ਾ ਬੋਲਣ ਦਾ, ਉਹ ਤੁਸੀਂ ਉਹਨਾਂ ਦੇ ਪੁਰਾਣੀ ਦੀ ਵੀਡੀਓ ਦੇਖੋ ਤਾਂ ਉਦਾਂ ਹੀ ਬੋਲਦੇ ਆ। ਦੂਜਾ ਇਹ ਆ ਵੀ ਬਹੁਤ ਸਾਰੇ ਮੀਡੀਆ ਕਰਮੀਆਂ ਨੇ ਨਾ, ਖਾਸ ਕਰਕੇ ਜਿਵੇਂ ਰਜਾਈ ਜਰਨਲਿਜ਼ਮ ਵਾਲੇ ਬੰਦੇ ਦੀ ਆ, ਉਹਨਾਂ ਨੇ ਬਹੁਤ ਸਾਰੇ ਕਿੰਤੂ ਪਰੰਤੂ ਕੀਤੇ, ਬਹੁਤ ਉਂਗਲਾਂ ਖਾਈਆਂ ਤੇ, ਪਰ ਆਪ ਮੈਨੂੰ ਨੀ ਲੱਗਦਾ ਵੀ ਉਹ ਜ਼ਮੀਨੀ ਲੈਵਲ ਤੇ ਕਿਸੇ ਕੈਂਪ ਚ ਗਏ ਹੋਣਗੇ ਜਾਂ ਜ਼ਮੀਨੀ ਲੈਵਲ ਤੇ ਇਸ ਨੂੰ ਸਮਝ ਆਊਗਾ, ਜਾਂ ਸਿੱਧੇ ਪੱਧਰ ਤੇ ਕੁਲਵੰਤ ਸਿੰਘ ਧਾਲੀਵਾਲ ਨੂੰ ਫੋਨ ਕਰਨ ਦਾ ਜੁਰਤ ਰੱਖੀ ਹੋਊਗੀ ਜਾਂ ਉਹਨਾਂ ਨੂੰ ਕਾਲ ਕਰਨ ਦੀ ਜੁਰਤ ਰੱਖੀ ਹੋਊਗੀ, ਕਿਉਂਕਿ ਸ਼ਾਇਦ ਉਹ ਉਹਨਾਂ ਦੇ ਵਿੱਚ ਇੱਡੀ ਜੁਰਤ ਨਾ ਹੋਵੇ ਗੱਲ ਕਰਨ ਦੀ, ਇਹ ਕਾਰਨ ਹੋ ਸਕਦੇ ਆ। ਪਰ ਦੇਖੋ ਅਸੀਂ ਫੇਰ ਵਾਰ ਵਾਰ ਕਹਿੰਦੇ ਹਾਂ, ਅਸੀਂ ਨੀ ਕਹਿੰਦੇ ਵੀ ਕੋਈ ਬੰਦਾ ਸਹੀ ਆ ਜਾਂ ਗਲਤ ਆ, ਪਰ ਜਿਹੜਾ ਮੀਡੀਆ ਦਾ ਰੋਲ ਹੋਣਾ ਚਾਹੀਦਾ ਗੱਲ ਨੂੰ ਪਾਸ ਆਨ ਕਰਨਾ, ਮੀਡੀਆ ਡਿਸੀਜਨ ਮੇਕਰ ਨਹੀਂ ਹੁੰਦਾ। ਜੇ ਮੈਂ ਅੱਜ ਸਟੈਂਪ ਲੈ ਕੇ ਬਹਿ ਜਾਂ ਵੀ ਕੁਲਵੰਤ ਸਿੰਘ ਧਾਲੀਵਾਲ ਗਲਤ ਬੰਦਾ ਤਾਂ ਵੀ ਮੇਰਾ ਰਾਈਟ ਨਹੀਂ, ਜੇ ਮੈਂ ਲੈ ਕੇ ਬਹਿ ਜਾਂ ਵੀ ਕੁਲਵੰਤ ਸਿੰਘ ਧਾਲੀਵਾਲ ਸਹੀ ਬੰਦਾ, ਇਹ ਵੀ ਮੇਰਾ ਕੋਈ ਰਾਈਟ ਨਹੀਂ ਹੈ। ਮੇਰਾ ਮਤਲਬ ਹੋਣਾ ਚਾਹੀਦਾ ਵੀ ਉਹਦੇ ਜੋ ਪੱਖ ਆ ਉਹਦੇ ਦੇਖੇ ਜਾਣ। ਮੈਂ ਕੱਲ ਨੂੰ ਕੋਸ਼ਿਸ਼ ਕਰੂੰਗਾ ਇੱਕ ਅੱਧੇ ਦਿਨ ਚ, ਕੈਂਸਰ ਰੋਕੋ ਕੈਂਸਰ ਦੀ ਜਿਹੜੀ ਟੀਮ ਆ ਉਹਨਾਂ ਨਾਲ ਵੀ ਮੇਰਾ ਪਹਿਲਾਂ ਬਹੁਤ ਸੰਪਰਕ ਰਿਹਾ, ਭਾਈ ਜੱਗੀ ਗੁੱਸਾ ਨੂੰ ਉਹਨਾਂ ਨੇ ਅੰਬੈਸਡਰ ਬਣਾਇਆ ਸੀ, ਮੈਂ ਉਹਨਾਂ ਨੂੰ ਵੀ ਕੋਸ਼ਿਸ਼ ਕਰੂੰਗਾ ਕਿਤੇ ਨਾ ਕਿਤੇ ਰੇਡੀਓ ਤੇ ਲੈ ਕੇ ਆਉਣ ਦੀ, ਤੇ ਉਹਨਾਂ ਦਾ ਪੱਖ ਵੀ ਆਪਾਂ ਜਾਣਾਂਗੇ ਵੀ ਉਹ ਕਿਹੜੇ ਵਿਹਾਫ ਦੇ ਉੱਤੇ ਉਹਨਾਂ ਨੇ ਜੋ ਲੈਟਰ ਕੱਢਿਆ ਜਾਂ ਬਲੇਮ ਲਾਇਆ ਜਾਂ ਹੋਇਆ ਉਹ ਕਿਸ ਵਿਹਾਫ ਤੇ ਹੋਇਆ। ਸੋ ਸਾਡਾ ਮਕਸਦ ਆਉਣਾ ਚਾਹੀਦਾ ਗੱਲ ਨੂੰ ਪਾਸ ਆਨ ਕਰਨਾ, ਨਾ ਕਿ ਡਿਸੀਜਨ ਬਣਾਉਣਾ। ਸੋ ਬਹੁਤ ਮਿਹਰਬਾਨੀ ਟੁੱਟੀ ਕਿਤਾਬ ਤੁਸੀਂ ਸਾਡੇ ਨਾਲ ਜੁੜੇ। ਇੱਧਰ ਕੁਲਦੀਪ ਕੌਰ ਫਿਰ ਜੁੜਿਆ ਸਾਡੇ, ਉਹਨਾਂ ਨਾਲ ਦੱਸਿਆ ਜੀ ਲੈਣਾ ਸ਼ਿਵਰਾਜ ਲੁਧਿਆਣਵੀ ਜੀ ਹੈ ਜੀ, ਅਜੋਕੇ ਸਮੇਂ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਵਰਗੀ ਸ਼ਖਸੀਅਤ ਹੈ। ਦੇਖੋ ਸ਼ਿਵਰਾਜ ਲੁਧਿਆਣਵੀ ਦੀਆਂ ਲਾਈਨਾਂ ਬਹੁਤ ਖੂਬਸੂਰਤ ਲਿਖੀਆਂ ਲਾਈਨਾਂ, ਪਰ ਸ਼ਖਸੀਅਤ ਆਪਾਂ ਹਾਲੇ ਮੈਚ ਨਹੀਂ ਕਰ ਸਕਦੇ, ਉਹ ਕੁਲਦੀਪ ਜੀ ਸ਼ਖਸੀਅਤ ਬਹੁਤ ਦੂਰ ਦੀਆਂ ਗੱਲਾਂ ਮੈਚ ਕਰਨੀ, ਖਾਸ ਕਰਕੇ ਸ਼ਿਵ ਬਟਾਲਵੀ ਵਰਗਿਆਂ ਬੰਦਿਆਂ ਨਾਲ ਮੈਚ ਕਰਨਾ ਤੇ, ਪਰ ਹਾਂ ਜ਼ਰੂਰ ਕੋਈ ਨੀ ਕਿਸੇ ਦਿਨ ਇਸ ਬਾਰੇ ਵੀ ਜ਼ਿਕਰ ਕਰਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ। ਤੇ ਇੱਧਰ ਜੀਮਲ ਜਿਹੜੀ ਹੈ ਸਾਡੇ ਨਾਲ ਜੁੜੇ ਆ ਜੀ ਹਲ ਜੋਵਨ ਬਾਈ ਕਹਿੰਦੇ ਹੈਲੋ ਮਿੰਟੂ ਬਰਾੜ ਭਾਜੀ ਸਤਿ ਸ੍ਰੀ ਅਕਾਲ ਜੀ, ਕੁੜ ਜੀ ਪਲੀਜ਼ ਸੈਂਡ ਮੀ ਯੂਅਰ ਪਰਸਨਲ ਕੰਟੈਕਟ ਨੰਬਰ, ਆਈ ਵੁੱਡ ਲਾਈਕ ਟੂ ਗੈਟ ਸਮ ਅਡਵਾਈਸ ਫਰੋਮ ਯੂ, ਯੂ ਆਰ ਡੂਇੰਗ ਯੂਅਰ ਜੋਬ ਇਨ ਗ੍ਰੇਟ ਵੇ, ਰਿਗਾਰਡ ਜੋਵਨ। ਜੋਨ ਬਾਈ ਪਹਿਲੀ ਗੱਲ ਤਾਂ ਇਹ ਆ ਵੀ ਮੈਨੂੰ ਇਹ ਦੱਸੋ ਵੀ ਪਰਸਨਲ ਨੰਬਰ ਕਿਹੜਾ ਹੁੰਦਾ? ਪਰਸਨਲ ਨੰਬਰ ਉਹ ਹੁੰਦਾ ਜਿਹੜਾ ਲੋਕਾਂ ਨੂੰ ਪਤਾ ਨਾ ਹੋਵੇ ਜਾਂ ਦੱਸਣ ਲੱਗਾ, ਮੈਨੂੰ ਲੱਗਦਾ ਇਹੀ ਹੁੰਦਾ ਨਾ। ਜੇ ਇਹ ਆ ਤਾਂ ਫੇਰ ਭਰਾਵਾਂ ਮੇਰੇ ਕੋਲੇ ਤਾਂ ਮੇਰਾ ਕੋਈ ਪਰਸਨਲ ਨੰਬਰ ਹੀ ਹੈ ਨੀ, ਫੇਰ ਤਾਂ ਮੈਨੂੰ ਹੈਗਾ ਔਖਾ। ਤੇ ਜੇ ਮੇਰਾ ਤਾਂ ਇੱਕੋ ਹੀ ਨੰਬਰ ਆ ਤੇ ਉਹ ਪਬਲਿਕ ਆ, ਸਾਰੀ ਦੁਨੀਆਂ ਜਾਣਦੀ ਆ, ਪਰਸਨਲ ਪਰਸਨਲ ਉਹ ਚ ਕੁਛ ਨੀ ਹੈ। ਤੁਸੀਂ ਵੀ ਗੂਗਲ ਕਰੋਗੇ ਤਾਂ ਮਿਲ ਜੂਗਾ, ਤੇ ਨਹੀਂ ਤਾਂ ਫਿਰ ਲਿਖ ਲਓ 0434-299 ਤੇ 905 0434-289-905 ਇਹ ਨੰਬਰ ਆ ਜੀ। ਪਰਸਨਲ ਆਪਣਾ ਕੋਈ ਨੰਬਰ ਨੀ, ਇੱਕੋ ਹੀ ਨੰਬਰ ਆਪਣੇ ਕੋਲ, ਇਹੀ ਪਬਲਿਕ ਆ, ਇਹੀ ਪਰਸਨਲ ਆ। ਬਹੁਤ ਧੰਨਵਾਦ, ਤੁਸੀਂ ਤੁਹਾਨੂੰ ਸਾਡਾ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ। ਰਜਨਦੀਪ ਸਿੰਘ ਕੈਨਬਰਾ ਵਾਲੇ ਜੁੜੇ ਆ, ਅੱਜ ਵਿਹਲੇ ਲੱਗਦੇ ਆ, ਨੇਰੀ ਲਿਆਤੀ ਫੋਟੋਆਂ ਲਿਆਉਣ ਦੀ, ਤੇ ਉਹਨਾਂ ਨੇ ਫੋਟੋਆਂ ਹੀ ਸ਼ੇਅਰ ਕਰਤੀਆਂ ਤੇ ਪੇਂਟਿੰਗਾਂ ਜੀ, ਇਹ ਬੜੀਆਂ ਖੂਬਸੂਰਤ ਪੇਂਟਿੰਗਾਂ। ਇਹ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਪਿਕਚਰ ਵਾਸ ਡਰੋਨ ਬਾਏ ਦਿਸ ਬੋਏ, ਹੀ ਇਜ਼ 14 ਈਅਰ ਓਲਡ ਨਾਓ। ਬੱਲੇ ਕਿਆ ਬਾਤ ਹੈ ਜੀ, ਉਹਨਾਂ ਨੇ ਇੱਕ ਬੱਚੇ ਦੀ ਫੋਟੋ ਸ਼ੇਅਰ ਕੀਤੀਆਂ ਤੇ ਉਹਨਾਂ ਦੀਆਂ ਬਣਾਈਆਂ ਗਈਆਂ ਭਗਤ ਸਿੰਘ ਦੇ ਪੋਰਟਰੇਟ, ਬਾਬਾ ਬੰਦਾ ਬਹਾਦਰ ਜੀ ਦੇ ਪੋਰਟਰੇਟ, ਹਰੀ ਸਿੰਘ ਨਲੂਆ ਸ਼ਿਵ ਦਾ ਪੋਰਟਰੇਟ, ਤੇ ਭਾਈ ਜੈਤਾ ਜੀ ਦਾ ਪੋਰਟਰੇਟ, ਸ਼ੇਰ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਤੇ ਇੱਧਰਲੇ ਪਾਸੇ ਇੱਕ ਬੀਬੀ ਪਤਾ ਨੀ ਕੋਈ ਆਰਟਿਸਟ ਲੱਗਦੀ ਹੈ, ਉਹਨਾਂ ਦਾ ਪੋਸਟਰ ਆ ਜੀ। ਸੋ ਬਹੁਤ ਸੋਹਣੇ ਜਿਹੜੇ ਪੋਸਟਰ ਉਹਨਾਂ ਨੇ ਬਣਾਏ ਆ ਜੀ, ਹੱਥੀਂ ਸਕੈਚ ਬਣਾਏ ਆ। ਸੋ ਕੋਸ਼ਿਸ਼ ਕਰਾਂਗੇ ਜੀ ਇਸ ਬੱਚੇ ਦਾ, ਆਪਾਂ ਇਹਨਾਂ ਦੀ ਇਸਦੀ ਕਲਾ ਦਾ ਮੁੱਲ ਪਾਈਏ, ਜ਼ਰੂਰ ਇਸ ਬੱਚੇ ਦੇ ਬਾਰੇ ਜ਼ਿਆਦਾ ਜਾਣਕਾਰੀ ਦਿਓ। ਤੇ ਇੱਕ ਮੈਂ ਤੁਹਾਨੂੰ ਦੱਸ ਦਿਆਂ ਜੀ ਵੀ ਆਉਣ ਵਾਲੀਆਂ ਸਿੱਖ ਗੇਮ ਦੇ ਵਿੱਚ ਅਸੀਂ ਇੱਕ ਨਵਾਂ ਕੰਸੈਪਟ ਲੈ ਕੇ ਆ ਰਹੇ ਹਾਂ, ਜਿਹਦੇ ਚ ਇਹ ਆ ਵੀ ਉਹ ਇੱਕ ਫਿਲਰ ਦੇ ਤੌਰ ਤੇ ਹੋਊਗਾ ਵੀ ਜਦੋਂ ਮੈਚ ਨਹੀਂ ਹੁੰਦੇ ਤੇ ਉਹਨਾਂ ਦੌਰਾਨ ਫਿਲ ਅਪ ਕਰਨ ਲਈ ਇੱਕ ਇਹੋ ਜਿਹੇ ਪ੍ਰੋਗਰਾਮ ਕੀਤੇ ਜਾਣਗੇ ਜਿਹ ਚ ਬੱਚਿਆਂ ਦੇ ਇਹ ਜਿਹੇ ਕੰਪੀਟੀਸ਼ਨ ਕਰਾਏ ਜਾਣਗੇ, ਜਿਹ ਚ ਉਹਨਾਂ ਦੀ ਐਕਸਟਰਾ ਆਰਡੀਨਰੀ ਪਰਸਨੈਲਿਟੀ ਹੈ ਜਿਹੜੀ ਉਹ ਪਬਲਿਕਲੀ ਕੀਤੀ ਜਾਊਗੀ, ਵੀ ਉਹ ਕਿੱਦਾਂ ਕਿੱਦਾਂ ਕੀ ਕੀ ਕਰਦੇ ਆ ਤੇ ਕੀ ਕਰ ਸਕਦੇ ਆ। ਸੋ ਜ਼ਰੂਰ ਇਹਨਾਂ ਦਾ ਸੰਪਰਕ ਦਿਓ ਰਜਨਦੀਪ ਭਾਈ, ਆਪਾਂ ਲਾਈਵ ਬਲੌਗ ਤੇ ਵੀ ਇਹ ਸ਼ੇਅਰ ਕਰ ਦਿੰਦੇ ਆ ਹੁਣੇ ਸਰਬਜੀਤ ਤੇ ਸਾਰੇ ਦੇ ਸਾਰੀਆਂ ਫੋਟੋਆਂ, ਤੇ ਤੁਸੀਂ ਵੀ ਸਾਰੇ ਜ਼ਰੂਰ ਦੇਖੋ, ਬਹੁਤ ਖੂਬਸੂਰਤ ਜਿਹੜੀਆਂ ਸਕੈਚ ਇੱਕ ਛੋਟੇ ਜਿਹੇ ਬੱਚੇ ਨੇ ਜਿਹੜੇ ਬਣਾਈਆਂ। ਤੇ ਦੋਸਤੋ ਪ੍ਰੋਗਰਾਮ ਚ ਰਹਿੰਦਾ ਅੱਧਾ ਘੰਟਾ, ਪਰ ਅੱਜ ਉਧਰੋਂ ਬਾਈ ਸਰਬਜੀਤ ਹੋਰਾਂ ਨੇ ਮੈਨੂੰ ਰੈਡ ਲਾਈਨ ਲਾਈਟ ਦਿਖਾਤੀ ਆ, ਕਹਿੰਦੇ ਵੀ ਦੇਖੋ ਇਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਔਖਾ ਪ੍ਰੋਗਰਾਮ ਕਰਨਾ, ਤੇ ਇੱਧਰ ਮੈਂ ਜਿਵੇਂ ਮੇਰਾ ਕੰਮ ਚੱਲ ਰਿਹਾ ਤੇ ਮੇਰੇ ਕੰਮ ਵਾਲੇ ਸੱਜਣ ਮਿੱਤਰ ਵੀ ਕਹਿੰਦੇ ਬਾਈ ਹੁਣ ਬੱਸ ਕਰ ਆ ਜਾ ਕੰਮ ਕਰ ਲਈਏ ਕੋਈ, ਤੇ ਉਹ ਵੀ ਮੈਨੂੰ ਕਹੀ ਜਾਂਦੇ ਆ, ਤੇ ਬੜੀ ਹੈਰਾਨੀ ਦੀ ਗੱਲ ਆ। ਦੇਖੋ ਬਾਈ ਕੰਮ ਵਾਲੇ ਬੰਦੇ ਬਾਈ ਮੈਨੂੰ ਕਹਿ ਰਹੇ ਆ ਵੀ ਆ ਬਾਈ ਤੂੰ ਇਕੱਲਾ ਹੀ ਬੈਠਾ ਤੇ ਸਾਡੇ ਨਾਲ ਕੰਮ ਕਰਾ। ਸੋ ਮੈਨੂੰ ਲੱਗਦਾ ਅੱਜ ਮੈਨੂੰ ਪ੍ਰੋਗਰਾਮ ਇੱਥੇ ਛੱਡਣਾ ਪੈਣਾ ਤੇ ਕੁਝ ਕੁ ਮਜਬੂਰੀਆਂ ਕਾਰਨ ਤੇ, ਪਰ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਜੋ ਮੁਲਾਕਾਤ ਕੀਤੀ ਜਾਂ ਜੋ ਗੱਲਬਾਤ ਕੀਤੀ, ਸਾਡਾ ਇਹਦਾ ਮਕਸਦ ਕਿਸੇ ਨੂੰ ਵੱਡਾ ਜਾਂ ਛੋਟਾ ਦਿਖਾਉਣਾ ਨਹੀਂ, ਸਾਡਾ ਮਕਸਦ ਆ ਇੱਕ ਪੱਖ ਦਿਖਾਉਣਾ। ਇਹ ਪੱਖ ਅਸੀਂ ਦਿਖਾਇਆ, ਦੂਜਾ ਪੱਖ ਅਸੀਂ ਅਗਲੇ ਹਫ਼ਤੇ ਦਿਖਾਵਾਂਗੇ, ਤੇ ਡਿਸੀਜਨ ਤੁਸੀਂ ਬਣਾਉਣਾ, ਤੁਸੀਂ ਤੁਹਾਡੇ ਰਾਈਟ, ਤੁਹਾਡੇ ਆਪਣੇ ਆ, ਤੁਹਾਡਾ ਹਰ ਡਾਲਰ ਤੁਹਾਡੀ ਮਿਹਨਤ ਦੀ ਕਮਾਈ ਆ, ਸੋ ਤੁਸੀਂ ਆਪਣੇ ਡਿਸੀਜਨ ਬਣਾ ਕੇ ਆਪਦੇ ਦਾਨ ਡੋਨੇਸ਼ਨ ਜੋ ਵੀ ਹੈਲਪ ਕਰਨੀ ਆ ਕਰਨਾ। ਸੋ ਸਾਡਾ ਡਿਊਟੀ ਸੀ ਜਿਹੜੀ ਸਾਡੇ ਫਰਜ਼ ਆ, ਅਸੀਂ ਉਹਦੇ ਤੇ ਆਪਦਾ ਪਹਿਰਾ ਦੇ ਰਹੇ ਹਾਂ ਜੀ, ਤੇ ਅੰਦਰ ਪਹਿਰਾ ਵੀ ਤਾਂ ਹੀ ਦਿੱਤਾ ਜਾ ਰਿਹਾ ਜੇ ਤੁਸੀਂ ਸਾਥ ਦਿੰਦੇ ਹੋ ਤੇ ਤੁਸੀਂ ਸਾਨੂੰ ਹੱਲਾਸ਼ੇਰੀ ਦਿੰਦੇ ਹੋ। ਸੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਜੁੜਨ ਲਈ ਤੇ ਅੱਜ ਦੇ ਪ੍ਰੋਗਰਾਮ ਨੂੰ ਸੁਣਨ ਲਈ। ਇਸ ਟਾਈਮ ਮੈਨੂੰ ਮਿੰਟੂ ਬਰਾਂਡ ਨੂੰ ਰਿਵਰਲੈਂਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਪਰਮਲ ਰੇਡੀਓ। ਚੱਲੇ ਤੂੰ ਕਦਾਂ ਨੂੰ ਵਾਰ ਵਸਦੇ ਉਜਾੜ ਲਈ ਨਾ ਤੂੰ ਸਾਰ।
ਕਦੀ ਤਾਂ ਫੇਰ ਆਪਾਂ ਮੈਂ ਛੱਡ ਕੇ ਜਾ ਕਦੀ ਤਾਂ ਫੇਰ ਆਪਾਂ ਦੀਰਾ।